की SNS लॉयर्स नु कॉल करो 416-655-2000।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦਾ, ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੁਨ ਦੇ ਨਾਲ ਪੇਸ਼ ਕੀਤਾ ਜਾਂਦਾ। ਜਿਵੇਂ ਕਿ ਮੈਂ ਹਰ ਹਫ਼ਤੇ ਹੀ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਬਿਜ਼ਨਸ ਦੇ ਸੰਬੰਧੀ ਕੋਈ ਚੀਜ਼ ਖਰੀਦਣੀ ਹੈ ਜਾਂ ਵੇਚਣੀ ਹੈ, ਭਾਵੇਂ ਉਹ ਤੁਹਾਡਾ ਘਰ ਹੋਵੇ, ਭਾਵੇਂ ਉਹ ਦੁਕਾਨ ਹੋਵੇ, ਕੋਈ ਫਾਰਮ ਹੋਵੇ, ਕੋਈ ਵੀ ਹੋਵੇ, ਕਮਰਸ਼ੀਅਲ ਪ੍ਰੋਪਰਟੀ ਹੋਵੇ, ਵੱਡੀ ਹੋਵੇ, ਛੋਟੀ ਹੋਵੇ, ਤੁਸੀਂ ਕਦੇ ਵੀ ਕਿਸੇ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਡੀਲ ਨਾ ਕਰੋ। ਇਹ ਮੇਰਾ ਪਹਿਲਾ ਪੁਆਇੰਟ ਹੁੰਦਾ। ਤੁਸੀਂ 2-3-4 ਬੰਦਿਆਂ ਨੂੰ ਬੁਲਾ ਲਓ, ਚਾਹੇ ਉਹ ਤੁਹਾਡਾ ਕੋਈ ਰਿਸ਼ਤੇਦਾਰ ਹੈ, ਤੁਹਾਡਾ ਕੋਈ ਚਾਹੇ ਪੇਂਡੂ ਹੈ, ਚਾਹੇ ਤੁਹਾਡਾ ਕਲਾਸ ਫੈਲੋ ਦਾ, ਚਾਹੇ ਸੇਮ ਧਰਮ ਦਾ ਹੈ, 4-5 ਬੰਦਿਆਂ ਨੂੰ ਬੁਲਾਓ, ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਨੇ, ਉਹ ਡੈਫੀਨੇਟਲੀ ਆਉਣਗੇ। ਉਹਨਾਂ ਨੂੰ ਸਵਾਲ ਪੁੱਛੋ ਅਤੇ ਧਿਆਨ ਨਾਲ ਗੱਲ ਸੁਣੋ। ਜਿਹੜੇ ਬਾਹਲੀਆਂ ਚੋਪੜੀਆਂ ਗੱਲਾਂ ਕਰਦੇ ਨੇ, ਫਿਰ ਬਾਅਦ ਦੇ ਵਿੱਚ ਤੁਹਾਨੂੰ ਤਕਲੀਫ ਹੁੰਦੀ ਹੈ ਵੀ ਉਹ ਮਿੱਠੀਆਂ ਗੱਲਾਂ 'ਚ ਸਾਨੂੰ ਫਸਾ ਗਿਆ। ਅਤੇ ਨਾਲ ਹੀ ਮੈਂ ਤੁਹਾਨੂੰ ਇੱਕ ਦੂਸਰੀ ਤਾਕੀਦ ਕਰਦਾ ਹੁੰਦਾ ਕਿ ਮੇਰੇ ਵੱਲੋਂ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਪਲੀਜ਼ ਜ਼ਰੂਰ ਫੋਨ ਕਰ ਲਓ, ਉਹ ਵੀ ਰੀਅਲ ਸਟੇਟ ਦੀ ਦੁਨੀਆ ਦੇ ਖਜ਼ਾਨਿਆਂ ਪਹਿਚਾਨਿਆਂ ਨਾਂ ਹੈ, ਉਹਨਾਂ ਨਾਲ ਵੀ ਗੱਲ ਕਰ ਲਓ। ਜਦੋਂ ਤੁਸੀਂ ਸਾਰੇ ਬੰਦਿਆਂ ਨਾਲ ਗੱਲ ਕਰੋਗੇ, ਫਿਰ ਤੁਸੀਂ ਆਪਣੇ ਮਨ ਦੇ ਨਾਲ, ਆਪਣੇ ਘਰਦਿਆਂ ਨਾਲ, ਆਪਣੇ ਯਾਰ ਦੋਸਤਾਂ ਦੇ ਨਾਲ ਫੈਸਲਾ ਕਰੋ ਕਿ ਤੁਹਾਡੇ ਲਈ ਕਿਹੜਾ ਵਧੀਆ ਰੀਅਲ ਸਟੇਟ ਏਜੰਟ ਹੋ ਸਕਦਾ ਹੈ। ਜੋ ਤੁਹਾਡੀ ਆਤਮਾ ਕਹਿੰਦੀ ਹੈ ਉਹਦੇ ਮੁਤਾਬਕ ਫਿਰ ਫੈਸਲਾ ਕਰੋ। ਬਸ ਮੈਂ ਤਾਂ ਇੰਨਾ ਹੀ ਕਹਿਣਾ ਵੀ ਇੱਕ ਬੰਦੇ ਨੂੰ ਬੁਲਾ ਕੇ ਕਦੇ ਨਾ ਫੈਸਲਾ ਕਰੋ, ਅਤੇ ਅਰਫਾ ਮੁਜ਼ੱਫਰ ਜੀ ਨੂੰ ਵੀ ਬੁਲਾ ਲਓ। ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਤੁਸੀਂ ਉਹਨਾਂ ਨਾਲ ਡੀਲ ਕਰੋਗੇ, ਗੱਲਬਾਤ ਕਰੋਗੇ, ਤਾਂ ਤੁਸੀਂ ਟੋਟਲੀ ਡਿਫਰੈਂਟ ਤਰੀਕਾ ਮਾਹੌਲ ਦੇਖੋਗੇ ਕਿ ਉਹਨਾਂ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਬਿਲਕੁਲ ਵੀ ਕੋਈ ਫਰਕ ਨਹੀਂ ਹੋਊਗਾ। ਕੋਈ ਵਾਲੀਆਂ ਚੋਪੜੀਆਂ ਗੱਲਾਂ ਨਹੀਂ ਕਰਨਗੇ, ਤੁਹਾਨੂੰ ਕਮਿਸ਼ਨ ਕਿੰਨੀ ਲੈਣੀ ਹੈ, ਕਿੰਨੇ ਤੁਹਾਨੂੰ ਪੇਬੈਕ ਕਰਨਗੇ, ਕੈਸ਼ਬੈਕ ਕਰਨਗੇ, ਸਾਰੀ ਗੱਲ ਕਲੀਅਰ ਕਰਨਗੇ। ਅਤੇ ਜੇ ਫਿਰ ਤੁਹਾਡਾ ਮਨ ਮੰਨੇ ਤੁਸੀਂ ਉਹਨਾਂ ਨੂੰ ਡੀਲ ਕਰ ਲਓ। ਹਾਂ, ਜਦੋਂ ਤੁਸੀਂ ਡੀਲ ਕਰੋਗੇ, ਇੱਕ ਮੈਂ ਅਗਲੀ ਤੀਸਰੀ ਗੱਲ ਇਹ ਕਹਿਣਾ ਕਿ ਇਹ ਗੱਲ ਮੈਂ ਆਈ ਕੈਨ 100% ਸ਼ੋਰ ਕਿ ਜਦੋਂ ਤੁਸੀਂ ਡੀਲ ਕਰੋਗੇ ਤਾਂ ਫਿਰ ਸਾਰੀ ਜ਼ਿੰਦਗੀ ਆਪ ਵੀ ਅਤੇ ਹੋਰ ਲੋਕਾਂ ਨੂੰ ਵੀ ਉਹਨਾਂ ਦਾ ਨਾਂ ਤੁਸੀਂ ਰੈਫਰ ਕਰੋਗੇ। ਫੋਨ ਕਰਨਾ ਉਹਨਾਂ ਨੂੰ, ਫੋਨ ਨੰਬਰ ਚਾਹੀਦਾ ਤਾਂ 647-898-6245। ਪੰਜਾਬੀ 'ਚ ਦੱਸ ਦੇਣਾ 647-2-900-898-6245। ਅਤੇ ਜੇ ਕਿਤੇ ਪਰ ਚਾਂਸ ਨੰਬਰ ਇੱਧਰ ਉੱਧਰ ਰੱਖਿਆ ਗਿਆ ਤਾਂ ਜਿਸ ਸਟੂਡੀਓ ਦੇ ਵਿੱਚ ਮੈਂ ਬੈਠਾਂ ਇਹਨੂੰ ਕਹਿੰਦੇ ਨੇ 770 AM ਰੇਡੀਓ। ਤੁਸੀਂ ਕੋਈ ਵੀ ਪ੍ਰੋਗਰਾਮ ਹੋਵੇ, ਪ੍ਰੋਗਰਾਮ ਦੇ ਦੌਰਾਨ ਤੁਸੀਂ ਫੋਨ ਕਰਦੇ ਹੋ, ਸਟੂਡੀਓ ਦਾ ਇੱਕੋ ਹੀ ਨੰਬਰ ਹੈ 416-620-1778। ਜਿਹੜਾ ਮਰਜ਼ੀ ਪ੍ਰੋਗਰਾਮ ਹੋਵੇ ਤੁਸੀਂ ਉਹਨਾਂ ਤੋਂ ਅਰਫਾ ਜੀ ਦਾ ਨੰਬਰ ਲੈ ਸਕਦੇ ਹੋ ਅਤੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਗੱਲ ਦਾ ਪੱਕਾ ਮੈਨੂੰ ਪੂਰਾ ਭਰੋਸਾ ਹੈ ਕਿ ਜਦੋਂ ਤੁਸੀਂ ਡੀਲ ਕਰੋਗੇ ਫਿਰ ਤੁਸੀਂ ਵਾਕਿਆ ਹੀ ਫਰਕ ਪਾਓਗੇ ਕਿ ਦੂਜੇ ਲੋਕਾਂ ਨਾਲੋਂ ਕੀ ਫਰਕ ਹੈ। ਐਵੇਂ ਜਿਹੜਾ ਅਸੀਂ ਭੰਬਲ ਭੂਸੇ ਪੈਣ 'ਚ ਪੈਂਦੇ ਹਾਂ ਵੀ ਇਹ ਸਾਡੀ ਕੌਮ ਦਾ, ਸਾਡੇ ਦੇਸ਼ ਦਾ, ਸਾਡੇ ਪਿੰਡ ਦਾ, ਸਾਡੇ ਰਿਸ਼ਤੇਦਾਰ ਦਾ, ਬਿਜ਼ਨਸ ਕੋਈ ਕਿਸੇ ਦਾ ਨਹੀਂ। ਜਿਹੜਾ ਤੁਹਾਨੂੰ ਵਧੀਆ ਡੀਲ ਦੇਵੇ, ਜਿਹੜਾ ਤੁਹਾਨੂੰ ਵਧੀਆ ਪੈਸੇ ਬਚਾਵੇ, ਉਹੀ ਤੁਹਾਡਾ ਆਪਣਾ। ਸੋ ਇਸ ਕਰਕੇ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਕਾਲ ਕਰਕੇ ਇੱਕ ਵਾਰ ਮੇਰੇ ਕਿਸੇ ਤੋਂ ਉਹਨਾਂ ਨਾਲ ਡੀਲ ਕਰਕੇ ਦੇਖੋ। ਚਲੋ ਹੁਣ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਮਾਇੰਡ ਐਂਡ ਬਾਡੀ ਦੇ ਵਿੱਚ ਅਸੀਂ ਜਿਹੜਾ ਟੋਪਿਕ ਹੈ ਉਹ ਸਪਿਰਚੁਅਲ ਹੈ, ਉਹਨੂੰ ਕਹਿੰਦੇ ਨੇ ਸਕਸੈਸ, ਸਫਲਤਾ। ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਸਫਲ ਆਦਮੀ ਹੋਏ ਨੇ, ਪਰਸਨਸ ਹੋਏ ਨੇ, ਲੇਡੀਜ਼ ਹੋਈਆਂ ਨੇ, ਅਤੇ ਬਹੁਤ ਸਾਰੇ ਅਸਫਲ ਵੀ ਹੋਏ ਨੇ, ਨਾਕਾਮਯਾਬ ਵੀ ਹੋਏ ਨੇ। ਸੋ ਅੱਜ ਆਪਾਂ ਹਲਕੇ ਫੁਲਕੇ ਢੰਗ ਨਾਲ ਇਹ ਗੱਲਬਾਤ ਕਰਾਂਗੇ ਕਿ ਸਫਲਤਾ ਕਿਹਨੂੰ ਕਹਿੰਦੇ ਨੇ, ਅਸਫਲਤਾ ਕਿਹਨੂੰ ਕਹਿੰਦੇ ਨੇ, ਗਿਵ ਅਪ, ਸਰੈਂਡਰ, ਕੁਇਟ ਕਿਹਨੂੰ ਕਹਿੰਦੇ ਨੇ, ਅਤੇ ਉਹਦੇ ਕਿਉਂ ਅਸੀਂ ਜਿਹੜੇ ਲੋਕ ਜ਼ਿੰਦਗੀ ਸਫਲ ਹੁੰਦੇ ਨੇ ਉਹਨਾਂ ਦੇ ਵਿੱਚ ਕਿਹੜੇ ਗੁਣ ਹੁੰਦੇ ਨੇ, ਅਤੇ ਜਿਹੜੇ ਬੰਦੇ ਅਸਫਲ ਹੁੰਦੇ ਨੇ ਉਹ ਉਹਨਾਂ ਦੇ ਵਿੱਚ ਕਿਹੜੇ ਕਾਰਨ ਹੁੰਦੇ ਨੇ। ਸੋ ਇਹ ਅਸੀਂ ਟੋਪਿਕ ਨੂੰ ਡਿਟੇਲ 'ਚ ਡਿਸਕਸ ਕਰਾਂਗੇ। ਤੁਸੀਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778। ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਆਪਣਾ ਗਾਣਾ ਸੁਣ ਲਈਏ, ਹਮ ਹੋਗੇ ਕਾਮਯਾਬ ਇੱਕ ਦਿਨ, ਸੁਣੋ। ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ ਮੇਰਾ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ, ਕੁਛ ਸਪਿਰਚੁਅਲ ਟੋਪਿਕ ਲੈ ਕੇ, ਕੁਛ ਮੈਡੀਕਲ ਦੇ ਟੋਪਿਕ ਲੈ ਕੇ, ਅਤੇ ਕਈ ਵਾਰ ਪੋਲੀਟੀਕਲ ਟੋਪਿਕਸ ਵੀ ਹੁੰਦੇ ਨੇ। ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ ਸਕਸੈਸ ਦੇ ਬਾਰੇ, ਸਫਲਤਾ ਦੇ ਬਾਰੇ, ਕਿ ਆਪਾਂ ਦੇਖਦੇ ਹਾਂ ਕਿ ਦੁਨੀਆਂ ਦੇ ਵਿੱਚ ਬਹੁਤ ਸਾਰੇ ਅਜਿਹੇ ਇਨਸਾਨ ਹੋਏ ਨੇ ਜਾਂ ਹੈਗੇ ਇਸ ਵੇਲੇ ਵੀ ਜਿਹੜੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਆਪਾਂ ਕਾਮਯਾਬ ਮੰਨਦੇ ਹਾਂ, ਪਰ ਬਹੁਤੀ ਦੁਨੀਆਂ ਅਜਿਹੀ ਵੀ ਹੈ ਜਿਹੜੇ ਕਿ ਕਾਮਯਾਬ ਨਹੀਂ ਹੁੰਦੇ, ਜਿਹੜੇ ਕਿ ਫੇਲ ਹੋ ਜਾਂਦੇ ਨੇ, ਕੋਈ ਵੀ ਮਿਸ਼ਨ ਲੈ ਕੇ ਚੱਲਦੇ ਨੇ। ਅਤੇ ਕੁਛ ਅਜਿਹੇ ਵੀ ਹੁੰਦੇ ਨੇ ਕਿ ਜਿਹੜੇ 2-4 ਵਾਰ ਟਰਾਈ ਕਰਨ ਤੋਂ ਬਾਅਦ ਉਹਨਾਂ ਨੂੰ ਛੱਡ ਦਿੰਦੇ ਨੇ, ਉਹਨਾਂ ਨੂੰ ਗਿਵ ਅਪ ਕਰ ਦਿੰਦੇ ਨੇ, ਉਹਨਾਂ ਨੂੰ ਸਰੈਂਡਰ ਕਰ ਦਿੰਦੇ, ਉਹਨਾਂ ਨੂੰ ਕੁਇਟ ਕਰ ਦਿੰਦੇ ਨੇ। ਸੋ ਇਹ ਜਿਹੜਾ ਰਲਿਆ ਮਿਲਿਆ ਆਪਣਾ ਟੋਪਿਕ ਹੈ ਕਿ ਸਫਲਤਾ ਕਿਹਨੂੰ ਕਹਿੰਦੇ ਨੇ, ਸਫਲਤਾ ਕਿੰਨਾ ਕਾਰਨਾਂ ਕਰਕੇ ਮਿਲਦੀ ਹੈ ਸਾਨੂੰ, ਅਤੇ ਜਿਹੜੇ ਬੰਦੇ ਸਫਲ ਨਹੀਂ ਹੁੰਦੇ ਉਹ ਕਿਉਂ ਨਹੀਂ ਹੁੰਦੇ, ਅਜਿਹੀਆਂ ਗੱਲਾਂ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਬਿਫੋਰ ਆਈ ਸਟਾਰਟ ਦਾ ਟੌਪਿਕ, ਸਭ ਤੋਂ ਪਹਿਲਾਂ ਮੈਂ ਆਪਣੇ ਪਾਕਿਸਤਾਨੀ ਭੈਣ ਭਰਾਵਾਂ ਨੂੰ ਉਹਨਾਂ ਦੀ ਆਜ਼ਾਦੀ ਜਸ਼ਨੇ, ਅੱਜ ਕਿਉਂਕਿ ਉਹਨਾਂ ਦਾ ਦੇਸ਼ ਆਜ਼ਾਦ ਹੋਇਆ ਸੀਗਾ, ਉਹ ਅੱਜ 14 ਅਗਸਤ ਨੂੰ ਆਜ਼ਾਦੀ ਦਾ ਦਿਨ ਮਨਾ ਰਹੇ ਨੇ, ਉਹਨਾਂ ਨੂੰ ਬਹੁਤ 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 ਮੁਬਾਰਕਾਂ। ਪਰਮਾਤਮਾ ਕਰੇ ਹਰ ਪਾਕਿਸਤਾਨੀ ਖੁਸ਼ਹਾਲ ਹੋਵੇ, ਜਿੱਥੇ ਵੀ ਰਹਿੰਦਾ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ, ਗਰੀਬੀ ਤੋਂ ਉਹਨੂੰ ਨਿਆਤ ਮਿਲੇ, ਘਰ ਦੇ ਵਿੱਚ ਖੁਸ਼ੀਆਂ ਖੇੜੇ ਹੋਣ, ਦੇਸ਼ ਨਾਲ ਪਿਆਰ ਹੋਵੇ, ਦੁਨੀਆਂ ਨਾਲ ਪਿਆਰ ਹੋਵੇ, ਇਹ ਮੇਰੀ ਅਰਦਾਸ ਹੈ। ਕਿਉਂਕਿ ਕੱਲ 15 ਅਗਸਤ ਨੂੰ ਇੰਡੀਆ ਨੇ ਆਪਣੀ ਆਜ਼ਾਦੀ ਦਾ ਦਿਨ ਮਨਾਉਣਾ ਹੈ। ਐਕਚੁਅਲ ਤਾਂ ਇਹ 1947 ਨੂੰ ਦੋਨੇ ਦੇਸ਼ ਗੋਰਿਆਂ ਨੇ ਆਜ਼ਾਦ ਕੀਤੇ ਸੀਗੇ, ਪਰ ਇੱਕ ਆਪਣਾ ਆਜ਼ਾਦੀ ਦਾ ਦਿਨ 14 ਅਗਸਤ ਨੂੰ ਮਨਾਉਂਦਾ ਅਤੇ ਦੂਸਰਾ 15 ਅਗਸਤ ਨੂੰ ਮਨਾਉਂਦਾ। ਦਿਨਾਂ ਵਿੱਚ ਕੀ ਪਿਆ, ਖੁਸ਼ੀ ਦਾ ਦਿਨ ਹੈ, ਗੋਰਿਆਂ ਦੀ ਗੁਲਾਮੀ ਤੋਂ ਅਸੀਂ ਆਜ਼ਾਦ ਹੋਏ ਸੀਗੀ। ਸੋ ਜਿੱਥੇ ਪਾਕਿਸਤਾਨੀ ਭੈਣ ਭਰਾਵਾਂ ਨੂੰ ਆਜ਼ਾਦੀ ਦੇ ਦਿਹਾੜੇ ਦੇ ਉਹਦੀਆਂ ਬਹੁਤ ਬਹੁਤ ਮੁਬਾਰਕਾਂ, ਉੱਥੇ ਭਾਰਤੀ ਭੈਣਾਂ ਭਰਾਵਾਂ ਨੂੰ ਜਿੱਥੇ ਵੀ ਉਹ ਰਹਿੰਦੇ ਨੇ ਹਿੰਦੁਸਤਾਨੀ, ਉਹਨਾਂ ਨੂੰ ਵੀ ਆਜ਼ਾਦੀ ਦੀ ਬਹੁਤ ਬਹੁਤ ਮੁਬਾਰਕ ਹੋਵੇ। ਦੂਸਰੀ, ਮੈਂ ਹਮੇਸ਼ਾ ਹੀ ਬੇਨਤੀ ਕਰਦਾ ਕਿ ਜਿਹੜਾ ਮੇਰਾ ਚੈਨਲ ਹੈ ਇਹ ਲਾਈਵ ਹੋ ਰਿਹਾ, ਸੋ ਇਹਦੇ ਵਿੱਚ ਕਈ ਵਾਰੀ ਸਲਿਪ ਆਫ ਟੰਗ ਹੋ ਜਾਂਦੀ ਹੈ, ਕਈ ਵਾਰੀ ਕੋਈ ਦੱਸਣ ਲੱਗੇ ਫਰਕ ਪੈ ਜਾਂਦਾ ਹੈ, ਸੋ ਉਹ ਦੈਟ ਯੂ ਸ਼ੁਡ ਨਾਟ ਕੰਸੀਡਰਡ ਸੀਰੀਅਸ, ਕਿਉਂਕਿ ਲਾਈਵ ਜੋ ਪ੍ਰੋਗਰਾਮ ਉਹਨਾਂ ਦੇ ਵਿੱਚ ਹੋ ਜਾਂਦੇ ਨੇ, ਪਰ ਮੈਂ ਕੋਸ਼ਿਸ਼ ਕਰਦਾ ਹੁੰਦਾ, ਕਿਉਂਕਿ ਜੋ ਤੇਜ਼ ਬੋਲਦੇ ਆ ਫਲੋਗ ਦੇ ਵਿੱਚ ਹੁੰਦੇ ਆ, ਕਈ ਵਾਰੀ ਗਲਤ ਵੀ ਸਲਿਪ ਆਫ ਟੰਗ ਹੋ ਜਾਂਦੀ ਹੈ, ਸੋ ਪਲੀਜ਼ ਐਕਸਕਿਊਜ਼ ਮੀ ਫਾਰ ਦੈਟ ਰੀਜ਼ਨ। ਅਤੇ ਦੂਸਰੀ ਗੱਲ, ਜੇ ਤੁਹਾਨੂੰ ਇਹ ਚੈਨਲ ਮੇਰਾ ਚੰਗਾ ਲੱਗਦਾ, ਟੌਪਿਕ ਚੰਗੇ ਲੱਗਦੇ ਨੇ, ਇਹ ਯੂਟਿਊਬ ਦੇ ਵਿੱਚ ਵੀ ਆਉਂਦੇ ਨੇ, ਫੇਸਬੁੱਕ 'ਤੇ ਵੀ ਆਉਂਦੇ ਨੇ, ਅਤੇ ਮੇਰੀ ਵੈਬਸਾਈਟ 'ਤੇ ਵੀ ਆਉਂਦੇ ਨੇ, ਸੋ ਮੈਂ ਤੁਹਾਨੂੰ ਹਮੇਸ਼ਾ ਬੇਨਤੀ ਕਰਦਾ ਕਿ ਤੁਸੀਂ ਆਪਣੇ ਦੋਸਤਾਂ ਨਾਲ, ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰ ਦਿਆ ਕਰੋ, ਕੋਈ ਨੁਕਸਾਨ ਨਹੀਂ, ਕਿਸੇ ਦਾ ਫਾਇਦਾ ਹੋ ਜਾਊਗਾ, ਕਿਉਂਕਿ ਸਾਡੇ ਵਿੱਚ ਪਰਮਾਤਮਾ ਨੇ ਇਹ ਰੱਖੀ ਵੀ ਹੈ ਹੈਲਪ ਕਰਨ ਦੀ ਭਾਵਨਾ, ਇਹ ਵੀ ਇੱਕ ਤਰ੍ਹਾਂ ਦੀ ਹੈਲਪ ਹੈ। ਜੇ ਅਸੀਂ ਆਪਣਾ ਆਪ ਦੇਖ ਕੇ ਦੂਜਿਆਂ ਨੂੰ ਨਾ ਦੱਸੀਏ ਤਾਂ ਇਹ ਵੀ ਕਈ ਵਾਰੀ ਐਥੀਕਲੀ ਠੀਕ ਨਹੀਂ ਮੰਨਿਆ ਜਾਂਦਾ। ਸੋ ਮੇਰੀ ਤਾਂ ਤੁਹਾਨੂੰ ਬੇਨਤੀ ਹੈ, ਬਾਕੀ ਤੁਸੀਂ ਮਾਲਕ ਹੋ, ਕਿ ਜੇ ਤੁਹਾਨੂੰ ਇਹ ਚੈਨਲ ਚੰਗਾ ਲੱਗੇ ਤਾਂ ਤੁਸੀਂ ਦੂਸਰਿਆਂ ਨੂੰ ਵੀ ਇਹ ਟੌਪਿਕ ਸਬਸਕ੍ਰਾਈਬ ਕਰ ਦਿਓ, ਤਾਂ ਕਿ ਉਹ ਵੀ ਇਸ ਤੋਂ ਆਪਣਾ ਕੋਈ ਫਾਇਦਾ ਲੈ ਸਕਣ। ਗੱਲ ਕਰਦੇ ਹਾਂ ਆਪਾਂ ਸਕਸੈਸ ਦੀ। ਸਕਸੈਸ ਕੀ ਹੈ, ਕਿ ਵੈਨ ਵੀ ਪਲੇਨ ਟੂ ਅਚੀਵ ਐਨੀ ਗੋਲ ਐਂਡ ਫਾਈਨਲੀ ਵੀ ਅਚੀਵ ਇਟ, ਦੈਟ ਇਜ਼ ਕਾਲਡ ਸਕਸੈਸ। ਜਾਂ ਇਹਨੂੰ ਇੰਝ ਕਹਿ ਲਓ ਕਿ ਸਕਸੈਸ ਇਜ਼ ਦਾ ਅਚੀਵਮੈਂਟ ਆਫ ਡਿਜ਼ਾਇਰਡ ਗੋਲ। ਜੋ ਵੀ ਅਸੀਂ ਚਾਹੁੰਦੇ ਹਾਂ ਜ਼ਿੰਦਗੀ ਦੇ ਵਿੱਚ, ਜਦੋਂ ਅਸੀਂ ਉਸ ਚੀਜ਼ ਨੂੰ, ਚਾਹੇ ਉਹ ਪੈਸੇ ਨੇ, ਚਾਹੇ ਉਹ ਐਜੂਕੇਸ਼ਨ ਹੈ, ਕੋਈ ਵੀ ਚੀਜ਼ ਹੈ, ਜਦੋਂ ਉਸ ਇੱਛਾ ਨੂੰ, ਉਸ ਡਿਜ਼ਾਇਰ ਨੂੰ ਅਸੀਂ ਪ੍ਰਾਪਤ ਕਰ ਲੈਂਦੇ ਹਾਂ ਤਾਂ ਉਹਨੂੰ ਅਸੀਂ ਸਕਸੈਸ ਕਹਿੰਦੇ ਹਾਂ। ਅਤੇ ਜਦੋਂ ਬੰਦਾ ਸਕਸੈਸਫੁਲ ਹੋ ਜਾਂਦਾ ਹੈ ਡੂਇੰਗ ਸਮਥਿੰਗ ਦੈਟ ਮੇਕ ਯੂ ਹੈਪੀ, ਤਾਂ ਉਹਦੇ ਨਾਲ ਉਹਨੂੰ ਅੰਦਰੋਂ ਖੁਸ਼ੀ ਮਿਲਦੀ ਹੈ। ਸੋ ਖੁਸ਼ੀ ਉਦੋਂ ਹੀ ਮਿਲਦੀ ਹੈ ਜਦੋਂ ਅਸੀਂ ਕਾਮਯਾਬ ਹੋ ਜਾਂਦੇ ਹਾਂ। ਅਤੇ ਦੂਸਰੇ ਪਾਸੇ, ਜਦੋਂ ਅਸੀਂ ਕੋਈ ਵੀ ਜਿਹੜੀ ਡਿਜ਼ਾਇਰ ਹੈ ਸਾਡੀ, ਗੋਲ ਹੈ, ਓਬਜੈਕਟਿਵ ਹੈ, ਉਹਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਕਾਮਯਾਬ ਨਹੀਂ ਹੁੰਦੇ, ਤਾਂ ਉਹਨੂੰ ਅਸੀਂ ਫੇਲੀਅਰ ਕਹਿ ਦਿੰਦੇ ਹਾਂ, ਤਾਂ ਉਹਨੂੰ ਕਹਿ ਦਿੰਦੇ ਹਾਂ ਅਸਫਲ ਆਦਮੀ ਹੈ। ਪਰ ਜਦੋਂ ਅਸੀਂ ਕੁਛ ਟਰਾਈਆਂ ਕਰਨ ਤੋਂ ਬਾਅਦ, ਟਰਾਈਜ਼ ਕਰਨ ਤੋਂ ਬਾਅਦ ਅਸੀਂ ਉਸ ਨੂੰ ਛੱਡ ਦਿੰਦੇ ਹਾਂ ਪਰਮਾਨੈਂਟ, ਤਾਂ ਉਹਨੂੰ ਅਸੀਂ ਗਿਵ ਅਪ ਕਹਿੰਦੇ ਹਾਂ। ਕਿ ਵੈਨ ਵੀ ਡਿਸਾਈਡ ਦੈਟ ਵੀ ਕੈਨ ਨਾਟ ਡੂ ਸਮਥਿੰਗ ਔਰ ਸਟੋਪ ਪਰਮਾਨੈਂਟਲੀ, ਦੈਟ ਇਜ਼ ਕਾਲਡ ਗਿਵ ਅਪ। ਸੋ ਤਿੰਨੇ ਗੱਲਾਂ ਮਿਲਦੀਆਂ ਜੁਲਦੀਆਂ ਨੇ। ਆਪਾਂ ਗੱਲ ਕਰੀਏ ਸਫਲਤਾ ਦੀ। ਜਿਹੜੀ ਸਫਲਤਾ ਹੈ, ਸਕਸੈਸ ਹੈ, ਇਹ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਦੁਨਿਆਵੀ ਅਤੇ ਦੂਜੀ ਰੂਹਾਨੀ, ਸਪਿਰਚੁਅਲ। ਜਿਹੜੀ ਦੁਨਿਆਵੀ ਸਫਲਤਾ ਹੈ ਉਹਦਾ ਸੰਬੰਧ ਦੁਨੀਆਂ ਦੇ ਨਾਲ ਹੈ। ਜਦੋਂ ਅਸੀਂ ਦੁਨੀਆਂ ਦੇ ਅੰਦਰੋਂ, ਸਮਾਜ ਦੇ ਅੰਦਰੋਂ ਕੁਛ ਪ੍ਰਾਪਤ ਕਰਨਾ ਚਾਹੁੰਦੇ ਹਾਂ, ਪਲੈਨ ਬਣਾਉਂਦੇ ਹਾਂ ਵੀ ਇਹ ਚੀਜ਼ ਮੈਂ ਪ੍ਰਾਪਤ ਕਰਨੀ ਹੈ, ਅਤੇ ਜਦੋਂ ਅਸੀਂ ਦੁਨੀਆਂ ਦੇ ਵਿੱਚ ਉਹ ਚੀਜ਼ ਨੂੰ ਪ੍ਰਾਪਤ ਕਰ ਲੈਂਦੇ ਹਾਂ ਤਾਂ ਉਹਨੂੰ ਅਸੀਂ ਸਕਸੈਸ ਕਹਿੰਦੇ ਹਾਂ, ਸਫਲਤਾ ਕਹਿੰਦੇ ਹਾਂ। ਦੇਖ ਲਓ, ਐਜੂਕੇਸ਼ਨ ਦੀ ਗੱਲ ਕਰ ਲਓ। ਐਜੂਕੇਸ਼ਨ ਹੈ, ਹਰ ਕੋਈ ਬੰਦਾ ਐਜੂਕੇਸ਼ਨ ਚਾਹੁੰਦਾ, ਕੋਈ ਬੰਦਾ ਡਾਕਟਰ ਬਣਨਾ ਚਾਹੁੰਦਾ, ਕੋਈ ਵਕੀਲ ਬਣਨਾ ਚਾਹੁੰਦਾ, ਕੋਈ ਆਈਟੀ ਦਾ ਬਣਨਾ ਚਾਹੁੰਦਾ, ਕੋਈ ਈਵਨ ਫਿਲਮ ਇੰਡਸਟਰੀ 'ਚ ਜਾ ਕੇ ਹੀਰੋ ਜਾਂ ਹੀਰੋਇਨ ਬਣਨਾ ਚਾਹੁੰਦਾ, ਅਤੇ ਉਹਦੇ ਲਈ ਆਪਣੀਆਂ ਪਲੈਨਸ ਕਰਦਾ, ਪਲੈਨਸ ਕਰਕੇ ਜਦੋਂ ਉਹ ਉਸਨੂੰ ਉਸ ਮੰਜ਼ਿਲ 'ਤੇ ਪਹੁੰਚ ਜਾਂਦਾ ਤਾਂ ਉਹਨੂੰ ਆਪਾਂ ਸਕਸੈਸਫੁਲ ਕਹਿੰਦੇ ਹਾਂ, ਸਫਲ ਕਹਿੰਦੇ ਹਾਂ। ਕਿਸੇ ਬੱਚੇ ਨੇ ਸੋਚਿਆ ਕਿ ਵੱਡਾ ਹੋ ਕੇ ਮੈਂ IAS ਅਫਸਰ, IPS ਅਫਸਰ ਬਣੂੰਗਾ, ਜਾਂ ਮੈਂ ਡਾਕਟਰ ਬਣੂੰਗਾ, ਅਤੇ ਉਹ ਜਦੋਂ ਮਿਹਨਤ ਕਰਦਾ ਇੱਕ ਦਿਨ ਉਹ ਉਸ ਗੋਲ ਨੂੰ, ਉਸ ਇੱਛਾ ਨੂੰ ਪੂਰੀ ਕਰ ਲੈਂਦਾ, ਤਾਂ ਉਹਨੂੰ ਆਪਾਂ ਕਹਿੰਦੇ ਹਾਂ, ਵਧਾਈਆਂ ਦਿੰਦੇ ਹਾਂ ਵੀ ਇਹ ਬੰਦੇ ਨੇ ਸਫਲਤਾ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਹੀ ਆਪਾਂ ਦੁਨੀਆਂ ਦੇ ਵਿੱਚ ਕੋਈ ਜੋਬ ਕਰਦੀ ਹਾਂ ਕਿ ਮੈਂ ਆਹ ਜੋਬ ਕਰਨੀ ਹੈ ਅਤੇ ਜਦੋਂ ਜੋਬ ਸਾਨੂੰ ਮਿਲ ਜਾਂਦੀ ਆਪਾਂ ਕਹਿੰਦਾ ਬੰਦਾ ਅੰਦਰੋਂ ਖੁਸ਼ ਹੁੰਦਾ ਅਤੇ ਉਹਦੀ ਸਫਲਤਾ ਹੈ। ਬਿਜ਼ਨਸ ਕੋਈ ਕਰਦੇ ਹਾਂ ਵੀ ਮੈਂ ਗਾਰਮੈਂਟਸ ਦੀ ਦੁਕਾਨ ਖੋਲ੍ਹਣੀ ਹੈ, ਮੈਂ ਕੋਈ ਪੰਸਾਰੀ ਦੀ ਦੁਕਾਨ ਖੋਲ੍ਹਣੀ ਹੈ, ਮੈਂ ਕੋਈ ਹੋਲਸੇਲ ਦੀ ਕੰਮ ਕਰਨੀ ਹੈ, ਇੰਪੋਰਟ ਐਕਸਪੋਰਟ ਦਾ ਕੰਮ ਕਰਨਾ ਅਤੇ ਜਦੋਂ ਅਸੀਂ ਉਸ ਲਕਸ਼ ਨੂੰ ਪ੍ਰਾਪਤ ਕਰ ਲੈਂਦੇ ਹਾਂ ਤਾਂ ਉਸ ਨੂੰ ਅਸੀਂ ਸਫਲਤਾ ਕਹਿੰਦੇ ਹਾਂ। ਐਸੇ ਤਰ੍ਹਾਂ ਸਪੋਰਟਸ ਲੈ ਲਓ, ਜਦੋਂ ਅਸੀਂ ਕਹਿੰਦੇ ਹਾਂ ਵੀ ਮੈਂ ਇੰਡੀਆ ਨੂੰ ਰਿਪ੍ਰਜੈਂਟ ਕਰਨਾ ਕ੍ਰਿਕਟ ਦੇ ਵਿੱਚ ਜਾਂ ਹਾਕੀ ਦਾ ਇੱਕ ਵਧੀਆ ਪਲੇਅਰ ਬਣਨਾ ਜਾਂ ਕਾਲਜ ਦੀ ਟੀਮ ਦਾ ਬਣਨਾ ਜਾਂ ਇੰਟਰ ਯੂਨੀਵਰਸਿਟੀ ਖੇਡਣਾ ਅਤੇ ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ ਕਰਦੇ ਹਾਂ ਅਤੇ ਇੱਕ ਦਿਨ ਅਸੀਂ ਇੰਟਰ ਯੂਨੀਵਰਸਿਟੀ ਖੇਡ ਲੈਂਦੇ ਹਾਂ, ਨੈਸ਼ਨਲ ਪਲੇਅਰ ਖੇਡ ਲੈਂਦੇ ਹਾਂ, ਓਲੰਪਿਕਸ ਦੇ ਵਿੱਚ ਚਲੇ ਜਾਂਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਸਾਨੂੰ ਇਹ ਸਫਲ ਆਦਮੀ ਹੈ, ਇਹਨੇ ਜੋ ਸੋਚਿਆ ਸੀ ਉਹਨੂੰ ਪ੍ਰਾਪਤ ਕਰ ਲਿਆ। ਇਸੇ ਤਰ੍ਹਾਂ ਹੀ ਜਿਹੜੀ ਦੂਜੀ ਕਿਸਮ ਹੈ ਉਹ ਹੈਗੀ ਰੂਹਾਨੀਅਤ ਦੀ, ਸਪਿਰਚੁਅਲ। ਸਪਿਰਚੁਅਲ ਸਾਡੀ ਹੈ ਅੰਦਰੋਂ। ਦੇਖੋ ਇਹ ਤਾਂ ਗੱਲ ਸੱਚੀ ਹੈ ਕਿ ਦੁਨੀਆਂ ਦਾ ਹਰ ਕੋਈ ਆਦਮੀ ਖੁਸ਼ੀ ਪ੍ਰਾਪਤ ਕਰਨਾ ਚਾਹੁੰਦਾ ਅਤੇ ਦੁੱਖਾਂ ਤੋਂ ਉਹ ਬਚਣਾ ਚਾਹੁੰਦਾ। ਕੋਈ ਵੀ ਬੰਦਾ, ਨੋ ਮੈਟਰ ਵੱਟ, ਕਿਸੇ ਕੰਟਰੀ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਕਿਸੇ ਰੰਗ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਹਰ ਬੰਦਾ ਇਹ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਹੋਣ ਅਤੇ ਮੈਨੂੰ ਕਦੇ ਵੀ ਦੁੱਖ ਨਾ ਆਵੇ। ਸੋ ਖੁਸ਼ੀਆਂ ਨੂੰ ਪ੍ਰਾਪਤ ਕਰਨ ਲਈ ਉਹਦਾ ਲਕਸ਼ ਹੈ, ਇਹਨੂੰ ਅੰਦਰੂਨੀ ਲਕਸ਼ ਹੈ ਅਤੇ ਜਿਹੜਾ ਇਹ ਲਕਸ਼ ਹੈ ਰੂਹਾਨੀ ਖੁਸ਼ੀ ਪ੍ਰਾਪਤ ਕਰਨ ਲਈ, ਇਹ ਖੁਸ਼ੀ ਉਦੋਂ ਹੀ ਸਾਨੂੰ ਪ੍ਰਾਪਤ ਹੋਊਗੀ ਜਿੱਥੇ ਖੁਸ਼ੀ ਹੈਗੀ, ਜਿੱਥੇ ਅਸੀਂ ਖੁਸ਼ੀ ਪ੍ਰਾਪਤ ਜਿੱਥੇ ਹੈਗੀ ਜਦੋਂ ਅਸੀਂ ਉੱਥੇ ਪਹੁੰਚਾਂਗੇ ਫਿਰ ਹੀ ਖੁਸ਼ੀ ਪ੍ਰਾਪਤ ਹੋਊਗੀ। ਦੇਖ ਲਓ ਬਹੁਤੀ ਦੁਨੀਆਂ ਨੂੰ ਖੁਸ਼ੀ ਪ੍ਰਾਪਤ ਕਿਉਂ ਨਹੀਂ ਹੁੰਦੀ, ਕਿਉਂਕਿ ਜਿੱਥੇ ਖੁਸ਼ੀ ਹੈਗੀ ਉੱਥੇ ਅਸੀਂ ਟਰਾਈ ਨਹੀਂ ਕਰਦੇ ਅਤੇ ਜਿੱਥੇ ਖੁਸ਼ੀ ਹੈ ਨਹੀਂ ਉੱਥੇ ਅਸੀਂ ਟੱਕਰਾਂ ਮਾਰਦੇ ਫਿਰਦੇ ਹਾਂ। ਇਸੇ ਕਰਕੇ ਤਾਂ ਕਿਹਾ ਜਾਂਦਾ ਨਾ ਕਿ ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹ ਰੱਗ ਮੇਂ ਹੈ ਦਿਲ ਵਰ ਪੇ ਜਾਣੇ ਕੇ ਲੀਏ। ਕਿ ਅਸੀਂ ਕਦੇ ਪਾਣੀਆਂ ਦੇ ਵਿੱਚ ਜਾਂਦੇ ਹਾਂ, ਕਦੇ ਤੀਰਥਾਂ ਜਾਂਦੇ ਹਾਂ, ਕਦੇ ਸਰੋਵਰਾਂ ਜਾਂਦੇ ਹਾਂ, ਕਦੇ ਪਹਾੜਾਂ 'ਤੇ ਜਾਂਦੇ ਹਾਂ, ਕਦੇ ਪਤਾਲਾਂ 'ਚ ਜਾਂਦੇ ਹਾਂ, ਕਦੇ ਇੱਕ ਦੇਸ਼ ਜਾਂਦੇ ਹਾਂ, ਕਦੇ ਦੂਜੇ ਦੇਸ਼ ਜਾਂਦੇ ਹਾਂ, ਕਦੇ ਮੰਦਰਾਂ 'ਚ ਜਾਂਦੇ ਹਾਂ, ਕਦੇ ਗੁਰਦੁਆਰਿਆਂ 'ਚ ਜਾਂਦੇ ਹਾਂ, ਕਦੇ ਮਸਜਿਦ 'ਚ ਜਾਂਦੇ ਹਾਂ, ਕਦੇ ਗਿਰਜੇਘਰ 'ਚ ਜਾਂਦੇ ਹਾਂ, ਠੀਕ ਹੈ ਟੈਂਪਰੇਰੀ, ਸਾਨੂੰ ਉੱਥੇ ਜਾ ਕੇ ਖੁਸ਼ੀ ਮਿਲ ਜਾਂਦੀ ਹੈ ਪਰ ਪਰਮਾਨੈਂਟ ਨਹੀਂ ਮਿਲੀ। ਜਦੋਂ ਬਾਹਰ ਆ ਜਾਂਦੇ ਦੁਨੀਆਂ 'ਚ ਫੇਲ ਲਿਬੜ ਜਾਂਦੇ ਹਾਂ। ਕਿਉਂ? ਕਿਉਂਕਿ ਖੁਸ਼ੀ ਉੱਥੇ ਹੈ ਨਹੀਂ। ਇਹ ਤਨ ਰੱਬ ਸੱਚੇ ਦਾ ਹੁਜਰਾ ਵਿੱਚ ਪਾ ਫਕੀਰਾਂ ਝਾਤੀ ਹੂ, ਨਾ ਕਰ ਮਿੰਤ ਖਵਾਜ ਖਿਜਰਦੀ ਤੈ ਅੰਦਰ ਆਪ ਹਿਆਤੀ ਹੂ। ਜਦੋਂ ਤੁਸੀਂ ਅੰਦਰ ਵੜੋਗੇ ਨਾ ਫਿਰ ਤੁਹਾਨੂੰ ਪਤਾ ਲੱਗੂ ਕਿ ਓਹੋ ਅਸੀਂ ਤਾਂ ਬਾਹਰ ਐਵੇਂ ਭੜਕਦੇ ਰਹੇ, ਆਹ ਖੁਸ਼ੀ ਤਾਂ ਅੰਦਰ ਵੀ ਹੈ। ਪਲਟੂ ਸਾਹਿਬ ਨੇ ਕਿੰਨਾ ਸੋਹਣਾ ਕਿਹਾ ਸੀਗਾ ਦੈਟ ਇਨ ਦਿਸ ਇਨਵਰਟਿਡ ਵੈਲ, ਇਨਵਰਟਿਡ ਵੈਲ ਆ ਸਿਰੂ ਕਹਿੰਦੇ ਨੇ, ਇਹਦਾ ਇਨਵਰਟਿਡ ਪੁੱਠਾ ਖੂਹ ਹੈ। ਦੈਟ ਇਨ ਦ ਇਨਵਰਟਿਡ ਵੈਲ ਏ ਲੈਂਪ ਇਜ ਸ਼ਾਈਨਿੰਗ, ਇਹਦੇ ਅੰਦਰ ਜੋਤ ਜਗ ਰਹੀ ਹੈ। ਦੈਟ ਲੈਂਪ ਡਜ਼ਨਟ ਨੀਡ ਐਨੀ ਵਿਕ ਔਰ ਆਇਲ, ਇਹ ਜਿਹੜੀ ਜੋਤ ਜਗ ਰਹੀ ਹੈ ਨਾ ਇਹਨੂੰ ਨਾ ਬੱਤੀ ਦੀ ਲੋੜ ਹੈ ਨਾ ਤੇਲ ਦੀ ਲੋੜ ਹੈ। ਮੋਰ ਓਵਰ ਇਟ ਆਲਵੇਜ਼ ਕੀਪ ਬਰਨਿੰਗ, ਇਹ ਹਮੇਸ਼ਾ ਚੱਲਦੀ ਰਹਿੰਦੀ ਹੈ। ਦੇਖ ਲਓ ਦੁਨੀਆਂ ਦੇ ਵਿੱਚ ਜਿੰਨੀਆਂ ਵੀ ਅਸੀਂ ਜੋਤਾਂ ਜਗਾਉਂਦੇ ਹਾਂ, ਧੂਫ ਜਗਾਉਂਦੇ ਹਾਂ, ਕੈਂਡਲਾਂ ਜਗਾਉਂਦੇ ਹਾਂ, ਉਹਨੂੰ ਬੱਤੀ ਦੀ ਵੀ ਲੋੜ ਹੈ, ਉਹਨੂੰ ਤੇਲ ਦੀ ਵੀ ਲੋੜ ਹੈ, ਉਹਨੂੰ ਮੋਮ ਦੀ ਵੀ ਲੋੜ ਹੈ। ਜਿੰਨਾ ਚਿਰ ਹੈਗੀ ਚੱਲਦੀ ਰਹਿੰਦੀ ਹੈ, ਨਹੀਂ ਬੁੱਝ ਜਾਂਦੀ ਹੈ। ਪਰ ਜਿਹੜੀ ਸਾਡੇ ਅੰਦਰ ਜੋਤ ਜਗ ਰਹੀ ਹੈ, ਡਿਵਾਈਨ ਲਾਈਟ ਜਿਹੜੀ ਜਗ ਰਹੀ ਹੈ, ਉਹਨੂੰ ਕਿਸੇ ਬੱਤੀ ਦੀ ਜਾਂ ਤੇਲ ਦੀ ਲੋੜ ਨਹੀਂ। ਸੋ ਖੁਸ਼ੀ ਜਦੋਂ ਵੀ ਲੱਭੂਗੀ ਜਦੋਂ ਅਸੀਂ ਉਸ ਲਾਈਟ ਦੇ ਦਰਸ਼ਨ ਕਰ ਲਾਂਗੇ। ਜਿੰਨਾ ਚਿਰ ਤੱਕ ਅਸੀਂ ਅੰਦਰ ਮਿਹਨਤ ਨਹੀਂ ਕਰਦੇ, ਅਸੀਂ ਬਾਹਰ ਫਿਰਦੇ ਹਾਂ ਅਤੇ ਸਾਨੂੰ ਖੁਸ਼ੀ ਨਹੀਂ ਮਿਲਦੀ, ਅਸੀਂ ਸਫਲ ਨਹੀਂ ਹੁੰਦੇ। ਸਫਲ ਉਦੋਂ ਹੋਵਾਂਗੇ ਜਦੋਂ ਅਸੀਂ ਅੰਦਰ ਵੜਾਂਗੇ, ਜਿਵੇਂ ਕਿ ਕਬੀਰ ਸਾਹਿਬ ਨੇ ਕਿਹਾ ਸੀ ਨਾ, ਵਸਤੂ ਕਹੀਂ ਢੂੰਡੇ ਕਹੀਂ ਕਿਬ ਦਾਵੇ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ, ਬੇਦੀ ਲਈ ਸਾਥ ਕਰ ਸਮਥਿੰਗ ਸਮਥਿੰਗ। ਵੀ ਉਹਦਾ ਮਤਲਬ ਇਹ ਹੈ ਵੀ ਜਿੱਥੇ ਚੀਜ਼ ਹੈਗੀ, ਅੱਜ ਗਲਾਸ ਪਿਆ ਇੱਥੇ ਅਤੇ ਮੈਂ ਕਾਰ 'ਚ ਲੱਭਿਆ ਵੀ ਕਾਰ 'ਚ ਭੁੱਲ ਗਿਆ ਤਾਂ ਨਹੀਂ ਲੱਭਣਾ, ਜਦੋਂ ਮੈਂ ਇੱਥੇ ਆਊਂਗਾ ਫਿਰ ਗਲਾਸ ਮਿਲੂਗਾ। ਇਸੇ 'ਤੇ ਜਦੋਂ ਅਸੀਂ ਖੁਸ਼ੀ ਸਿਰੇ ਬੰਦਾ ਲੱਭਣੀ ਚਾਹੁੰਦਾ, ਜਿੱਥੇ ਖੁਸ਼ੀ ਹੈ, ਵੈਨ ਯੂ ਗੋ ਵਿਦ ਇਨ ਓਨਲੀ ਦੈਨ ਯੂ ਕੈਨ ਅਚੀਵ ਇਟ, ਐਂਡ ਵੈਨਸ ਯੂ ਅਚੀਵ ਦੈਟ ਖੁਸ਼ੀ ਦੈਟ ਇਜ਼ ਕਾਲਡ ਸਕਸੈਸ। ਸੋ ਇਸ ਕਰਕੇ ਜ਼ਿੰਦਗੀ ਜਿਹੜੀ ਹੈ ਨਾ, ਜ਼ਿੰਦਗੀ ਬਹੁਤ ਖੂਬਸੂਰਤ ਹੈ ਮਗਰ ਜੀਣਾ ਨਹੀਂ ਆਉਂਦਾ। ਜ਼ਿੰਦਗੀ ਤਾਂ ਹੈਗੀ, ਜੀਣਾ ਨਹੀਂ ਆਉਂਦਾ, ਖਾ ਲਿਆ ਪੀ ਲਿਆ ਸੌਂ ਲਏ ਜਾਂ ਇੱਧਰ ਉੱਧਰ ਭੜਕਦੇ ਫਿਰਦੇ ਹਾਂ, ਫਿਰ ਇੱਕ ਦਿਨ ਹਵਾ ਨਿਕਲ ਜਾਂਦੀ ਹੈ, ਉਹ ਬੇਕਾਰ ਹੋ ਜਾਂਦੀ ਹੈ। ਸਾਡੀ ਜ਼ਿੰਦਗੀ ਦਾ ਜਿਹੜਾ ਮੇਨ ਜਿਹੜਾ ਪਰਪਸ ਹੁੰਦਾ ਉਹ ਪੂਰਾ ਨਹੀਂ ਹੁੰਦਾ। ਜ਼ਿੰਦਗੀ ਖੂਬਸੂਰਤ ਹੈ ਮਗਰ ਜੀਣਾ ਨਹੀਂ ਆਉਂਦਾ, ਨਸ਼ਾ ਤੋਂ ਹਰ ਸ਼ੈ ਮੇਂ ਹੈ ਮਗਰ ਪੀਣਾ ਨਹੀਂ ਆਉਂਦਾ। ਇਕੱਲੀ ਸ਼ਰਾਬ ਦਾ ਨਸ਼ਾ ਨਹੀਂ ਹੁੰਦਾ, ਨਸ਼ਾ ਤਾਂ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ, ਕਿਸੇ ਦੀ ਹੈਲਪ ਕਰਦੇ ਹੋ, ਕੋਈ ਚੰਗਾ ਕੰਮ ਕਰਦੇ ਹੋ, ਉਹਦਾ ਜਿਹੜਾ ਨਸ਼ਾ ਹੁੰਦਾ ਨਾ ਉਹ ਕਹਿੰਦੇ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ।
ਜਦੋਂ ਕੋਈ ਚੰਗਾ ਕੰਮ ਕਰਕੇ ਸਾਨੂੰ ਨਸ਼ਾ ਚੜ੍ਹਦਾ ਨਾ, ਉਹ ਨਸ਼ਾ ਫਿਰ ਉਤਰਦਾ ਨਹੀਂ। ਪਰ ਜਿਹੜੇ ਅਸੀਂ ਦੁਨਿਆਵੀ ਨਸ਼ੇ ਪੀਂਦੇ ਹਾਂ, ਸ਼ਰਾਬਾਂ ਕਬਾਬਾਂ ਦੇ, ਚਿੱਟੇ ਪਾਊਡਰ ਖਾਂਦੇ ਹਾਂ, ਸਿਗਰਟ ਬੀੜੀ ਪੀਂਦੇ ਹਾਂ, ਉਹ ਟੈਂਪਰਰੀ ਹੁੰਦੇ ਨੇ, ਉਹ ਉਤਰ ਜਾਂਦੇ ਨੇ। ਇਸ ਕਰਕੇ ਜਿਹੜਾ ਸੀ ਨਾ, ਲੋਕਾਂ ਦੀ ਕਦੇ ਪਰਵਾਹ ਨਾ ਕਰੋ ਵੀ ਲੋਕ ਕੀ ਕਹਿੰਦੇ ਨੇ। ਤੁਸੀਂ ਜੋ ਤੁਸੀਂ ਆਪਣੇ ਮਨ 'ਚ ਪੱਕਾ ਵਿਸ਼ਵਾਸ ਕਰ ਲਿਆ, ਮੈਂ ਖੁਸ਼ੀ ਲੈਣੀ ਹੈ ਅਤੇ ਖੁਸ਼ੀ ਸਾਨੂੰ ਅੰਦਰੋਂ ਮਿਲੂਗੀ, ਸੋ ਅੰਦਰੋਂ ਹੀ ਅਸੀਂ ਟੱਕਰਾਂ ਮਾਰੀਏ, ਅੰਦਰ ਹੀ ਅਸੀਂ ਮਿਹਨਤ ਕਰੀਏ। ਬਾਕੀ ਲੋਕ ਕੀ ਕਹਿੰਦੇ ਨੇ ਵੀ ਤੂੰ ਵਰਤ ਛੱਡ ਤੇ, ਮੰਦਰ ਜਾਣਾ ਛੱਡਤਾ, ਗੁਰਦੁਆਰਾ ਜਾਣਾ ਛੱਡਤਾ, ਉੱਥੇ ਨਹੀਂ ਗਿਆ, ਇੱਥੇ ਨਹੀਂ ਗਿਆ। ਡੋਂਟ ਕੇਅਰ ਅਦਰਸ ਵਟ ਪੀਪਲ ਥਿੰਕ ਔਨ ਅਵਰ ਫੇਲੀਅਰ ਕਿ ਅਸੀਂ ਇੱਕ ਦਿਨ 'ਚ ਤਾਂ ਕਾਮਯਾਬ ਨਹੀਂ ਹੁੰਦੇ, ਲੋਕ ਕੀ ਕਹਿੰਦੇ ਨੇ ਉਹਦੀ ਪਰਵਾਹ ਨਾ ਕਰੋ, ਸੋ ਆਪਣੇ ਮਿਸ਼ਨ ਦੇ ਉੱਤੇ ਲੱਗੇ ਰਹੋ। ਐਡੀਸਨ ਬੱਲਬ ਬਣਾਇਆ ਸੀ, ਉਹਨੇ ਜਿਹੜੀ ਇਹ ਲਾਈਟ ਜਗ ਰਹੀ ਹੈ, 1100 ਵਾਰ ਫੇਲ ਹੋਇਆ। ਲੋਕਾਂ ਨੇ ਬੜਾ ਕੁਛ ਕਿਹਾ ਵੀ ਇਹਦਾ ਪਾਗਲ ਹੈ, ਮੂਰਖ ਆ, ਹਰ ਵਾਰੀ ਪੈਸੇ ਬਰਬਾਦ ਕਰੀ ਜਾਂਦਾ, ਪਰ ਉਹਦੀ ਡਿਟਰਮੀਨੇਸ਼ਨ ਸੀਗੀ ਕਿ ਮੈਂ ਬਿਜਲੀ ਬਣਾਉਣੀ ਹੈ, ਅਤੇ ਅਖੀਰ ਦੇ ਵਿੱਚ ਕਾਮਯਾਬ ਹੋ ਗਿਆ। ਅਸਲ 'ਚ ਸਾਡਾ ਕੰਮ ਹੈ ਯਕੀਨ ਕਰਨਾ। ਕੋਈ ਵੀ ਜਦੋਂ ਮਿਸ਼ਨ ਅਸੀਂ ਅੱਗੇ ਰੱਖ ਲੈਂਦੇ ਹਾਂ ਅਤੇ ਉਸ ਲਕਸ਼ ਨੂੰ, ਉਸ ਮਾਟੋ ਨੂੰ, ਉਸ ਗੋਲ ਨੂੰ ਪ੍ਰਾਪਤ ਕਰਨ ਲਈ ਵੀ ਮੈਂ ਕਰਨਾ ਹੀ ਕਰਨਾ, ਸਾਨੂੰ ਪੂਰਾ ਟਰੱਸਟ ਕਰਨਾ ਚਾਹੀਦਾ, ਆਪਣੇ ਆਪ 'ਤੇ ਯਕੀਨ ਹੋਣਾ ਚਾਹੀਦਾ। ਜੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਲਾਂ ਬੜੀ ਹੈ, ਮੁਸ਼ਕਲਾਂ ਬਹੁਤ ਆਉਣਗੀਆਂ, ਲੋਕ ਕਹਿਣਗੇ ਆਹ ਕਿੱਥੋਂ ਹੋ ਗਏ ਹੋਗੇ, ਲੋਕ ਭਾਂਤ ਭਾਂਤ ਦੀਆਂ ਗੱਲਾਂ ਕਰਨਗੇ। ਜੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਲਾਂ ਬੜੀ ਹੈ, ਤੁਮ ਮੁਸ਼ਕਲੋਂ ਸੇ ਕਹਿ ਦੋ ਮੇਰਾ ਖੁਦਾ ਬੜਾ ਹੈ, ਕਿ ਪਰਮਾਤਮਾ ਮੇਰੇ ਅੰਦਰ ਬੈਠਾ, ਉਹ ਮੇਰੀ ਤਾਕਤ ਹੈ, ਅਤੇ ਮੇਰਾ ਕੋਈ ਵੀ ਬਾਲ ਬਿੰਗਾ ਨਹੀਂ ਕਰ ਸਕਦਾ। ਸੋ ਇਸ ਕਰਕੇ ਜਿਹੜੀਆਂ ਫੇਲ ਹੋਣਾ ਨਾ, ਸਫਲ ਹੋਣਾ, ਇੱਕ ਲਾਈਨ ਹੈ, ਸੋ ਪਹਿਲਾਂ ਆਪਾਂ ਲਾਈਨ ਲੈ ਲਈਏ। ਹੈਲੋ ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ।
ਸਫਲਤਾ ਉਦੋਂ ਮਿਲਦੀ ਹੈ ਜੀ ਜਦੋਂ ਜ਼ੋਰ ਜੁਗਤ ਤੇ ਨਿਸ਼ਾਨਾ ਪੱਕੇ ਹੋਣ।
ਬਿਲਕੁਲ ਠੀਕ ਹੈ ਸਰ,
ਮਿਹਰਬਾਨੀ।
ਹਾਂਜੀ, ਥੈਂਕ ਯੂ। ਸੋ ਇਹਨਾਂ ਦਾ ਭਾਈ ਸਾਹਿਬ ਦਾ ਵੀ ਬਿਲਕੁਲ ਠੀਕ ਹੈ, ਕਿਉਂਕਿ ਇੱਕ ਗੱਲ ਨੂੰ ਕਹਿੰਦੇ ਡਿਫਰੈਂਟ ਠੀਕ ਨੇ, ਬਿਲਕੁਲ ਠੀਕ ਕਹਿ ਰਹੇ ਨੇ। ਸੋ ਸਾਨੂੰ ਪੂਰਾ ਯਕੀਨ ਕਹਿਣਾ ਹੋਣਾ ਚਾਹੀਦਾ ਕਿ ਪਰਮਾਤਮਾ ਸਾਡੇ ਅੰਦਰ ਤਾਕਤ ਹੈ, ਉਹ ਤਾਕਤ ਸਾਡੇ ਕੋਲ ਇੰਨੀ ਬਲਵਾਨ ਹੈ, ਅਤੇ ਜੋ ਅਸੀਂ ਚਾਹੁੰਦੇ ਹਾਂ ਅਤੇ ਅਸੀਂ ਆਪਣੀ ਮਿਹਨਤ ਕਰੀਏ ਅਤੇ ਉਹ ਤਾਕਤ ਸਾਡੇ 'ਤੇ ਰਹਿਮਤ ਕਰੂਗੀ, ਅਤੇ ਫਿਰ ਅਸੀਂ ਸਫਲ ਹੋਵਾਂਗੇ। ਫੇਲੀਅਰ ਇਜ਼ ਨੋਰਮਲ, ਜਦੋਂ ਕਦੇ ਅਸਫਲ ਹੋ ਜਾਂਦੇ ਹਾਂ ਇੱਕ ਦੋ ਵਾਰ ਚਾਰ ਵਾਰ, ਇਟਸ ਏ ਨੋਰਮਲ। ਇਟ ਇਜ਼ ਆਲਵੇਜ਼ ਦ ਡਾਰਕਨੈਸ ਬਿਫੋਰ ਡੋਨ, ਹਮੇਸ਼ਾ ਹਨੇਰਾ ਹੁੰਦਾ, ਪਰ ਯਾਦ ਰੱਖੋ ਹਨੇਰੇ ਤੋਂ ਬਾਅਦ ਜ਼ਰੂਰ ਸੂਰਜ ਵੀ ਚੜ੍ਹਦਾ, ਦਿਨ ਵੀ ਚੜ੍ਹਦਾ। ਸੋ ਇਸੇ ਕਰਕੇ ਵਿਵੇਕਾਨੰਦ ਨੇ ਕਿਹਾ ਸੀਗਾ ਕਿ ਕਰੇਜ ਇਜ਼ ਲਾਈਫ ਐਂਡ ਫੀਅਰ ਇਜ਼ ਡੈਥ। ਜਦੋਂ ਡਰ ਗਿਆ ਨਾ, ਜਿਵੇਂ ਉਹ ਸ਼ੋਲੇ ਮੂਵੀ 'ਚ ਕਹਿੰਦੇ, ਜੋ ਡਰ ਗਿਆ ਸੋ ਮਰ ਗਿਆ। ਸੋ ਕਦੇ ਡਰਨ ਦੀ ਲੋੜ ਨਹੀਂ, ਤਾਕਤ ਨੂੰ ਪਹਿਚਾਨੋ ਅਤੇ ਆਪਣੇ ਮਿਸ਼ਨ ਦੇ ਵੱਲ ਅੱਗੇ ਦੀ ਅੱਗੇ ਵੱਧਦੇ ਜਾਓ, ਕਿਉਂਕਿ ਤੁਹਾਨੂੰ ਆਪਣੇ ਅੰਦਰ ਆਪਣੇ ਆਪ 'ਚ ਬੋਲਡਨੈਸ ਪੈਦਾ ਕਰਨੀ ਪਏਗੀ। ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ, ਬਤਾ ਤੇਰੀ ਰਜ਼ਾ ਕਿਆ ਹੈ। ਮੇਕ ਯੂਅਰ ਸੈਲਫ ਸੋ ਬੋਲਡ ਦੈਟ ਐਟ ਦ ਟਾਈਮ ਆਫ ਯੂਅਰ ਡੈਸਟਨੀ ਵੈਨ ਗੋਡ ਰਾਈਟ ਯੂਅਰ ਡੈਸਟਨੀ, ਹੀ ਹਿਮਸੈਲਫ ਵਿਲ ਆਸਕ ਯੂ ਵਟ ਡੂ ਯੂ ਵਾਂਟ। ਕਿ ਇੰਨੇ ਆਪਣੇ ਆਪ ਨੂੰ ਬੋਲਡ ਕਰ ਲਓ ਕਿ ਡੈਸਟਨੀ ਵੀ ਤੁਸੀਂ ਚੇਂਜ ਕਰ ਸਕੋ, ਪਰਮਾਤਮਾ ਨੂੰ ਅੰਦਰੋਂ ਪ੍ਰਾਪਤ ਕਰ ਲਵੋ। ਕਿਉਂਕਿ ਇਹ ਗੱਲ ਸੱਚੀ ਹੈ, ਜਿਸ ਨੇ ਕੀਆ ਯੁੱਧ ਮਨ ਕੇ ਵਿਰੁੱਧ, ਬਹੀ ਬਣ ਗਿਆ ਮਹਾਤਮਾ ਬੁੱਧ। ਜਿਹੜਾ ਆਪਣੇ ਮਨ ਦੇ ਨਾਲ, ਮਨ ਨੂੰ ਕੰਟਰੋਲ ਕਰਦਾ, ਮਨ ਦੇ ਨਾਲ ਲੜਾਈ ਕਰਦਾ, ਉਹ ਇੱਕ ਨਾ ਇੱਕ ਦਿਨ ਪੂਰਾ ਇੰਟੈਲੀਜੈਂਟ ਬਣ ਜਾਂਦਾ, ਉਹਨੂੰ ਹਕੀਕਤ ਦਾ ਪਤਾ ਰਹਿੰਦਾ, ਉਹਨੂੰ ਨੋ ਦਾਈ ਸੈਲਫ ਦਾ ਪਤਾ ਲੱਗ ਜਾਂਦਾ। ਸੋ ਇਸ ਕਰਕੇ ਸੌਂ ਲਿਆ, ਖਾ ਲਿਆ, ਪੀ ਲਿਆ, ਕਹਿੰਦੇ ਨੇ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇ ਸੀ, ਤੂੰ ਆਇਓ ਕਿਹੜਾ ਕੰਮ। ਲੰਬੀ ਜ਼ਿੰਦਗੀ ਜਿਉਣ ਨਾਲੋਂ ਵਧੀਆ ਹੋਵੇ, ਅਤੇ ਭਾਵੇਂ ਹੋਵੇ ਥੋੜ੍ਹੀ ਉਮਰ, ਉਹ ਵਧੀਆ। 100 ਸਾਲ ਦਾ, 150 ਸਾਲ ਦਾ ਹੋ ਕੇ ਮਰੋ, ਉਹਦੇ ਨਾਲੋਂ ਤਾਂ ਥੋੜ੍ਹੀ ਉਮਰ ਚੰਗੀ ਜ਼ਿੰਦਗੀ ਜੀਵੋ। ਦੇਖ ਲਓ, ਜੀਸਸ ਕ੍ਰਾਈਸਟ ਸਿਰਫ 33 ਸਾਲ ਦੇ ਸੀ, ਵਿਵੇਕਾਨੰਦ 39 ਸਾਲ 'ਚ ਉਹਦੀ ਡੈਥ ਹੋ ਗਈ, ਮੀਰਾ ਬਾਈ ਦੀ 40 ਸਾਲ 'ਚ ਡੈਥ ਹੋ ਗਈ, ਅਤੇ ਲੋਕ ਇਹਨਾਂ ਸੰਤਾਂ ਮਹਾਤਮਾ ਗੁਰੂ ਨਾਨਕ ਸਾਹਿਬ ਨੂੰ ਕਿਉਂ ਅੱਜ ਸਿਜਦਾ ਕਰਦੇ ਨੇ, ਮੀਰਾ ਬਾਈ ਦੇ ਕਿਉਂ ਉੱਥੇ ਮੰਦਰ 'ਚ ਜਾ ਕੇ ਦਰਸ਼ਨ ਕਰਦੇ ਨੇ, ਵਿਵੇਕਾਨੰਦ ਨੂੰ ਕਿਉਂ ਇੰਟੈਲੀਜੈਂਟ ਮੰਨਿਆ ਜਾਂਦਾ, ਚਰਚ ਦੇ ਵਿੱਚ ਅਸੀਂ ਜੀਸਸ ਕ੍ਰਾਈਸਟ ਨੂੰ ਕ੍ਰਿਸਮਸ ਕਿਉਂ ਮਨਾਉਂਦੇ ਹਾਂ, ਕਿਉਂਕਿ ਇਹਨਾਂ ਨੇ ਚੰਗੇ ਕੰਮ ਕੀਤੇ ਨੇ। ਸੋ ਲੰਬੀ ਉਮਰ ਨਾਲੋਂ ਥੋੜ੍ਹੀ ਉਮਰ ਹੋਵੇ, ਪਰ ਉਹਦੇ ਵਿੱਚ ਚੰਗੇ ਕੰਮ ਕੀਤੇ ਜਾਣ, ਉਹਦਾ ਫਾਇਦਾ, ਕਿਉਂਕਿ ਮਾਨਸ ਜਨਮ ਦੁਰਲੰਭ ਹੈ, ਦੈਟ ਹਿਊਮਨ ਲਾਈਫ ਇਜ਼ ਸੋ ਪ੍ਰੈਸ਼ੀਅਸ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਨ ਫਲ ਪਕ ਹੋਏ ਗਰੇ, ਬਹੁ ਨਾ ਲਾਗੇ ਡਾਲ। ਇਹ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਹੈ ਨਾ, ਹਿਊਮਨ ਲਾਈਫ ਮਿਲਿਆ, ਇਟਸ ਵੈਰੀ ਪ੍ਰੈਸ਼ੀਅਸ, ਬੜਾ ਕੀਮਤੀ ਹੈ। ਜਦੋਂ ਇੱਕ ਵਾਰੀ ਸਾਹ ਨਿਕਲ ਗਿਆ ਤੇ ਫਿਰ ਇਹ ਮਿੱਟੀ ਚ ਮਿਲ ਜਾਣਾ। ਜਿੰਨਾ ਚਿਰ ਸਾਡਾ ਸਾਹ ਚੱਲਦਾ ਇਸ ਨੂੰ ਆਪਣੀ ਜ਼ਿੰਦਗੀ ਦੇ ਅਲਟੀਮੇਟ ਗੋਲ ਨੂੰ ਸਮਝ ਕੇ ਉਹਨੂੰ ਪ੍ਰਾਪਤ ਕਰਨਾ ਚਾਹੀਦਾ ਤੇ ਜਦੋਂ ਅਸੀਂ ਆਪਣੇ ਗੋਲ ਨੂੰ ਪ੍ਰਾਪਤ ਕਰ ਲਾਂਗੇ ਰੂਹਾਨੀ ਤੌਰ ਤੇ ਅੰਦਰੋਂ ਤੇ ਦੁਨਿਆਵੀ ਤੌਰ ਤੇ ਬਾਹਰੋਂ ਤਾਂ ਫਿਰ ਸਾਡੀ ਜ਼ਿੰਦਗੀ ਸਫਲ ਮੰਨੀ ਜਾਂਦੀ ਹੈ। ਦੇਖ ਲਓ ਆਪਾਂ ਕੀ ਕਰਦੇ ਹਾਂ ਕਿ ਪੈਸੇ ਦਾ ਬੜਾ ਹਿਸਾਬ ਕਿਤਾਬ ਰੱਖਦੇ ਹਾਂ ਪਰ ਜਿਹੜੇ ਆ ਬਰੀਦ ਨੇ ਸਾਹ ਆਉਂਦਾ ਇਹਦੇ ਬਾਰੇ ਕਦੇ ਖਿਆਲ ਨਹੀਂ ਕਰਦੇ ਕਿੰਨੇ ਬਰਬਾਦ ਕਰੀ ਜਾਂਦੇ ਹਾਂ। ਇਸੇ ਕਰਕੇ ਸਹਿਜੋ ਬਾਈ ਨੇ ਕਿਹਾ ਸੀ ਸਹਿਜੋ ਖਰਚੇ ਧਨ ਤੋਂ ਪੈਸਾ ਦੌਲਤ ਸਹਿਜੋ ਖਰਚੇ ਧਨ ਤੋਂ ਕਰੇ ਹਿਸਾਬ ਮਨ ਮਾਹੀ ਕਿ ਮੇਰੇ ਕੋਲ 500 ਆਇਆ ਸੀ 10,000 ਤਨਖਾਹ ਆਈ ਸੀ 50,000 ਆਈ ਸੀ ਇੰਨਾ ਰੈਂਟ ਦਿੱਤਾ ਕਾਰ ਦਿੱਤਾ ਇੰਨਾ ਤੇਲ ਚੇਂਜ ਕਰਾਇਆ ਇੰਨੀ ਕੁੜੀ ਦੀ ਫੀਸ ਦਿੱਤੀ ਨੇ ਮੁੰਡੇ ਉਹਦਾ ਪੂਰਾ ਹਿਸਾਬ ਕਿਤਾਬ ਰੱਖਦੇ ਹਾਂ। ਸਮਾਂ ਅਮੋਲਕ ਜਾਤ ਹੈ ਉਸਕੀ ਚਿੰਤਾ ਨਾ ਹੀ ਜਿਹੜੇ ਆ ਸਾਹ ਨਿਕਲੀ ਜਾਂਦੇ ਨੇ ਘਟੀ ਜਾਂਦੇ ਨੇ ਮੌਤ ਦੇ ਨੇੜੇ ਹੋਈ ਜਾਂਦੇ ਹਾਂ ਇਹਦੇ ਬਾਰੇ ਅਸੀਂ ਕਦੇ ਚਿੰਤਾ ਨਹੀਂ ਕਰਦੇ ਉਹ ਪੈਸਿਆਂ ਬਾਰੇ ਸਾਨੂੰ ਜ਼ਿਆਦਾ ਚਿੰਤਾ ਹੈ। ਸੋ ਇਸ ਕਰਕੇ ਕਿਹਾ ਜਾਂਦਾ ਹੈ ਕਿ ਸਾਨੂੰ ਸਵੇਰੇ ਉੱਠ ਕੇ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ। ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ ਜਿਹੜੀ ਸਾਡੀ ਡੈਸਟਨੀ ਹੈ ਉਹਨੂੰ ਜਗਾਉਣਾ ਉਹ ਆਪਣੇ ਅਲਟੀਮੇਟ ਗੋਲ ਤੇ ਪਹੁੰਚਾਉਣਾ ਤਾਂ ਉਹਦੇ ਲਈ ਆ ਕਿ ਸਵੇਰੇ ਸਵੇਰੇ ਉੱਠ ਕੇ ਬੰਦਗੀ ਕਰੋ ਪਰਮਾਤਮਾ ਦਾ ਨਾਮ ਜਪੋ ਵਾਹਿਗੁਰੂ ਦਾ ਨਾਮ ਜਪੋ ਕਿਉਂਕਿ ਜਿਹੜੇ ਬੰਦੇ ਨਾਮ ਜਪਦੇ ਨੇ ਕੋਸ਼ਿਸ਼ ਕਰਨੇ ਵਾਲੋਂ ਕੀ ਕਵੀ ਹਾਰ ਨਹੀਂ ਹੁੰਦੀ। ਇਹ ਨਹੀਂ ਵੀ ਇੱਕ ਦਿਨ 'ਚ ਪਰਮਾਤਮਾ ਮਿਲੂਗਾ ਲੱਗੇ ਰਹੋ ਸਲੋ ਐਂਡ ਸਟੱਡੀ ਵਿੰਸ ਦਾ ਰੇਸ ਜਿਵੇਂ ਟਰਾਈ ਅਗੇਨ ਆਪਾਂ ਸਾਡੇ ਟਾਈਮ 'ਚ 10ਵੀਂ ਕਲਾਸ ਜਦੋਂ 60s ਦੀ ਗੱਲ ਕਰ ਰਹੇ ਹਾਂ ਉਦੋਂ ਇੱਕ ਪੋਇਮ ਹੁੰਦੀ ਸੀ ਕਿੰਗ ਬਰੂਸ ਐਂਡ ਦਾ ਸਪਾਈਡਰ ਉਹਦੇ ਵਿੱਚ ਬੜੀ ਇੱਕ ਸਿੱਖਿਆਦਾਇਕ ਗੱਲ ਸੀਗੀ ਕਿ ਮੱਕੜੀ ਚੜ੍ਹਦੀ ਹੈ ਡਿੱਗ ਪੈਂਦੀ ਹੈ ਉੱਤਰਦੀ ਹੈ ਚੜ੍ਹਦੀ ਹੈ ਪਰ ਉਹ ਖਹਿੜਾ ਨਹੀਂ ਛੱਡਦੀ। ਇੱਕ ਰਾਜਾ ਸੀ ਬਰੂਸ ਦਾ ਉਹ ਡਰ ਕੇ ਜੰਗਲਾਂ 'ਚ ਆ ਗਿਆ ਉਹਨੇ ਉਹ ਮੱਕੜੀ ਤੋਂ ਸਿੱਖਿਆ ਲਈ ਅਤੇ ਮੁੜ ਕੇ ਜਾ ਕੇ ਫੌਜਾਂ ਇਕੱਠੀਆਂ ਕੀਤੀਆਂ ਅਤੇ ਲੜਾਈ ਲੜੀ ਅਤੇ ਲੜਾਈ ਜਿੱਤੀ ਅਤੇ ਮੁੜ ਕੇ ਦੇਸ਼ ਦਾ ਰਾਜਾ ਬਣਿਆ। ਸੋ ਕਹਿਣ ਦਾ ਮਤਲਬ ਹੈ ਕਿ ਟਰਾਈ ਗੇਮ ਕਰਦੇ ਰਹੋ ਇਸੇ ਕਰਕੇ ਨਾ ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੁੰਦੀ ਕਿਉਂਕਿ ਕੋਸ਼ਿਸ਼ ਕੀ ਹੈ ਜਿਸ ਤਰ੍ਹਾਂ ਮਾਲੀ ਦੇਖ ਲਓ ਮਾਲੀ ਦਾ ਕੰਮ ਪੌਦੇ ਲਾਉਣਾ ਅਤੇ ਭਰ ਭਰ ਮਸ਼ਕਾਂ ਪਾਵੇ ਪਾਣੀ ਪਾਉਂਦਾ ਉਹਦੇ ਵਿੱਚ ਰੱਬ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਅਤੇ ਭਾਵੇਂ ਨਾ ਲਾਵੇ ਅਸੀਂ ਪੌਦਾ ਬੀਜਤਾ ਪਾਣੀ ਲਾਤਾ ਉਸ ਤੋਂ ਬਾਅਦ ਫਲ ਲੱਗਦੇ ਆ ਫੁੱਲ ਲੱਗਦੇ ਆ ਕਿਸ ਤਰ੍ਹਾਂ ਦੇ ਫਲ ਲੱਗਦੇ ਨੇ ਇਹ ਰੱਬ ਦਾ ਕੰਮ ਹੈ ਉਹਦੀ ਮਰਜ਼ੀ ਹੈ ਸਾਨੂੰ ਫਿਰ ਉਹਦੀ ਰਜ਼ਾ 'ਚ ਹੈ ਸਾਡਾ ਕੰਮ ਕੀ ਹੈ ਕਿ ਸਾਡਾ ਕੰਮ ਮਿਹਨਤ ਕਰਨਾ ਮਿਹਨਤ ਮੇਰੀ ਰਹਿਮਤ ਉਹਦੀ ਸਾਡਾ ਕੰਮ ਮਿਹਨਤ ਕਰਨਾ ਅਤੇ ਰਹਿਮਤ ਅੱਲਾ ਵਾਹਿਗੁਰੂ ਪਰਮਾਤਮਾ ਖੁਦ ਕਰਦਾ ਸੋ ਆਪਣੀ ਚੰਗੇ ਤਰੀਕੇ ਨਾਲ ਮਿਹਨਤ ਕਰੀ ਚੱਲੋ ਅਤੇ ਜ਼ਿੰਦਗੀ ਦੇ ਵਿੱਚ ਕੁਛ ਗੱਲਾਂ ਜਿਹੀਆਂ ਨੇ ਚਾਣਕਿਆ ਦੀ ਨੀਤੀ ਹੈ ਉਹਨੇ ਜ਼ਿੰਦਗੀ ਦੇ ਬਾਰੇ ਦੱਸਿਆ ਕਿ ਜਹਾਂ ਆਦਰ ਨਹੀਂ ਵਹਾਂ ਜਾਣਾ ਮਤ ਜਿੱਥੇ ਤੁਹਾਡੀ ਇੱਜ਼ਤ ਮਾਨ ਨਹੀਂ ਆਉਂਦੀ ਉੱਥੇ ਨਾ ਜਾਓ ਇਹ ਨਾ ਦੇਖੋ ਵੀ ਲੋਕ ਕੀ ਕਹਿਣਗੇ ਜਾਂ ਉਹ ਕੀ ਕਹਿੰਦਾ ਜਿੱਥੇ ਤੁਹਾਡੀ ਇੱਜ਼ਤ ਹੀ ਨਹੀਂ ਹੁੰਦੀ ਬੇਸ਼ੱਕ ਇੱਜ਼ਤ ਜਾਓ ਗਰੀਬ ਦੇ ਘਰ ਜਾਓ ਜਿੱਥੇ ਤੁਹਾਨੂੰ ਚਾਹੇ ਕੋਸਾ ਪਾਣੀ ਪਿਲਾਵੇ ਜੇ ਪਿਆਰ ਨਾ ਬੁਲਾਵੇ ਉੱਥੇ ਜਾਣਾ ਚਾਹੀਦਾ ਚਾਂਕਿਆ ਕਹਿੰਦੇ ਜਹਾਂ ਆਦਰ ਨਹੀਂ ਵਹਾਂ ਜਾਣਾ ਮਤ ਜੋ ਮਾਨੇ ਨਹੀਂ ਉਸੇ ਸਮਝਾਉਣਾ ਮਤ ਜੇ ਕੋਈ ਬੰਦੇ ਨੂੰ ਕਹਿੰਦਾ ਵੀ ਰੱਬ ਹੈਗਾ ਪਾਠ ਕਰਿਆ ਕਰੋ ਪੂਜਾ ਕਰਿਆ ਕਰੋ ਇਬਾਦਤ ਕਰਿਆ ਕਰੋ ਹਾਂਜੀ ਅਤੇ ਰੋਜ਼ੇ ਰੱਖਿਆ ਕਰੋ ਨਮਾਜ਼ ਪੜਿਆ ਕਰੋ ਗੁਰਦੁਆਰਾ ਸਾਹਿਬ ਜਾਇਆ ਕਰੋ ਮੰਦਰ ਜਾਇਆ ਕਰੋ ਈਸਟ ਨੂੰ ਪੂਜੋ ਅਤੇ ਜੇ ਕੋਈ ਕਹਿੰਦਾ ਨਹੀਂ 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 ਉਹਨੂੰ ਤਾਂ ਫਿਰ ਟੱਕਰਾਂ ਮਾਰਨ ਦੀ ਕੋਲ ਨਹੀਂ ਮੰਨਦਾ ਉਹਦੇ ਵਿਚਾਰ ਨੇ ਤੁਸੀਂ ਉਹਨੂੰ ਜ਼ਬਰਦਸਤੀ ਨਹੀਂ ਮਨਾ ਸਕਦੇ। ਸੋ ਜੋ ਮਾਨੇ ਨਹੀਂ ਉਸੇ ਸਮਝਾਉਣਾ ਮਤ ਜੋ ਪਚਦਾ ਨਹੀਂ ਉਸੇ ਖਾਣਾ ਮਤ ਜਿਹੜਾ ਪਚਦਾ ਨਹੀਂ ਸਾਡੇ ਅਤੇ ਉਹਨੂੰ ਖਾਈਏ ਨਾ ਫਿਰ ਅਸੀਂ ਵੋਮਿਟ ਕਰਾਂਗੇ ਫਿਰ ਬਿਮਾਰ ਹੀ ਹੋਵਾਂਗੇ ਫਿਰ ਸਿੱਖ ਹੋਵਾਂਗੇ ਪੇਟ ਨੂੰ ਤਕਲੀਫ ਦੇਵਾਂਗੇ ਸੋ ਉਹ ਚੀਜ਼ ਖਾਣੀ ਨਹੀਂ ਚਾਹੀਦੀ। ਕਈਆਂ ਨੂੰ ਕਣਕ ਦੀ ਐਲਰਜੀ ਹੈ ਜੇ ਬੰਦਾ ਕਣਕ ਖਾਈ ਜਾਂਦਾ ਉਹਨੂੰ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਗਲੂਟਨ ਦੀ ਹੁੰਦੀ ਹੈ ਪ੍ਰੋਬਲਮ ਕਿਸੇ ਨੂੰ ਨਟਸ ਦੀ ਹੁੰਦੀ ਹੈ ਕਿਸੇ ਨੂੰ ਕੇਲਿਆਂ ਦੀ ਹੁੰਦੀ ਹੈ ਕਿਸੇ ਨੂੰ ਧੁੱਪ ਦੀ ਹੁੰਦੀ ਹੈ ਸੋ ਜਿਹੜੀ ਚੀਜ਼ ਸਾਡੇ ਪਚ ਦੀ ਨੇ ਉਹ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਬਾਰ ਬਾਰ ਜੇ ਅਸੀਂ ਖਾਵਾਂਗੇ ਤਾਂ ਬਿਮਾਰ ਹੋਵਾਂਗੇ ਦੈਨ ਵੀ ਆਰ ਫੂਲ ਅਤੇ ਜੇ ਸਿਆਣਾ ਬੰਦਾ ਉਹ ਕਹਿੰਦਾ ਵੀ ਇਹ ਨਹੀਂ ਮੇਰੀ ਪਾਰਟੀ 'ਚ ਜਾਂਦਾ ਉਹਨੂੰ ਪਤਾ ਕਣਕ ਨਾਲ ਮੇਰੀ ਜਿਹੜੀ ਹੈ ਪ੍ਰੋਬਲਮ ਹੋਊਗੀ ਉਹ ਕਣਕ ਖਾਂਦਾ ਨਹੀਂ ਕਿਸੇ ਬੰਦੇ ਨੂੰ ਪੀਨਟਸ ਦੀ ਐਲਰਜੀ ਹੈ ਨਟਸ ਦੀ ਐਲਰਜੀ ਹੈ ਉੱਥੇ ਆਈਸਕ੍ਰੀਮ ਖਾਂਦਾ ਉਹ ਪੁੱਛ ਕੇ ਖਾਂਦਾ ਕਿਉਂਕਿ ਉਹਨੂੰ ਪਤਾ ਜੇ ਮੈਂ ਖਾ ਲਈ ਤਾਂ ਮੈਨੂੰ ਪ੍ਰੋਬਲਮ ਲਾਈਫ ਥਰੈਟਨਿੰਗ ਪ੍ਰੋਬਲਮ ਹੈ। ਸੋ ਇਸ ਕਰਕੇ ਜ਼ਿੰਦਗੀ ਦੇ ਕੁਛ ਅਸੂਲ ਚਾਂਕੀਆਂ ਨੇ ਦੱਸੇ ਨੇ ਕਿ ਜਹਾਂ ਆਦਰ ਨਹੀਂ ਵਹਾਂ ਜਾਣਾ ਮਤ ਜੋ ਮਾਨੇ ਨਹੀਂ ਉਸੇ ਸਮਝਾਉਣਾ ਮਤ ਜੋ ਪਛਤਾ ਨਹੀਂ ਉਸੇ ਖਾਣਾ ਮਤ ਔਰ ਭਰੋਸਾ ਰੱਖ ਭਗਵਾਨ ਪੇ ਫਿਰ ਜ਼ਿੰਦਗੀ ਮੇਂ ਘਬਰਾਉਣਾ ਮਤ ਫਿਰ ਜਿਹੜੀ ਗੱਲ ਹੈ ਪਰਮਾਤਮਾ ਦੇ ਪੂਰਾ ਭਰੋਸਾ ਰੱਖ ਅਤੇ ਫਿਰ ਜ਼ਿੰਦਗੀ 'ਚ ਨਾ ਘਬਰਾ ਕਿਉਂਕਿ ਜਦੋਂ ਅਸੀਂ ਉਹਦੇ ਹੱਥ 'ਚ ਬਾਗਡੋਰ ਦੇਤੀ ਜਦੋਂ ਅਸੀਂ ਪਿਤਾ ਦੇ ਲੜ ਲੱਗ ਗਏ ਉਹਦੇ ਨਾਲ ਸੰਸੀਅਰ ਹਾਂ ਅਤੇ ਫਿਰ ਪਿਤਾ ਦੀ ਰਿਸਪੋਂਸੀਬਿਲਟੀ ਆ ਕਿਉਂਕਿ ਜਿੰਨਾ ਜਿਹੜੀ ਚੱਕੀ ਹੁੰਦੀ ਹੈ ਨਾ ਆਟਾ ਪੀਸਣ ਵਾਲੀ, ਜਦੋਂ ਅਸੀਂ ਦਾਣੇ ਪਾਉਣੇ ਆ ਪੁਰਾਣੇ ਜ਼ਮਾਨੇ 'ਚ, ਜਿਹੜੇ ਦੋ ਪੁੜਾਂ ਦੇ ਵਿਚਾਲੇ ਜਾਂਦੇ ਸੀ ਉਹ ਪੀਸੇ ਜਾਂਦੇ ਸੀ, ਪਰ ਜਿਹੜੀ ਉਹ ਕਿੱਲੀ ਜਿਹਦੇ ਨਾਲ ਲੱਗੇ ਰਹਿੰਦੇ ਸੀ ਉਹ ਬਚੇ ਰਹਿੰਦੇ ਸੀ। ਇਸ ਤਰ੍ਹਾਂ ਜਦੋਂ ਅਸੀਂ ਪਰਮਾਤਮਾ ਦੇ ਲੜ ਲੱਗੇ ਰਹਿੰਦੇ ਹਰ ਟਾਈਮ ਉਹਦੀ ਇਬਾਦਤ ਕਰਦੇ ਹਾਂ, ਬੰਦਗੀ ਕਰਦੇ ਹਾਂ, ਅੰਮ੍ਰਿਤ ਵੇਲੇ ਉੱਠ ਕੇ ਪੂਜਾ ਪਾਠ ਕਰਦੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੰਦਰ ਜਾਂਦਾ, ਲੋੜਵੰਦਾਂ ਦੀ ਹੈਲਪ ਕਰਦੇ ਹਾਂ, ਤਾਂ ਸਾਡਾ ਹੀ ਆਪਣੇ ਆਪ ਹੀ ਸਾਨੂੰ ਸ਼ਾਂਤੀ ਮਿਲਦੀ ਹੈ ਅੰਦਰੋਂ, ਜਿਹੜੀ ਕਿ ਖੁਸ਼ੀ ਦੀ ਇੱਕ ਨਿਸ਼ਾਨੀ ਹੈ। ਹੁਣ ਗੱਲ ਇਹ ਹੈ ਕਿ ਸਫਲਤਾ ਸਾਨੂੰ ਮਿਲਦੀ ਕਿਉਂ ਨਹੀਂ? ਕਈ ਬੰਦੇ ਸਫਲ ਹੋ ਜਾਂਦੇ ਨੇ, ਕਈਆਂ ਅਨਸਫਲ ਨਹੀਂ ਹੁੰਦੇ। ਉਹ ਕਿਉਂ ਨਹੀਂ ਹੁੰਦੇ? ਅਣਗਿਣਤ ਕਾਰਨ ਨੇ, ਅਣਗਿਣਤ ਕਾਰਨ ਨੇ। ਜਿਵੇਂ ਹੁਣ ਕਿਸੇ ਨੂੰ ਪੁੱਛੋ ਵੀ ਅੰਬ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਕੋਈ ਕਹੂਗਾ ਦੁਸ਼ਹਿਰੀ ਹੁੰਦੇ ਨੇ, ਕੋਈ ਕੋਈ ਕਲਮੀ ਹੁੰਦੇ ਨੇ, ਕੋਈ ਕਰਾਚੀ ਦੇ ਹੁੰਦੇ ਨੇ, ਕੋਈ ਕੋਈ ਅਹਿਮਦਾਬਾਦ ਦੇ ਹੁੰਦੇ ਨੇ, ਕੋਈ ਕੋਈ ਕਰੇਬੀਅਨ ਹੁੰਦੇ ਨੇ। ਪਰ ਜਿਹੜਾ ਸਿੰਬੋਲੀਕਲੀ ਤਰੀਕੇ ਕਹਿੰਦੇ ਵੀ ਅੰਬ ਦੋ ਤਰ੍ਹਾਂ ਦੇ ਹੁੰਦੇ ਨੇ ਭਾਈ ਸਾਹਿਬ, ਇੱਕ ਖਾਣ ਵਾਲੇ ਅਤੇ ਇੱਕ ਅਚਾਰ ਪਾਉਣ ਵਾਲੇ। ਖਾਣ ਵਾਲੇ ਅੱਗੇ ਦੋ ਕਿਸਮ ਨੇ, ਇੱਕ ਚੂਪਣ ਵਾਲੇ, ਇੱਕ ਤਾਂ ਕੱਟਣ ਵਾਲੇ। ਕੱਟਣ ਵਾਲੇ ਦੀਆਂ ਆਹ ਕਿਸਮਾਂ ਨੇ, ਚੂਪਣ ਦੀਆਂ ਕਹਿੰਦੇ ਸਿਸਟਮੈਟਿਕ ਆਂਸਰ। ਸੋ ਇਸੇ ਤਰ੍ਹਾਂ ਹੀ ਸਫਲਤਾ ਕਿਉਂ ਨਹੀਂ ਮਿਲਦੀ? ਜਿਵੇਂ ਹੁਣ ਭਾਈ ਸਾਹਿਬ ਨੇ ਵੀ ਦੱਸਿਆ, ਦੇਰ ਆਰ ਸੋ ਮੈਨੀ ਰੀਜ਼ਨਸ, ਆਪਣੇ ਆਪਣੇ ਢੰਗ ਨਾਲ ਹੈ, ਸਾਰੇ ਹੀ ਠੀਕ ਨੇ। ਇਹਨੂੰ ਗੱਲ ਆਪਾਂ ਬਹਿਸ ਦੀ ਤਾਂ ਕੋਈ ਗੱਲ ਹੀ ਨਹੀਂ, ਆਪਾਂ ਤਾਂ ਗੱਲ ਸਮਝਣ ਦੀ ਕੋਸ਼ਿਸ਼ ਕਰਦੇ, ਜਿੱਥੋਂ ਵੀ ਸਮਝ ਕੇ ਫਾਇਦਾ ਮਿਲ ਜੇ ਉਹੀ ਵਧੀਆ। ਸੋ ਪਹਿਲੀ ਗੱਲ ਸਫਲਤਾ ਕਿਉਂ ਨਹੀਂ ਮਿਲਦੀ? ਲੈਕ ਆਫ ਕੰਫੀਡੈਂਸ, ਲੈਕ ਆਫ ਟਰੱਸਟ। ਦੇਖ ਲਓ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਐਲੀਫੈਂਟ ਦੀ। ਹਾਥੀ ਜਿਹੜਾ ਹੁੰਦਾ ਨਾ, ਜਦੋਂ ਉਹ ਪੈਦਾ ਹੁੰਦਾ, 2-3-4-5 ਦਿਨਾਂ ਦਾ ਹੁੰਦਾ, ਉਹਦੇ ਪੈਰ 'ਚ ਮਜ਼ਬੂਤ ਰੱਸੀ ਬੰਨ ਕੇ ਦਰਖਤ ਦੇ ਨਾਲ ਬੰਨ ਦਿੰਦੇ ਨੇ। ਉਹ ਬੱਚੇ ਦੀ ਤਾਂ ਇੰਨੀ ਪਾਵਰ ਨਹੀਂ ਹੁੰਦੀ ਉਸ ਦਿਨ, 3-4 ਦਿਨਾਂ ਦੇ, 5 ਦਿਨਾਂ ਦੀ ਕੀ ਪਾਵਰ ਹੋਊ? ਉਹ ਭੱਜਣ ਦੀ ਕੋਸ਼ਿਸ਼ ਕਰਦਾ ਵੀ ਜੰਗਲ 'ਚ ਜਾਵਾਂ, ਇੱਧਰ ਜਾਵਾਂ, ਉੱਧਰ ਜਾਵਾਂ, ਪੱਤੇ ਖਾਵਾਂ। ਉਹ ਰੱਸੇ ਨੂੰ ਖਿੱਚਦਾ, ਪਰ ਕਿਉਂਕਿ ਤਾਕਤ ਨਹੀਂ ਹੁੰਦੀ, ਉਹ ਛੜਾ ਨਹੀਂ ਸਕਦਾ, ਉਹਨੂੰ ਖੋਲ੍ਹ ਨਹੀਂ ਸਕਦਾ, ਉਹ ਤੋੜ ਨਹੀਂ ਸਕਦਾ। ਅਤੇ ਜਦੋਂ ਉਹ 1-2 ਮਹੀਨੇ ਟਕਰਾ ਕਰਦਾ ਅਤੇ ਨਹੀਂ ਖੁੱਲ੍ਹਦਾ, ਫਿਰ ਉਹ ਪੱਕੇ ਤੌਰ 'ਤੇ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਂਦਾ ਵੀ ਆਹ ਜਿਹੜੀ ਰੱਸੀ ਪਈ ਹੈ ਨਾ, ਮੇਰੇ 'ਚ ਇੰਨੀ ਤਾਕਤ ਨਹੀਂ, ਮੈਂ ਨਹੀਂ ਖਿਲਾ ਸਕਦਾ। ਦੇਖ ਲਓ, ਜਦੋਂ ਹਾਥੀ ਵੱਡਾ ਹੋ ਜਾਂਦਾ, ਨੌਜਵਾਨ ਹੋ ਜਾਂਦਾ, ਉਹ ਜੇ ਖਿੱਚੇ ਨਾ ਦਰਖਤ ਨੂੰ ਵੀ ਪੱਟ ਸਕਦਾ, ਪਰ ਕਿਉਂਕਿ ਉਹਨੇ ਆਪਣੇ ਅੰਦਰ ਦਿਮਾਗ ਦੇ ਵਿੱਚ ਪੱਕੇ ਤੌਰ 'ਤੇ ਬਿਠਾ ਲਿਆ ਕਿ ਮੈਥੋਂ ਨਹੀਂ ਹੋਣਾ, ਇਸ ਕਰਕੇ ਉਹ ਰੱਸੀ ਤੋਂ ਉਹ ਰੱਸੀ ਖੁਲਵਾ ਨਹੀਂ ਸਕਦਾ। ਅਬਦੁਲ ਜੇ ਕਲਾਮ ਸਾਡੇ ਦੇਸ਼ ਦੇ ਰਾਸ਼ਟਰਪਤੀ ਹੋਏ ਨੇ, ਸਿੰਪਲ ਬੰਦੇ ਸੀਗੇ, ਉਹਨਾਂ ਦੀ ਮੈਨੂੰ ਗੱਲ ਬੜੀ ਵਧੀਆ ਆਉਂਦੀ ਹੈ। ਉਹ ਕਹਿੰਦੇ ਜਿੰਨੇ ਵੀ ਸੁਪਨੇ ਹੁੰਦੇ ਨੇ, ਜੇ ਆਮ ਬੰਦੇ ਨੂੰ ਪੁੱਛੋ ਸੁਪਨਾ ਕਿਹਨੂੰ ਕਹਿੰਦੇ ਨੇ, ਸੁਪਨਾ ਆਪਾਂ ਕਹਾਂਗੇ ਉਹਨੂੰ ਹੁੰਦਾ ਜਿਹੜਾ ਰਾਤ ਨੂੰ ਸੌਣ ਵੇਲੇ ਆਵੇ। ਅਬਦੁਲ ਜੇ ਕਲਾਮ ਜੀ ਕਹਿੰਦੇ ਨੇ ਕਿ ਸੁਪਨਾ ਉਹ ਹੈ ਜਿਹੜਾ ਸਾਨੂੰ ਸੌਣ ਨਾ ਦੇਵੇ। ਜੇ ਅਸੀਂ ਸੋਚੀਏ ਕਿ ਮੈਂ ਆਹ ਕੰਮ ਕਰਨਾ, ਰਾਤ ਨੂੰ ਵੀ ਉਹਦੇ ਬਾਰੇ ਪਲਾਨ ਵੀ ਆਹ ਕਰਨਾ, ਆਹ ਕਰਨਾ, ਕਰਨਾ, ਉਹ ਸੁਪਨਾ। ਅਤੇ ਜੇ ਸੌਂ ਕੇ ਆ ਗਿਆ ਉਹਦਾ ਜੋ ਜਾ ਖੁੱਲੂਗੀ ਸੁਪਨਾ ਟੁੱਟ ਜੂਗਾ, ਪਰ ਜਿਹੜਾ ਬੰਦਾ ਜਿਹੜਾ ਸੁਪਨਾ ਸਾਨੂੰ ਸੌਣ ਨਾ ਦੇਵੇ ਉਹ ਸੁਪਨਾ। ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਕੌਨਫੀਡੈਂਸ ਹੋਣਾ ਚਾਹੀਦਾ ਕਿ ਮੈਂ ਇਹਨੂੰ ਪ੍ਰਾਪਤ ਕਰ ਲੂੰਗਾ। ਦੇਖ ਲਓ, ਦੁਨੀਆਂ ਦੇ ਵਿੱਚ ਜਿੰਨੇ ਵੀ ਲੋਕ ਬਣਦੇ ਨੇ, ਜਿੰਦੇ ਬਣਦੇ ਨੇ ਲੋਕਸ, ਜਿੰਦਰੇ, ਉਹਦੇ ਨਾਲ ਜਦੋਂ ਬਣਾਉਂਦੇ ਨੇ ਨਾ, 1-2 ਚਾਬੀਆਂ ਨਾਲ ਬਣਾਉਂਦੇ ਨੇ, ਤਾਂ ਹੀ ਜਿੰਦਾ ਕੰਪਲੀਟ ਹੁੰਦਾ। ਹੁਣ ਦੇਖ ਲਓ, ਜੇ ਆਪਣੇ ਕੋਲ ਜਿਹੜਾ ਕੀ ਰਿੰਗ ਹੁੰਦਾ, ਚਾਬੀ ਦਾ ਗੁੱਛਾ ਹੁੰਦਾ, ਅੱਜ ਕੈਨੇਡਾ ਦੇ ਵਿੱਚ ਉਹ ਕਾਰ ਦੀਆਂ ਵੀ ਚਾਬੀਆਂ ਨੇ, ਜਿਮ ਦੀਆਂ ਵੀ ਚਾਬੀਆਂ ਨੇ, ਦੁਕਾਨ ਦੀਆਂ ਵੀ ਚਾਬੀਆਂ ਨੇ, ਹੋਰ ਇੱਧਰ ਵੀ ਚਾਬੀਆਂ, 10-15 ਚਾਬੀਆਂ ਹੁੰਦੀਆਂ ਨੇ। ਅਤੇ ਜੇ ਕਦੇ ਅਸੀਂ ਪਾਰਟੀ 'ਚ ਬੈਠੇ ਹੋਈਏ ਅਤੇ ਅਸੀਂ ਅਚਾਨਕ ਦੇਖੀਏ ਕਿ ਮੈਂ ਤਾਂ ਯਾਰ ਆਪਣਾ ਵਾਲਟ ਹੀ ਘਰੇ ਭੁੱਲਿਆ ਆ, ਜਾਂ ਕੋਈ ਮੈਂ ਆਪਣਾ ਐਪੀ ਪੈਨ ਘਰੇ ਭੁੱਲਿਆ ਆ, ਆਪਾਂ ਕਿਸੇ ਬੰਦੇ ਨੂੰ ਕਹਿੰਦੇ ਹਾਂ ਵੀ ਯਾਰ ਮੇਰੇ ਘਰੇ ਜਾਈ ਅਤੇ ਜਾ ਕੇ ਆਲਾ ਚਾਬੀਆਂ ਅਤੇ ਦਰਵਾਜ਼ਾ ਖੋਲ੍ਹ ਕੇ ਨਾ, ਫਲਾਣੀ ਅਲਮਾਰੀ 'ਚ ਐਪੀ ਪੈਨ ਪਿਆ, ਜਾਂ ਮੇਰਾ ਵਾਲਟ ਪਿਆ, ਜਾਂ ਮੇਰਾ ਫੋਨ ਪਿਆ ਲਿਆ। ਬੰਦਾ ਜਾਂਦਾ, ਜਾ ਕੇ ਉਹ ਪਹਿਲੀ ਚਾਬੀ ਟਰਾਈ ਕਰਦਾ, ਦੂਜੀ ਕਰਦਾ, ਤੀਜੀ ਕਰਦਾ, ਚੌਥੀ ਕਰਦਾ, ਪੰਜਵੀਂ ਕਰਦਾ, ਅਖੀਰ 'ਚ ਉਹ ਫੋਨ ਹੀ ਕਰਦਾ। ਇਹ ਸਾਡਾ ਪ੍ਰੈਕਟੀਕਲ ਗੱਲ ਹੈ ਕਿ ਅੰਕਲ ਜੀ ਜਾਂ ਭਾਈ ਸਾਹਿਬ, ਇਹ ਚਾਬੀ ਤਾਂ ਤੁਸੀਂ ਮੈਨੂੰ ਗਲਤ ਦਿੱਤੀ, ਚਾਬੀ ਤਾਂ ਲੱਗਦੀ ਨਹੀਂ। ਉਹ ਭਾਈ ਸਾਹਿਬ ਨੇ ਗਲਤ ਚਾਬੀ ਨਹੀਂ ਦਿੱਤੀ, ਪਰ ਅਸੀਂ ਆਪਣੀ ਕੋਸ਼ਿਸ਼ ਵਿੱਚੋਂ ਹੀ ਛੱਡਤੀ। ਜੇ ਅਸੀਂ ਚਾਬੀਆਂ ਸਾਰੀਆਂ ਨਹੀਂ ਤਾਂ ਲਾਈਆਂ, ਜੇ ਲਾਉਂਦੇ ਉਹਦੇ ਵਿੱਚ ਨਾ ਕੋਈ ਕਾਮਯਾਬ ਹੋ ਜਾਂਦੇ। ਇਸੇ ਤਰ੍ਹਾਂ ਪੱਥਰ ਅਸੀਂ ਸੱਟ ਮਾਰਦੇ, ਟੁੱਟ ਜੂ 2-4-5-10 ਵਾਰੀ ਮਾਰਿਆ, ਅਸੀਂ ਕਹਿੰਦੇ ਪੱਥਰ ਨਹੀਂ ਨਹੀਂ ਟੁੱਟਣਾ, ਹੌਸਲਾ ਜਿਹੜੀ ਨੈਕਸਟ ਟਰਾਈ ਕਰੀਏ ਉਹਦੇ ਨਾਲ ਪੱਥਰ ਟੁੱਟ ਜੇ। ਸੋ ਇਸ ਕਰਕੇ ਸਾਨੂੰ ਕਦੇ ਵੀ ਲੈਕ ਆਫ ਕੌਨਫੀਡੈਂਸ ਨਹੀਂ ਹੋਣਾ ਚਾਹੀਦਾ, ਸਗੋਂ ਰਾਦਰ ਕੌਨਫੀਡੈਂਸ ਹੋਣਾ ਚਾਹੀਦਾ। ਜਿਹੜੇ ਬੰਦਿਆਂ 'ਚ ਕੌਨਫੀਡੈਂਸ ਹੈ ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਤਰੱਕੀ ਕਰਦੇ ਨੇ। ਭਗਵੰਤ ਮਾਨ ਪੰਜਾਬ ਦੇ ਵਿੱਚ ਅੱਜ ਕੱਲ੍ਹ CM ਹੈ, ਤੁਸੀਂ ਦੇਖ ਲਓ, ਪਹਿਲਾਂ PP ਪਾਰਟੀ ਸੀਗਾ, ਫਿਰ ਇਹ ਕੇਜਰੀਵਾਲ ਦੀ ਪਾਰਟੀ 'ਚ ਆ ਗਿਆ, 2 ਵਾਰ MP ਬਣਿਆ, ਅਤੇ 3ਜੀ ਵਾਰ ਫਿਰ ਇਹਨੇ ਇਲੈਕਸ਼ਨ ਲੜੀ, ਆਪਣੀ ਪੂਰਾ ਲੱਗਿਆ ਰਿਹਾ। ਹਾਲਾਂਕਿ ਕੇਜਰੀਵਾਲ ਇਹਨੂੰ ਬਣਾਉਣਾ ਨਹੀਂ ਚਾਹੁੰਦਾ ਸੀ, ਪਰ ਆਪਣੀ ਮਿਹਨਤ ਨਾਲ, ਆਪਣੀ ਗੋਲ ਦੇ ਨਾਲ ਡਟਿਆ ਰਿਹਾ, ਪਾਰਟੀ ਨਹੀਂ ਛੱਡੀ, ਅਤੇ ਅਖੀਰ ਦੇ ਵਿੱਚ ਇਹ ਅੱਜ ਚੀਫ ਮਿਨਿਸਟਰ ਬਣ ਗਿਆ। ਦੇਖ ਲਓ, ਜੇ ਇੰਨਾ ਸਿੰਪਲ ਬੰਦਾ, ਐਜੂਕੇਸ਼ਨ ਵੀ ਕੋਈ ਨਹੀਂ, ਜੇ ਇਹਨੂੰ ਪੁੱਛ ਲਓ ਵੀ ਬਿਲੀਅਨ 'ਚ 10 ਕਿੰਨੀਆਂ 0 ਪੈਂਦੀਆਂ ਨੇ, ਸ਼ਾਇਦ ਦੱਸ ਨਾ ਸਕੇ, ਇੰਨਾ ਕੁ ਦੱਸ ਦੂ ਵੀ 100 'ਚ 2 ਹੁੰਦੀਆਂ ਨੇ, 1000 'ਚ 3 ਨੇ, 10,000 'ਚ 4 ਨੇ, ਲੱਖ 'ਚ ਹੁਣ ਪੰਜ ਜੀਰੋਆਂ ਪੈਂਦੀਆਂ ਨੇ ਪਰ ਪੂਰਾ ਇੰਟੈਲੀਜੈਂਟ ਨਹੀਂ ਪਰ ਆਪਣਾ ਵਿਸ਼ਵਾਸ ਹੀ ਆਪਣੇ ਮਿਸ਼ਨ ਦੇ ਕਾਮਯਾਬ ਹੋ ਗਿਆ ਜਿਹੜੇ ਲੋਕ ਅੱਗੇ ਇਹ ਸਿਪਾਹੀ ਜਾਂ ਥਾਣੇਦਾਰ ਤੋਂ ਡਰਦਾ ਸੀਗਾ ਅੱਜ ਡੀ ਜੀ ਪੀ ਐਸ ਐਸ ਪੀ ਇਹਨੂੰ ਸਲੂਟ ਮਾਰਦੇ ਨੇ ਸਾਨੂੰ ਯਾਦ ਹੈ ਕਿ ਜਦੋਂ ਅਸੀਂ ਪੜ੍ਹ ਦਿੰਦੇ ਸੀਗੇ ਇਹ ਕਾਲਜ ਦੇ ਵਿੱਚ ਕਾਮੇਡੀ ਕਰਦਾ ਹੁੰਦਾ ਸੀਗਾ ਗਰਮ ਕੁਲਫੀ ਕੁਲਫੀ ਤਾਂ ਠੰਡੀ ਹੁੰਦੀ ਹੈ ਇਹ ਬੜਾ ਪਾਪੂਲਰ ਸੀਗਾ ਸੋ ਕਿੱਥੇ ਉਹ ਹਾਸੀ ਮਕੌਲ ਵਾਲਾ ਸੀਗਾ ਹੁਣ ਇਹ ਸੀਰੀਅਸ ਹੋ ਗਿਆ ਸੋ ਇਸ ਕਰਕੇ ਜ਼ਿੰਦਗੀ 'ਚ ਤਰੱਕੀ ਕੀਤੀ ਦੁਨੀਆਂ ਦੇ ਵਿੱਚ ਓਪਰਾ ਦੇਖ ਲਓ ਓਪਰਾ ਦੇ ਉਹ ਕਾਲੀ ਲੇਡੀ ਹੈ ਉਹਦਾ ਜਿਹੜਾ ਸ਼ੋਅ ਹੈ ਦੁਨੀਆਂ ਦੇ ਵਿੱਚ ਮਸ਼ਹੂਰ ਹੈ ਹੁਣ ਤਾਂ ਉਹ ਰਿਟਾਇਰ ਹੋ ਗਈ ਉਹ ਆਪਣੀ ਇੰਟਰਵਿਊਜ਼ ਦੇ ਵਿੱਚ ਦੱਸਦੀ ਹੁੰਦੀ ਹੈ ਕਿ ਉਹਦੀ ਮਾਂ ਜਿਹੜੀ ਸੀਗੀ ਮਿਸੀਸਿਪੀ 'ਚ ਪੈਦਾ ਹੋਈ ਸੀ 1954 'ਚ ਉਹਦੀ ਮਾਂ ਲੋਕਾਂ ਦੇ ਘਰਾਂ ਦੇ ਵਿੱਚ ਨੌਕਰਾਣੀ ਸੀਗੀ ਉਹ ਕਹਿੰਦੀ ਮੈਂ ਜਦੋਂ 2-3 ਸਾਲ ਦੀ ਸੀ ਨਾ ਜਿਹੜਾ ਉਹਦਾ ਲੈਂਡ ਲਾਰਡ ਸੀਗਾ ਜਦੋਂ ਮੈਂ ਆਪਣੀ ਮਾਂ ਦੇ ਨਾਲ ਮੰਜੇ ਦੇ ਆ ਕੇ ਸੌਣਾ ਉਹਨੇ ਬਾਂਹ ਫੜ ਕੇ ਉਠਾ ਕੇ ਮੈਨੂੰ ਬਾਹਰ ਭੇਜ ਦੇਣਾ ਕਹਿੰਦੇ 5-6 ਸਾਲ ਤੱਕ ਤਾਂ ਜਿਹਦਾ ਜੀ ਕਰਦਾ ਚਪੇੜ ਮਾਰ ਜਾਂਦਾ ਸੀ ਮੇਰੇ ਅਤੇ ਜੇ ਮੈਂ ਰੋਂਦੀ ਬੱਚਾ ਰੋਊਗਾ ਜੀ 2-3 ਹੋਰ ਤਰ੍ਹਾਂ ਦਾ ਵੀ ਰੋਣੀ ਹੈ ਮਾਂ ਕਹਿੰਦੀ ਸੀ ਤੇਰੀ ਕਿਸਮਤ 'ਚ ਲਿਖਿਆ ਹੋਇਆ 14 ਸਾਲ ਦੀ ਉਮਰ 'ਚ ਉਹ ਮਾਂ ਬਣ ਗਈ ਸੀ ਹਰ ਰਾਤ ਉਹ ਦੱਸਦੀ ਹੈ ਆਪਣੀ ਲਾਈਵ ਇੰਟਰਵਿਊ ਦੇ ਵਿੱਚ ਕਿ 6 ਸਾਲ ਤੋਂ ਲੈ ਕੇ 12 ਸਾਲ ਤੱਕ ਕੋਈ ਰਾਤ ਇਹੋ ਜਿਹੀ ਨਹੀਂ ਗਈ ਜਦੋਂ ਮੈਨੂੰ 1-2-3-4 ਬੰਦਿਆਂ ਨੇ ਸੈਕਸ ਨਾ ਕੀਤਾ ਹੋਵੇ 14 ਸਾਲ ਦੀ ਉਹ ਮਾਂ ਬਣ ਗਈ ਸੀ ਪਿਓ ਦਾ ਵੀ ਨਹੀਂ ਪਤਾ ਸੀਗਾ ਸੋ ਉਹ ਮਾਂ ਕਹਿੰਦੀ ਸੀ ਆਪਣੀ ਤਕਦੀਰ 'ਚ ਤੈਨੂੰ ਐਂ ਕਰਨਾ ਪਊਗਾ ਅਤੇ ਉਹਨੇ ਰਿਵੋਲਟ ਕੀਤਾ ਭੱਜ ਗਈ ਅਤੇ ਭੱਜ ਕੇ ਰੇਡੀਓ ਸਟੇਸ਼ਨ 'ਤੇ ਗਈ ਹੌਲੀ ਹੌਲੀ ਅਤੇ ਫਿਰ ਮੁੜ ਕੇ ਉਹਨੇ ਆਪਣਾ ਸ਼ੋਅ ਚਲਾਇਆ ਓਪਰਾ ਸ਼ੋਅ ਬੜਾ ਹੀ ਪਾਪੂਲਰ ਹੈ ਦੁਨੀਆ ਜਿਹਦੇ ਵਿੱਚ ਅੱਜ ਅਮੈਰੀਕਾ ਦੇ ਜਿਹੜੇ ਪ੍ਰੈਜੀਡੈਂਟ ਨੇ ਉਹ ਵੀ ਜਾਣਾ ਆਪਣੀ ਸ਼ਾਨ ਸਮਝਦੇ ਨੇ ਇੰਡੀਆ ਦੇ ਹੁਣ ਕੋਈ ਵੀ ਜਿਹੜਾ ਦੇਸ਼ ਦੀ ਵੱਡੇ ਵੱਡੇ ਸੈਲੈਬ੍ਰਿਟੀ ਦੁਨੀਆ ਦੇ ਉਹਦੇ ਸ਼ੋਅ 'ਚ ਜਾਂਦੇ ਸੀ ਹੁਣ ਰਿਟਾਇਰ ਹੋ ਗਈ ਪੈਸਿਆਂ ਦਾ ਹੁਣ ਕੋਈ ਅੰਤ ਹੀ ਨਹੀਂ ਕਿਉਂਕਿ ਉਹਦੀ ਲਗਨ ਸੀ ਡਿਟਰਮੀਨੇਸ਼ਨ ਸੀ ਕੌਨਫੀਡੈਂਸ ਸੀ ਬਿਲ ਗੇਟ ਲੈ ਲਓ ਅੱਜ ਦੁਨੀਆਂ ਦੇ ਵਿੱਚ ਸੋਫਟਵੇਅਰ ਦੇ ਵਿੱਚ ਬਿਲ ਗੇਟ ਦੁਨੀਆਂ ਦਾ ਅਮੀਰ ਬੰਦਾ ਮੰਨਿਆ ਜਾਂਦਾ ਇਹਦੀ ਸਟੋਰੀ ਪੜ੍ਹ ਕੇ ਦੇਖ ਲਓ ਇਹ ਕਿਵੇਂ ਬਣਿਆ ਕਿਉਂਕਿ ਕੌਨਫੀਡੈਂਸ ਸੀਗਾ ਹੁਣ ਆਪਾਂ ਇਮਰਾਨ ਖਾਨ ਨੂੰ ਪਾਕਿਸਤਾਨ ਵਾਲੇ ਨੂੰ ਲਓ 26 ਸਾਲ ਜੱਦੋਜਹਿਦ ਕਰਦਾ ਰਿਹਾ ਇਕੱਲਾ ਬੰਦਾ ਸੀਗਾ ਨਹੀਂ ਕ੍ਰਿਕਟ ਦੇ ਵਿੱਚ ਬਥੇਰੇ ਪੈਸੇ ਕਮਾਏ ਸੀ ਉਹਨੂੰ ਲੋੜ ਹੀ ਨਹੀਂ ਪਰ ਇਹਦੇ ਦਿਲ 'ਚ ਅੰਦਰ ਠਾਣ ਲਈ ਸੀ ਜਿਹੜੀ ਕਰਪਟ ਸਿਸਟਮ ਹੈ ਕਰਪਟ ਲੋਕ ਨੇ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਲੁੱਟਦੇ ਨੇ ਇਹਨਾਂ ਦੇ ਖਿਲਾਫ਼ ਅਸੀਂ ਆਵਾਜ਼ ਬੁਲੰਦ ਕਰਨੀ ਹੈ 26 ਸਾਲ ਲੜਦਾ ਰਿਹਾ ਅਖੀਰ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਨਰਿੰਦਰ ਮੋਦੀ ਚਾਹ ਵੇਚਦਾ ਸੀ ਸਟੇਸ਼ਨ ਤੇ ਸਾਡਾ ਦੇਸ਼ ਦਾ ਅੱਜ ਪ੍ਰਧਾਨ ਮੰਤਰੀ ਹੈ ਦੇਖ ਲਓ ਉਹਦੀ ਲਾਈਫ ਦੇ ਵਿੱਚ ਕੀ ਸਟਰਗਲ ਹੈ ਤੇ ਕਿੱਥੇ ਜਾ ਕੇ ਪਹੁੰਚਿਆ ਅੱਜ ਦੁਨੀਆਂ ਦੇ ਜਿਹੜੇ ਵਰਲਡ ਦੇ ਵਿੱਚ G20 ਹੈ ਉਹ ਵੀ ਇਹਦੀ ਰਹਿ ਲੈਂਦੇ ਨੇ ਕਾਮਯਾਬ ਹੋਇਆ ਕਿਉਂਕਿ ਕੌਨਫੀਡੈਂਸ ਸੀਗਾ ਹੈਰੀ ਪੋਟਰ ਆਪਣੀ ਦੁਨੀਆਂ ਦੀ ਸਭ ਤੋਂ ਮਸ਼ਹੂਰ ਜਿਹੜੀ ਮੂਵੀ ਆਉਂਦੀ ਹੈ ਉਹਦੀ ਜਿਹੜੀ ਰਾਈਟਰ ਸੀ J.R. Rowling ਉਹ ਦੱਸਦੀ ਹੈ ਮੈਂ ਉਹਦੀ ਪੜ੍ਹੀ ਹੈ ਕਿ ਉਹ ਲੰਡਨ ਤੋਂ ਮੌਨਚੈਸਟਰ ਗਈ ਟ੍ਰੇਨ ਦੇ ਵਿੱਚ ਅਤੇ ਉਹਨੂੰ ਆਈਡੀਆਜ਼ ਆ ਗਏ ਅਤੇ ਉਹਨੇ ਇੱਕ ਕਿਤਾਬ ਲਿਖੀ ਜਿਹਨੂੰ ਆਪਾਂ ਟਰਾਂਸਕ੍ਰਿਪਟ ਕਹਿੰਦੇ ਹਾਂ ਕਿਤਾਬ ਤਾਂ ਛਪੀ ਨਹੀਂ ਸੀਗੀ ਉਹਨੇ ਵੱਖ ਵੱਖ ਪਬਲਿਸ਼ਰ ਨੂੰ ਭੇਜੀ ਸਾਰਿਆਂ ਨੇ ਰਿਫਿਊਜ਼ ਕਰਤਾ 11 ਵਾਰ ਉਹਨੇ ਇੰਗਲੈਂਡ 'ਚ ਭੇਜੀ ਕਿਸੇ ਸਾਰਿਆਂ ਨੇ ਰਿਫਿਊਜ਼ ਕਰਤਾ ਪਰ ਉਹਨੇ ਹਿੰਮਤ ਨਹੀਂ ਛੱਡੀ ਉਹਨੇ ਜਦੋਂ ਅਗਲੀ ਵਾਰ 12ਵੀਂ ਵਾਰ ਭੇਜੀ ਅਤੇ ਜਿਹੜਾ ਪਬਲਿਸ਼ਰ ਉਹਨੂੰ ਟਰਾਂਸਕ੍ਰਿਪਟ ਲੈ ਲਈ ਕਹਿੰਦਾ ਓਕੇ ਆਈ ਵੀ ਲੈਟ ਯੂ ਨੋ ਅਤੇ ਉਹ ਟਰਾਂਸਕ੍ਰਿਪਟ ਲੈ ਕੇ ਉਹ ਘਰੇ ਲੈ ਗਿਆ ਕਿਤੇ ਅਲਮਾਰੀ 'ਚ ਰੱਖਤੀ ਅਤੇ ਉਹ ਦੇਖਦਾ ਵੀ ਉਹਦੀ ਕੁੜੀ ਦੇ ਜਿਹੜੀ ਕੁੜੀ ਸੀਗੀ ਬੱਚਾ ਸੀਗੀ 12-13 ਸਾਲ ਦੀ ਉਹਦੇ ਇਗਜ਼ਾਮ ਸੀ ਉਹ ਦੇਖਿਆ ਕਰੇ ਜਦੋਂ ਵੀ ਘਰੇ ਆਵੇ ਉਹ ਕੁੜੀ ਆਪਣੇ ਕਮਰੇ 'ਚ ਕੁਛ ਚੀਜ਼ਾਂ ਪੜ੍ਹ ਰਹੀ ਹੈ ਉਹਨੇ ਕਿਹਾ ਵੀ ਕੁੜੀ ਦੇ ਕਿਉਂਕਿ ਇਗਜ਼ਾਮ ਨੇ ਸ਼ਾਇਦ ਮਿਹਨਤ ਕਰ ਰਹੀ ਹੈ ਇੱਕ ਦਿਨ ਉਹਨੇ ਦੇਖੀ ਕਿਤਾਬ ਜਦੋਂ ਦੇਖਿਆ ਉਹ ਟਰਾਂਸਕ੍ਰਿਪਟ ਨੂੰ ਉਹ J.R. ਜਿਹੜੀ ਸੀਗੀ ਉਹ ਹੈਰੀ ਪੋਟਰ ਸੀਗੀ ਅਤੇ ਉਹਦੇ ਦਿਮਾਗ 'ਚ ਆਇਆ ਵੀ ਜੇ ਬੱਚਾ ਕੰਟੀਨਿਊਸਲੀ ਇਹਨੂੰ ਪੜ੍ਹ ਰਿਹਾ ਮਤਲਬ ਇਟਸ ਵੈਰੀ ਇੰਟਰਸਟਿੰਗ ਸੋ ਉਹਨੇ ਉਹ ਕਿਤਾਬ ਛਾਪਤੀ ਉਹ ਦੇਖ ਲਓ ਕਿਤਾਬ ਹੈ ਜੇ ਵੀ ਅੱਜ ਲਗਭਗ ਮੋਰ ਦੈਨ 500 million ਉਹਦੀਆਂ ਕਾਪੀਆਂ ਛਪੀਆਂ ਨੇ ਮੋਰ ਦੈਨ 60 ਲੈਂਗੁਏਜ ਦੇ ਵਿੱਚ ਸਭ ਤੋਂ ਅਮੀਰ ਹੈ ਸੋ ਇਸ ਕਰਕੇ ਲੋਕ ਕਾਮਯਾਬ ਹੁੰਦੇ ਨੇ ਅਬਦੁਲ ਜੇ ਕਲਾਮ ਵੀ ਤਾਂ ਰਾਸ਼ਟਰਪਤੀ ਬਣਿਆ ਗਿਆਨੀ ਜੈਲ ਸਿੰਘ ਤਾਂ ਰਾਸ਼ਟਰਪਤੀ ਬਣਿਆ ਇਹ ਇਹਨਾਂ ਦੇ ਵਿੱਚ ਕੋਈ ਖੂਬੀਆਂ ਸੀ ਕੌਨਫੀਡੈਂਸ ਵੀ ਅਸੀਂ ਬਣ ਸਕਦੇ ਹਾਂ ਜਿਹੜੇ ਬੰਦੇ ਕੌਨਫੀਡੈਂਸ ਲੂਜ਼ ਕਰ ਜਾਂਦੇ ਨੇ ਉਹ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੁੰਦੇ ਸੋ ਇਸ ਕਰਕੇ ਸਾਨੂੰ ਆਪਣਾ ਕੌਨਫੀਡੈਂਸ ਹਮੇਸ਼ਾ ਮੇਨਟੇਨ ਕਰਨਾ ਚਾਹੀਦਾ ਜਦੋਂ ਅਸੀਂ ਸਟੇਜ 'ਤੇ ਚੜ੍ਹਦੇ ਹਾਂ ਮੈਂ ਕੀ ਬੋਲੂੰ ਜੇ ਕੋਈ ਇਲੈਕਸ਼ਨ ਲੜਦੇ ਹਾਂ ਵੀ ਲੜ ਲੈ ਲਾ ਉਹ ਤਾਂ ਇਲੈਕਸ਼ਨ ਲੜਦਾ ਮੈਨੂੰ ਤਾਂ ਕੋਈ ਸਮਝ ਨਹੀਂ ਕਿਉਂ ਨਹੀਂ ਹੁੰਦਾ ਤੁਹਾਡੇ 'ਚ ਕਿਹੜੇ ਗੁਣ ਨਹੀਂ ਹੈ ਆਪਣੇ ਆਪ 'ਚ ਕੌਨਫੀਡੈਂਸ ਪੈਦਾ ਕਰੋ ਜਿਵੇਂ ਕਿਹਾ ਸੀ ਨਾ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਆਪਣੇ ਆਪ ਨੂੰ ਬੋਲਡ ਕਰੋ ਫਿਰ ਅਗਲੀ ਗੱਲ ਹੈਗੀ ਰਾਈਟ ਪਲੈਨਸ ਆਪਣੀ ਪਲੈਨ ਗੋਲ ਤਾਂ ਮਿਸ ਲਿਆ ਵੀ ਮੈਂ ਆਹ ਕਰਨਾ ਚਾਹੁੰਦਾ ਮੈਂ ਜੇ ਦੁਨਿਆਵੀ ਦਾ ਜਾਂ ਅੰਦਰੂਨੀ ਦਾ ਅਤੇ ਉਹਦੇ ਕਰਨ ਲਈ ਪਲੈਨਸ ਬਣਾਉਣੀਆਂ ਪੈਂਦੀਆਂ ਜੇ ਅੰਦਰੋਂ ਅਸੀਂ ਖੁਸ਼ੀ ਲੱਭਣੀ ਹੈ ਅਤੇ ਅਸੀਂ ਕਿਹਾ ਵੀ ਬਸ ਠੀਕ ਹੈ ਟੱਕਰਾਂ ਮਾਰੀ ਜਾਵਾਂਗੇ ਬਾਹਰ ਤਾਂ ਕਦੇ ਕਹਿੰਦੀ ਪਲੈਨ ਬਣਾਓ ਕਿ ਅੰਦਰ ਵੀ ਮੈਂ ਮੈਡੀਟੇਸ਼ਨ ਕਰਨੀ ਹੈ ਅਤੇ ਸਿਮਰਨ ਕਰਨਾ ਹੈ ਆਪਣੀ ਥਰਡ ਆਈ ਖੋਲਣੀ ਹੈ ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀ ਇਫ ਦਾ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ ਜੇ ਕੋਈ ਅਸੀਂ ਪਲੈਨਸ ਬਣਾਉਣੀਆਂ ਨੇ ਕੋਈ ਅਸੀਂ ਫਰਕੋ ਕੈਨੇਡਾ ਵਿੱਚ ਇੰਡੀਆ 'ਚ ਬੈਠਿਆ ਕੈਨੇਡਾ ਵਿੱਚ ਅਸੀਂ ਸਟੂਡੈਂਟ ਵੀਜ਼ਾ ਦੇ ਰਹੇ ਫਰਦਰ ਸਟੱਡੀ ਲਈ ਜਾਣਾ ਅਤੇ ਉਹਦੇ ਲਈ ਇੰਗਲਿਸ਼ ਆਈਲੈਟਸ ਦੇ ਇਗਜ਼ਾਮ ਕਲੀਅਰ ਕਰਨੇ ਨੇ ਜੇ ਆਪਾਂ ਘਰ ਹੀ ਬੈਠੇ ਰਹਾਂਗੇ ਤੇ ਪੜ੍ਹਾਂਗੇ ਹੀ ਨਹੀਂ, ਅੰਗਰੇਜ਼ੀ ਆਉਂਦੀ ਨਹੀਂ ਹੁਣ ਆਪਣੇ ਪਿੰਡਾਂ ਦੇ ਵਿੱਚ, ਫਿਰ ਅਸੀਂ ਉਹ ਪਾਸ ਨਹੀਂ ਹੁੰਦੇ। ਚਾਹੀਦਾ ਕਿ ਅਸੀਂ ਅੰਗਰੇਜ਼ੀ ਸਕੂਲਾਂ 'ਚ ਲੱਗੀਏ, ਹੋਸਟਲ 'ਚ ਰਹੀਏ, ਕੁਛ ਰਹੀਏ, ਅਤੇ ਸਾਨੂੰ ਅੰਗਰੇਜ਼ੀ ਆ ਜੂ। ਹੁਣ ਜਿੰਨੇ ਬੱਚੇ ਆਏ ਨੇ ਅੰਗਰੇਜ਼ੀ, ਅਸੀਂ ਉਹਨਾਂ ਨੂੰ ਪੰਜਾਬੀ ਬੋਲਦੇ ਹਾਂ, ਅੰਗਰੇਜ਼ੀ 'ਚ ਗੱਲ ਕਰਦੇ ਨੇ, ਕਿਉਂਕਿ ਪਲੈਨ ਬਣਾਈ ਹੈ। ਪਲੈਨ ਦੇ ਵਿੱਚ ਇਹੀ ਹੈ ਕਿ ਟ੍ਰਾਇਲ ਐਂਡ ਐਰਰ, ਗਲਤੀਆਂ ਤੋਂ ਬੰਦਾ ਸਿੱਖਦਾ। ਇਹ ਤਾਂ ਜਾਨਵਰਾਂ ਦੇ ਕਈ ਵਾਰੀ ਪ੍ਰੈਕਟੀਕਲ ਕੀਤੇ ਨੇ, ਸਾਡੀ ਸਾਈਕਾਲੋਜੀ ਦੇ ਵਿੱਚ ਕਰਦੇ ਹੁੰਦੇ ਸੀਗੇ ਕਿ ਜਦੋਂ ਬੰਦਾ ਗਲਤੀ ਕਰਦਾ ਮੁੜ ਕੇ ਗਲਤੀ ਨਹੀਂ ਕਰਦਾ, ਅੱਗੇ ਹੋਰ ਨਹੀਂ ਗਲਤੀ ਕਰਦਾ, ਅਤੇ ਹੌਲੀ ਹੌਲੀ ਉਹ ਪੂਰਾ ਐਕਸਪਰਟ ਹੋ ਜਾਂਦਾ। ਜਿਵੇਂ ਗੇਮਸ ਲੈ ਲਓ, ਜੇ ਆਪਾਂ ਹਾਕੀ ਦੀ ਹੈ ਸਾਡੀ ਇੰਡੀਆ ਦੀ, ਕਿਉਂ ਹਰ ਜਗ੍ਹਾ ਜਦੋਂ ਅਸੀਂ ਡੀ ਦੇ ਵਿੱਚ ਜਾਂਦੇ ਹਾਂ ਉਦੋਂ 75 ਜਾਣਾ ਵੀ ਮੈਂ ਹੀ ਗੋਲ ਕਰੂੰਗਾ, ਅਸੀਂ ਪਾਸ ਨਹੀਂ ਦਿੰਦੇ। ਜਾਂ ਛੋਟਾ ਗੋਲ ਕੀ ਹੈ, ਲੰਬਾ ਗੋਲ ਕੀ ਹੈ, ਕਿਵੇਂ ਗੇਮ ਹੈ, ਜਾਂ ਕਿਉਂ ਦੂਜੀਆਂ ਟੀਮਾਂ ਜਿੱਤੀਆਂ, ਟੀਵੀ 'ਤੇ ਬੈਠ ਕੇ ਦੇਖੋ ਕੀ ਨੁਕਸ ਨੇ, ਪੂਰੀ ਦੱਬ ਕੇ ਮਿਹਨਤ ਕਰੋ, ਇਹ ਨਹੀਂ 2 ਘੰਟੇ ਮਿਹਨਤ ਕਰਕੇ ਗੱਲ ਚੱਲ ਜੂਗੀ, ਰੇਸ ਵੀ ਤੁਹਾਡੀ ਜਿਸਮਾਨੀ ਵੀ ਤਕੜਾ ਜਾਏ। ਜਦੋਂ ਅਸੀਂ ਇਹ ਜਿਹੀਆਂ ਗੱਲਾਂ ਸਿੱਖਦੇ ਹਾਂ, ਪਲੈਨ ਪ੍ਰੋਪਰ ਬਣਾਉਂਦੇ ਹਾਂ, ਅਤੇ ਫਿਰ ਅਸੀਂ ਕਾਮਯਾਬ ਹੋ ਜਾਂਦੇ ਹਾਂ। ਜੇ ਫੋਕੀਆਂ ਸਕੀਮਾਂ ਬਣਾਈ ਚੱਲੋ ਵੀ ਮੈਂ ਐਂ ਬਣ ਜੂ, ਮੈਂ ਬਣ ਜੂ, ਆਹ ਬਣ ਜੂ, ਪੜ੍ਹਨਾ ਲਿਖਣਾ ਹੈ ਨਹੀਂ, ਕੋਈ ਪਲੈਨ ਦੇ ਉੱਤੇ ਅਮਲ ਨਹੀਂ ਕਰਨਾ, ਅਤੇ ਫਿਰ ਅਸੀਂ ਕਾਮਯਾਬ ਨਹੀਂ ਹੁੰਦੇ। ਇਸੇ ਕਰਕੇ ਇੱਕ ਮੁਸਲਿਮ ਜਿਹੜਾ ਸੀਗਾ ਸ਼ਾਇਰ, ਉਹਨੇ ਕਿਹਾ ਸੀ ਨਾ, ਅਗਾ ਆਪਣੀ ਮੌਤ ਸੇ ਕੋਈ ਬਸਰ ਨਹੀਂ, ਸਾਮਾਨ 100 ਵਰਸ਼ ਕਾ ਪਲ ਕੀ ਖਬਰ ਨਹੀਂ, ਸਕੀਮਾਂ ਲੰਬੀਆਂ ਨੇ ਅੱਜ ਦਾ ਪਤਾ ਨਹੀਂ। ਸੋ ਅੱਜ ਨੂੰ ਸਮਝ ਕੇ ਉਹਦੇ ਲਈ ਪਲੈਨ ਬਣਾਓ। ਅਗਲੀ ਗੱਲ ਹੁੰਦੀ ਹੈ ਹਮੇਸ਼ਾ ਕਾਮਯਾਬੀ ਦੇ ਲਈ ਰਾਈਟ ਔਰ ਰੋਂਗ ਐਡਵਾਈਸ। ਜੇ ਸਾਨੂੰ ਰਾਈਟ ਐਡਵਾਈਸ ਮਿਲ ਜਾਏ ਅਸੀਂ ਕਾਮਯਾਬ ਹੋ ਜਾਂਦੇ ਹਾਂ, ਅਤੇ ਜੇ ਸਾਨੂੰ ਰੋਂਗ ਐਡਵਾਈਸ ਮਿਲੇ ਤਾਂ ਅਸੀਂ ਫੇਲ ਹੋ ਜਾਂਦੇ ਹਾਂ। ਦੇਖੋ ਜਿਹੜਾ ਦੋਸਤ ਹੈ ਨਾ, ਉਹਦਾ ਚੰਗੇ ਦੋਸਤ ਦੀ ਨਿਸ਼ਾਨੀ ਕੀ ਹੈ? ਦੋਸਤ 3 ਸ਼ਬਦ ਨੇ, ਦੱਦੇ ਨੂੰ ਉੱਪਰ ਬਣਿਆ 2, ਫਿਰ ਸੱਸਾ ਅਤੇ ਫਿਰ ਤੱਤਾ। ਜਿਹੜਾ ਸੱਸਾ ਵਿਚਾਲੇ ਹੈ ਜੇ ਦੱਦੇ ਦੇ ਨਾਲ ਜੋੜਦੀ ਹੈ ਦੋਸ਼ ਬਣ ਜਾਂਦਾ, ਅਤੇ ਸੱਸੇ ਨੂੰ ਤੱਤੇ ਦੇ ਨਾਲ ਜੋੜਦੀ ਹੈ ਤਾਂ 7 ਬਣ ਜਾਂਦਾ। ਸੋ ਦੋਸਤ ਉਹ ਹੋਇਆ ਜਿਹੜਾ ਸਾਨੂੰ ਸੱਚੀ ਗੱਲ ਦੱਸੇ, ਸੱਚਾਈ ਬਾਰੇ ਦੱਸੇ, ਸਾਡੀਆਂ ਕਮੀਆਂ ਬਾਰੇ ਦੱਸੇ, ਉਹ ਸਾਡਾ ਦੋਸਤ ਹੈ, ਉਹ ਸਾਡਾ ਰਾਈਟ ਐਡਵਾਈਸ ਦੇਵੇਗਾ। ਮੈਨੂੰ ਯਾਦ ਹੈ ਕਿ ਮੈਂ ਖੁਦ ਆਪਣੀ ਇਗਜ਼ਾਮਪਲ ਤੁਹਾਨੂੰ ਦੇ ਸਕਦਾ ਕਿ ਜਦੋਂ 70s ਦੇ ਵਿੱਚ ਅਸੀਂ SD ਕਾਲਜ ਬਰਨਾਲਾ ਪੜ੍ਹਦੇ ਸੀ, ਮੈਨੂੰ ਲਿਖਣ ਦਾ ਥੋੜ੍ਹਾ ਸ਼ੌਕ ਸੀ, ਪਹਿਲੀ ਕਹਾਣੀ ਲਿਖੀ 1-2 ਮਹੀਨੇ ਮਿਹਨਤ ਚੱਕਰਾਂ ਮਾਰ ਕੇ, ਅਤੇ ਮੈਂ ਉੱਥੇ ਬਾਹਰ ਸਾਡੀ ਕੰਟੀਨ ਦੇ ਉੱਤੇ ਪ੍ਰੋਫੈਸਰ ਸਾਹਿਬ ਪੰਜਾਬੀ ਵਾਲੇ ਆਏ, ਅਤੇ ਉਹਨਾਂ ਨੂੰ ਕਿਹਾ ਸਰ ਮੈਂ ਕਹਾਣੀ ਲਿਖੀ ਹੈ ਮੈਗਜ਼ੀਨ 'ਚ ਪੰਜਾਬੀ 'ਚ ਛਪਾਉਣੀ ਹੈ। ਉਹਨਾਂ ਨੇ 2 ਲਾਈਨਾਂ ਦੇਖ ਕੇ ਮੈਨੂੰ ਕਹਿੰਦੇ ਪੱਟੀ ਸਿਰ 'ਤੇ ਕੋਈ ਕਹਾਣੀ ਹੈ? ਹੁਣ ਮੈਂ ਉਸ ਵੇਲੇ ਸੋਚਿਆ, ਇੰਨਾ ਡੀਮੋਰਲਾਈਜ਼ ਹੋਇਆ ਵੀ ਪਤਾ ਨਹੀਂ ਜਿਹੜੇ ਰਾਈਟਰ ਹੁੰਦੇ ਨੇ, ਕਹਾਣੀਕਾਰ ਹੁੰਦੇ ਨੇ, ਲਿਖਣ ਵਾਲੇ ਹੁੰਦੇ ਨੇ, ਉਹ ਪਤਾ ਨਹੀਂ ਕਿਹੋ ਜਿਹੀ ਮਿੱਟੀ ਦੇ ਬਣੇ ਹੋਣਗੇ, ਕੀ ਖਾਂਦੇ ਹੋਣਗੇ, ਕਿਹੋ ਜਿਹਾ ਬ੍ਰੇਨ ਹੁੰਦਾ ਹੋਊਗਾ। ਪਰ ਮੈਂ ਆਪਣਾ ਹੌਸਲਾ ਨਹੀਂ ਛੱਡਿਆ, ਅਤੇ ਦੇਖ ਲਓ ਉਸ ਤੋਂ ਬਾਅਦ ਉਹ ਨਾਟ ਓਨਲੀ ਦੈਟ, ਮੈਂ ਉਸੇ ਕਾਲਜ ਦੇ ਵਿੱਚ SD ਕਾਲਜ ਬਰਨਾਲਾ ਦੇ ਵਿੱਚ ਹਿੰਦੀ ਜਿਹੜਾ ਮੈਗਜ਼ੀਨ ਸੀ ਉਹਦਾ ਐਡੀਟਰ ਵੀ ਬਣਿਆ, ਕਹਾਣੀਆਂ ਵੀ ਛਪੀਆਂ, ਨਿਊਜ਼ ਪੇਪਰਾਂ 'ਚ ਵੀ ਛਪੀਆਂ, ਇੱਥੇ ਕੈਨੇਡਾ ਦੇ ਵਿੱਚ ਵੀ ਮੈਨੇ ਬੜੇ ਆਰਟੀਕਲ ਲਿਖੇ, ਕਿਤਾਬ ਵੀ ਲਿਖੀ ਅਮੈਰੀਕਾ 'ਚੋਂ ਪਬਲਿਸ਼ ਹੋਈ। ਸੋ ਇਹ ਹੌਸਲੇ ਦੀ ਗੱਲ ਹੈ, ਕੌਨਫੀਡੈਂਸ ਦੀ ਗੱਲ ਹੈ, ਅਤੇ ਜਿਹਨੇ ਰਾਈਟ ਐਡਵਾਈਸ ਦਿੱਤੀ। ਜੇ ਰੋਂਗ ਐਡਵਾਈਸ ਉਹਨਾਂ ਦੀ ਮੰਨ ਲਾਂਦੇ ਪ੍ਰੋਫੈਸਰ ਸਾਹਿਬ ਦੀ ਤਾਂ ਕਦੇ ਵੀ ਨਹੀਂ ਲਿਖਣਾ ਸੀਗਾ, ਅਤੇ ਉੱਥੇ ਜਦੋਂ ਮੈਂ ਦੂਸਰੇ ਪ੍ਰੋਫੈਸਰ ਸਾਹਿਬ ਉੱਥੇ ਕੋਈ ਖੜੇ ਸੀਗੇ, ਉਹਨਾਂ ਨੇ ਮੈਨੂੰ ਦੂਜੇ ਦਿਨ ਕੀ ਗੱਲ, ਮੈਂ ਕਿਹਾ ਜੀ ਆ, ਕਹਿੰਦੇ ਛੱਪਣੀ ਨੂੰ ਪੜ੍ਹ ਕੇ, ਕਹਿੰਦੇ ਨਹੀਂ ਕੋਈ ਨਹੀਂ, ਥੋੜ੍ਹੀ ਚੇਂਜ ਕਰ ਲਾ, ਆਹ ਕਰ ਲਾ, ਛੱਪੂਗੀ, ਛੱਪ ਗਈ, ਕਿਉਂਕਿ ਉਹਨਾਂ ਨੇ ਰਾਈਟ ਐਡਵਾਈਸ ਕੀਤੀ। ਮੈਨੂੰ ਯਾਦ ਹੈ MA ਫਿਲੋਸਫੀ ਮੈਂ ਕਰਨ ਗਿਆ ਸੀ ਯੂਨੀਵਰਸਿਟੀ 'ਚ, ਅਤੇ ਛੱਡ ਕੇ ਆ ਗਿਆ, ਕਿਸੇ ਬੰਦੇ ਨੇ ਕਿਹਾ ਵੀ ਇਹਦਾ ਕੀ ਫਾਇਦਾ, ਤੈਨੂੰ ਤਾਂ ਪੋਲੀਟੀਕਲ ਸਾਇੰਸ ਦੀ ਬੜੀ ਤੈਨੂੰ ਨੌਲੇਜ ਹੈਗੀ, ਕਿਉਂਕਿ ਮੈਂ ਓਨਰਸ ਕੀਤੀ ਸੀ BA ਓਨਰਸ ਇਨ ਪੋਲ ਸਾਇੰਸ, ਉਹਦੇ ਵਿੱਚ ਤੁਹਾਨੂੰ ਦੇਖ ਲਓ ਵੀ ਜਿੰਨੇ ਵੀ ਵਰਲਡ ਦੇ ਕਾਂਸਟੀਟਿਊਸ਼ਨ ਨੇ, ਚਾਹੇ ਉਹ ਇੰਗਲੈਂਡ ਦਾ ਅਨਰਿਟਨ ਕਾਂਸਟੀਟਿਊਸ਼ਨ, ਚਾਹੇ ਅਮੈਰੀਕਾ ਦਾ, ਚਾਹੇ ਰਸ਼ੀਆ ਦਾ ਰਾਈਟਸ ਐਂਡ ਡਿਊਟੀਜ਼ ਹੈ, ਇੰਡੀਅਨ ਕਾਂਸਟੀਟਿਊਸ਼ਨ ਹੈ, ਨਾਟ ਓਨਲੀ ਦੈਟ, ਮਾਊਜ਼ੇ ਤੁੰਗ ਦੀ ਜਿਹੜੀ ਸੀਗੀ ਲਾਲ ਕਿਤਾਬ ਵੀ ਪੜ੍ਹੀ, ਐਂਡ ਓਨ ਦੇ ਵਿੱਚ ਕਾਰਲ ਮਾਰਕਸ ਦੀ 10 ਕੈਪੀਟਲ ਵੀ ਪੜ੍ਹੀ। ਸੋ ਨੌਲੇਜ ਸੀਗੀ, ਪਰ ਫਿਲੋਸਫੀ ਦੇ ਵਿੱਚ ਕਿਉਂਕਿ ਸਕਾਲਰਸ਼ਿਪ ਮਿਲਦਾ ਸੀ, ਨੌਲੇਜ ਹੈ ਨਹੀਂ ਸੀ, ਨਾਲੇ ਉਸ ਉਮਰ ਦੇ ਵਿੱਚ ਰੱਬ ਕੀ ਹੈ, ਪਰਮਾਤਮਾ ਕੀ ਆ, ਆਤਮਾ ਕੀ ਆ, ਆਤਮਾ ਦੇ ਪਰਮਾਤਮਾ ਡਰਾਈ ਛੋਲਿਆਂ ਦੀ ਤਰ੍ਹਾਂ, ਕੌਣ ਉਸ ਵੇਲੇ ਉਮਰ ਸਮਝਦਾ। ਸੋ ਲੈ ਲਈ, ਅਤੇ ਕਿਸੇ ਬੰਦੇ ਨੇ, ਕਿਉਂਕਿ ਉਹਦੇ ਮੁੰਡੇ ਨੂੰ ਮਿਲੀ ਨਹੀਂ ਸੀ ਐਡਮਿਸ਼ਨ, ਉਹਨੇ ਮੈਨੂੰ ਜਦੋਂ ਵੀ ਮੈਂ ਘਰ, ਉਹਨਾਂ ਨੇ ਕਹਿੰਦਾ ਆਹ ਛੱਡ ਦੇ ਤੂੰ ਪੋਲੀਟੀਕਲ ਸਾਇੰਸ ਦੀ ਕਰਦੇ, ਮੈਂ ਉਹਦੇ ਕਹੇ 'ਤੇ ਆ ਕੇ ਛੱਡਤੀ। ਪਰ ਜੇ ਛੱਡਤੀ ਅਤੇ ਮੈਨੂੰ ਕਿਸੇ ਬੰਦਾ ਰਾਈਟ ਮਿਲਿਆ, ਉਹਨੇ ਕਿਹਾ ਤੂੰ ਤਾਂ ਛੱਡਤੀ, ਅਗਲੇ ਸਾਲ ਉਹਦੇ ਮੁੰਡੇ ਨੂੰ ਐਡਮਿਸ਼ਨ ਮਿਲ ਗਈ, ਉਹਦਾ ਚਲਾ ਜਾਊ ਪੈਸੇ ਵਾਲਾ, ਤੂੰ ਤਾਂ ਗਰੀਬ ਹੈ ਸਕਾਲਰਸ਼ਿਪ 'ਤੇ, ਤੈਨੂੰ ਮੁੜ ਕੇ ਨਹੀਂ ਮਿਲਣੀ। ਸੋ ਉਹਦੀ ਗੱਲ ਮੈਂ ਸੁਣ ਕੇ ਵਾਪਸ ਚਲਿਆ ਗਿਆ, ਅਤੇ ਫਿਰ ਮੈਂ MA ਵੀ ਕੀਤੀ, MLED ਵੀ ਕੀਤੀ, ਅਤੇ ਡਿਫਰੈਂਟ ਜਿਹੜੀਆਂ ਫੋਰਨ ਲੈਂਗੁਏਜ ਨੇ ਉਹ ਵੀ ਕੀਤੀਆਂ, PhD ਵੀ ਕੀਤੀ, ਜੋਬ ਵੀ ਕੀਤੀ। ਸੋ ਉਹ ਜੇ ਮੈਂ ਰੋਂਗ ਐਡਵਾਈਸ ਦਿੰਦਾ ਸੀਗਾ ਅਤੇ MA ਛੱਡਦੇ ਨਹੀਂ ਸੀਗੀ, ਅਤੇ ਮੁੜ ਕੇ ਫਿਰ ਆਪਾਂ ਭਾਈ ਸਾਹਿਬ ਜਾਂ ਤਾਂ ਰਕਸ਼ਾ ਚਲਾਉਣੀ ਸੀ, ਜਾਂ ਕੇਲਿਆਂ ਦੀ ਅਤੇ ਸੰਤਰਿਆਂ ਦੀ ਰੇਹੜੀ ਚਲਾਉਣ ਉੱਤੇ ਬੈਠਣਾ ਸੀਗਾ। ਪਰ ਰਾਈਟ ਐਡਵਾਈਸ ਮਿਲ ਗਈ, ਅਤੇ 4 ਡਿਗਰੀਆਂ ਹੋ ਗਈਆਂ, ਨੌਕਰੀ ਮਿਲ ਗਈ ਵਧੀਆ, ਅਤੇ ਲਾਈਫ ਦੇ ਵਿੱਚ ਸੈੱਟ ਹੋ ਗਏ। ਸੋ ਇਸੇ ਤਰ੍ਹਾਂ ਹੀ ਜਿਹੜਾ ਇੱਕ ਹੋਰ ਗੱਲ ਹੈ ਉਹ ਹੈਗਾ ਨੋ ਐਕਸ਼ਨ। ਐਕਸ਼ਨ ਹੋਣਾ ਚਾਹੀਦਾ, ਜੇ ਐਕਸ਼ਨ ਨਹੀਂ ਕਰਾਂਗੇ, ਸਕੀਮਾਂ ਇਕੱਲੀਆਂ ਬਣਾਈ ਜਾਵਾਂਗੇ, ਪਰ ਉਹ ਬੈਠੇ ਨੇ, ਸੋਚੀ ਜਾਂਦੇ, ਸੋਚ ਕੇ ਨਹੀਂ ਹੁੰਦੀ, ਉਹਨੂੰ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਦੀ ਵੀ ਲੋੜ ਹੈ। ਮੈਂ ਇੱਕ ਲਾਈਟ ਨੋਟ ਸੁਣਾ ਦਿੰਦਾ, ਕੋਈ ਬੰਦਾ ਰੋਜ਼ ਮੰਗਲਵਾਰ ਨੂੰ ਮੰਦਰ 'ਚ ਆਉਂਦਾ ਸੀਗਾ, ਹਨੂੰਮਾਨ ਜੀ ਦਾ ਪ੍ਰਸ਼ਾਦ ਹਰ ਮੰਗਲਵਾਰ ਨੂੰ ਜਾ ਕੇ ਉਹਨੇ ਬੇਨਤੀ ਕਰਨੀ ਤੇ ਆ ਜਾਣਾ। ਇੱਕ ਦਿਨ ਕਹਿੰਦੇ ਮੈਂ ਸਿੰਬੋਲਿਕ ਗੱਲ ਕੀਤੀ ਹੈ, ਕੋਈ ਸੱਚਾਈ ਨਹੀਂ ਹੈ। ਸੋ ਇੱਕ ਦਿਨ ਕਹਿੰਦੇ ਹਨੂੰਮਾਨ ਜੀ ਰਾਮ ਚੰਦਰ ਜੀ ਕੋਲ ਪੇਸ਼ ਹੋਏ, ਉਹਨਾਂ ਨੇ ਕਿਹਾ ਰਾਮ ਚੰਦਰ ਭਗਵਾਨ ਇਹ ਜਿਹੜਾ ਭਗਤ ਹੈ ਮੇਰੇ ਰੋਜ਼ ਆਉਂਦਾ ਤੇ ਇਹ ਮੰਗਲਵਾਰ ਨੂੰ ਪ੍ਰਸ਼ਾਦ ਚੜਾਉਂਦਾ ਤੇ ਨਾਲੇ ਇਹਦੀ ਡਿਮਾਂਡ ਹੈ ਵੀ $2 ਲੱਖ ਦੀ ਲਾਟਰੀ ਕੱਢ ਦਿਓ ਤੇ ਤਾਂ ਕਿ ਮਕਾਨ ਖਰੀਦ ਸਕੇ। ਤੁਹਾਡੇ ਹੱਥ 'ਚ ਤਾਂ ਸਭ ਕੁਛ ਹੈ, 2 ਲੱਖ ਦੀ ਤੁਸੀਂ 20 ਲੱਖ ਦੀ ਵੀ ਕੱਢ ਸਕਦੇ ਹੋ। ਇਹ ਗਰੀਬ ਦੀ ਜਿਹੜੀ ਇੰਨੀ 2 ਸਾਲ ਹੋ ਗਏ, ਪ੍ਰੇਅਰ ਕਰਦੇ ਨੂੰ ਦੀ ਪ੍ਰੇਅਰ ਪੂਰੀ ਕਰ ਦਿਓ। ਰਾਮ ਚੰਦਰ ਜੀ ਕਹਿੰਦੇ ਹਨੂੰਮਾਨ ਜੀ ਮੈਂ ਤਾਂ ਕਦੋਂ ਦਾ ਚਾਹੁੰਦਾ ਵੀ ਇਹਦੀ ਲਾਟਰੀ ਨਿਕਲ ਆਵੇ, 2 ਲੱਖ ਦੀ ਥਾਂ 20 ਲੱਖ ਵੀ ਕਰਦੇ ਹਾਂ, ਪਰ ਮੈਂ ਕੱਢਾਂ ਕਿਵੇਂ, ਇਹਨੇ ਲਾਟਰੀ ਤਾਂ ਅੱਜ ਤੱਕ ਪਾਈ ਹੀ ਨਹੀਂ। ਜਦੋਂ ਪਾਈ ਨਹੀਂ ਤਾਂ ਕਦੋਂ, ਸਾਨੂੰ ਪਹਿਲਾਂ ਕੰਮ ਕਰਨਾ ਪੈਣਾ, ਫਿਰ ਕੋਈ ਅਸੀਂ ਰਿਜ਼ਲਟ ਦੀ ਆਸ ਰੱਖਦੇ ਹਾਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਐਕਸ਼ਨ ਕਰੋ, ਜੋ ਵੀ ਕੁਛ ਕਰਨਾ, ਜੇ ਤੁਸੀਂ ਕੋਈ ਸੋਚਦੇ ਪੜ੍ਹਨਾ ਤੇ ਪੜ੍ਹਾਈ ਸ਼ੁਰੂ ਕਰੋ। ਜੇ ਐਵੇਂ ਕਹੋ ਕੱਲ ਨੂੰ ਪੜੂੰਗਾ, ਪਰਸੋਂ ਪੜੂੰਗਾ, ਅੱਜ ਨਹੀਂ ਕਰਦਾ, ਅੱਜ ਤਾਂ ਤਬੀਅਤ ਠੀਕ ਨਹੀਂ, ਉਹ ਨਹੀਂ ਠੀਕ, ਟਾਈਮ ਤਾਂ ਨਿਕਲ ਜਾਣਾ, ਟਾਈਮ ਕਦੇ ਰੁਕਿਆ। ਸੋ ਨੈਕਸਟ ਗੱਲ ਹੈਗੀ ਹੋਪ ਫਾਰ ਦਾ ਬੈਸਟ, ਹਮੇਸ਼ਾ ਚੰਗੀ ਆਸ ਨਾਲ ਕੰਮ ਕਰੋ ਕਿ ਮੈਂ ਵਾਕਈ ਕਰ ਲੂੰਗਾ। ਡਰੋ ਨਾ, ਨੈਗੇਟਿਵ ਨਾ ਸੋਚ ਰੱਖੋ, ਹੋਪ ਫਾਰ ਦਾ ਬੈਸਟ। ਦੇਖ ਲਓ ਜਿਹੜੀਆਂ ਸਾਡੀਆਂ ਭੈਣਾਂ ਨੇ, ਮਾਵਾਂ ਨੇ, ਬੱਚੀਆਂ ਨੇ, ਉਹ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ, ਉਹਨਾਂ ਦੇ ਪੇਟ 'ਚ ਬੱਚਾ ਹੁੰਦਾ, ਕਿੰਨਾ ਔਖਾ ਹੁੰਦਾ, ਉਹਨਾਂ ਨੂੰ ਹਾਜ਼ਮ ਨਹੀਂ ਆਉਂਦਾ, ਵੋਮਿਟਿੰਗ ਆਉਂਦੀ ਹੈ, ਜੀ ਘਟਦਾ, ਫਿਰ ਵੀ ਘਰ ਦਾ ਵੀ ਕੰਮ ਕਰਦੀਆਂ ਨੇ। ਨਾਲੇ ਸੋਚ ਕੇ ਦੇਖੋ ਜੇ ਸਾਡੇ ਢਿੱਡ ਦੇ ਉੱਤੇ 5-6 ਪਾਉਂਡ ਦਾ ਪੱਥਰ ਬੰਨ ਦਈਏ ਤਾਂ ਅਸੀਂ 24 ਘੰਟੇ ਰੱਖਣਾ ਔਖਾ ਹੁੰਦਾ, ਅਤੇ ਉਹ ਬੱਚਿਆਂ ਨੂੰ ਤਾਂ ਅੰਦਰ ਉਹ ਬੱਚੇ ਦਾ ਪਾਰ 5-6-7-10 ਪਾਉਂਡ ਹੁੰਦਾ, ਉਹਨੂੰ ਹਰ ਵਕਤ ਨਾਲ ਲੈ ਕੇ ਚੱਲਦੇ ਹਾਂ, ਕਿੰਨੀ ਤਕਲੀਫ ਹੁੰਦੀ ਹੈ, ਪਰ ਫਿਰ ਵੀ ਖੁਸ਼ ਹੁੰਦੇ। ਕਿਉਂ? ਦੇਖੋ ਈਵਨ ਡਿਲੀਵਰੀ ਵਾਲੇ ਦਿਨ ਵੀ ਕਿੰਨੀਆਂ ਪੇਨਸ ਹੁੰਦੀਆਂ, ਰੋਂਦੀਆਂ, ਚੀਕਾਂ ਮਾਰਦੀਆਂ ਨੇ, ਪਰ ਫਿਰ ਵੀ ਅੰਦਰੋਂ ਖੁਸ਼ ਹੁੰਦੀਆਂ। ਜਦੋਂ ਡਾਕਟਰ ਜਾਂ ਦਾਈ ਲਿਆ ਕੇ ਉਹ ਬੱਚਾ ਉਹਦੇ ਪੇਟ 'ਤੇ ਪਾਉਂਦੀਆਂ, ਕਿੰਨੀ ਖੁਸ਼ ਹੁੰਦੀ ਹੈ, ਕਿਉਂਕਿ ਜਦੋਂ ਉਹ ਪ੍ਰੈਗਨੈਂਟ ਹੁੰਦੀਆਂ ਉਹ ਖੁਸ਼ ਹੁੰਦੀਆਂ, ਕਿਉਂਕਿ ਉਹਨਾਂ ਨੂੰ ਇੱਕ ਆਸ ਹੁੰਦੀ ਹੈ ਕਿ ਮੈਂ ਮਾਂ ਬਣੂੰਗੀ, ਮੇਰਾ ਬੱਚਾ ਆਊਗਾ ਜਿਹੜਾ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਫਾਇਦਾ ਦੇਊਗਾ। ਸੋ ਹਮੇਸ਼ਾ ਚੰਗੀ ਆਸ ਰੱਖੋ, ਚੰਗੀ ਆਸ ਦੇ ਲਈ ਇਹ ਹੈ। ਅਤੇ ਤੁਸੀਂ ਮੈਂ ਦੇਖ ਲਓ ਚੰਗੀ ਆਸ ਕਿਵੇਂ ਹੈ ਕਿ ਜਦੋਂ ਮੇਰੀ ਬੁੱਕ ਪਬਲਿਸ਼ ਹੋਈ, ਦ ਇੰਪੋਰਟੈਂਸ ਆਫ ਦ ਪਰਫੈਕਟ ਲਿਵਿੰਗ ਮਾਸਟਰ, ਮੈਂ ਲਿਖੀ, ਮੈਂ ਇੰਡੀਆ ਦੇ ਵਿੱਚ ਵੀ ਪਬਲੀਕੇਸ਼ਨ ਦਿੱਲੀ ਭੇਜੀ, ਉੱਥੇ ਵੀ ਬੜੀਆਂ ਗੱਲਾਂ ਕਰਦੇ ਸੀਗੇ, ਤੁਸੀਂ ਜੀ ਇਹ ਕਰੋ, ਤੁਸੀਂ ਉਹ ਕਰੋ, ਜੀ ਐਂ ਕਰ ਦਿਓ, ਵਾਹ ਕਰ ਦਿਓ, ਬਹਾਨਾ ਮਾਰਨ ਲੱਗੇ, ਉਹ ਛਾਪਦੇ ਨਹੀਂ ਸੀਗੇ। ਇੰਗਲੈਂਡ 'ਚ ਭੇਜੀ, ਉੱਥੇ ਵੀ ਨਹੀਂ ਗੱਲ ਬਣੀ, ਅਮੈਰੀਕਾ 'ਚ ਕਈ ਥਾਂ 'ਤੇ ਭੇਜੀ, ਉੱਥੇ ਵੀ ਗੱਲ ਨਹੀਂ ਬਣੀ, ਪਰ ਭੇਜਦਾ ਰਿਹਾ ਜਿਵੇਂ ਉਹ ਰੋਲਿੰਗ ਦੀ ਸੀ। ਮੈਂ ਤਾਂ ਉਹਦੇ ਮੁਕਾਬਲੇ 'ਚ ਕੁਛ ਨਹੀਂ, ਛੋਟੀ ਜਿਹੀ ਬੁੱਕ ਲਿਖੀ ਸੀਗੀ, ਅਤੇ ਅਖੀਰ 'ਚ ਪਬਲਿਸ਼ਰ ਨੇ ਮੈਨੂੰ ਇੰਟਰਵਿਊ ਕਾਲ ਕਰ ਲਈ, ਇੰਟਰਵਿਊ ਕਾਲ ਕਰਕੇ 1-2 ਘੰਟੇ ਮੀਟਿੰਗ ਕੀਤੀ, ਐਂਡ ਹੀ ਸੇਡ ਜੈਸ ਉਹ ਬੁੱਕ ਪਬਲਿਸ਼ ਹੋ ਗਈ। ਅਤੇ ਪਬਲਿਸ਼ ਹੋ ਗਈ ਕਿਉਂਕਿ ਮੈਨੂੰ ਪਤਾ ਸੀ ਮੇਰੇ ਆਈਡੀਆਜ਼ ਹੈਗੇ, ਇਹ ਪਬਲਿਸ਼ ਹੋਣੇ ਚਾਹੀਦੇ, ਕ੍ਰੀਏਟਿਵ ਆਈਡੀਆ ਸੀਗੇ, ਅਤੇ ਜੇ ਨਾ ਉਹ ਪਬਲਿਸ਼ ਹੁੰਦੀ, ਜੇ ਮੈਂ ਹਥਿਆਰ ਛੱਡਦਾ ਤਾਂ ਆਸ ਨਾ ਕਰਦਾ ਵੀ ਹੁਣ ਤਾਂ ਨਹੀਂ ਹੋਣੀ ਜੀ। ਅਤੇ ਫਿਰ ਉਹ ਜਿਹੜੀ ਕਿਤਾਬ 100-150 ਪੇਜ ਦੀ ਸੀਗੀ, ਕੈਨੇਡਾ ਦੇ ਵਿੱਚ ਤਾਂ ਰੱਦੀ ਵੀ ਨਹੀਂ ਵਿਕਦੀ, ਚਲੋ ਇੰਡੀਆ 'ਚ ਤਾਂ ਮੰਨ ਲਓ ਬਰਫੀ ਦੇ ਸਮੋਸੇ ਆ ਜਾਣੇ ਸੀਗੇ। ਸੋ ਬੇਕਾਰ ਹੋਣੀ ਸੀ, ਪਰ ਆਸ ਨਹੀਂ ਛੱਡੀ, ਆਸ ਨਹੀਂ ਛੱਡੀ ਤਾਂ ਕਾਮਯਾਬ ਹੋ ਗਏ। ਅੱਜ ਉਹ ਡਿਫਰੈਂਟ ਡਿਫਰੈਂਟ ਥਾਵਾਂ 'ਤੇ ਚਰਚਿਸ ਦੇ ਵਿੱਚ ਉੱਥੇ ਜਾਂਦੀਆਂ ਨੇ, ਡਿਫਰੈਂਟ ਕੰਟਰੀ ਜਾਂਦੀਆਂ, ਹਾਂਜੀ। ਸੋ ਇਹਦਾ ਉਹਦਾ ਫਾਇਦਾ ਹੋ ਗਿਆ। ਸੋ ਇਸੇ ਤਰ੍ਹਾਂ ਹੀ ਟਾਈਮ ਦੇ ਹਿਸਾਬ ਦੇ ਨਾਲ ਪੋਜ਼ਿਟਿਵ ਸੋਚ ਵੀ ਹੋਣੀ ਚਾਹੀਦੀ। ਜਦੋਂ ਵੀ ਕੋਈ ਕੰਮ ਕਰੋ ਨਾ, ਉਹ ਤਾਂ ਹੀ ਆਪਾਂ ਕਾਮਯਾਬ ਹੁੰਦੇ ਹਾਂ ਜਦੋਂ ਸਾਡੀ ਪੋਜ਼ਿਟਿਵ ਸੋਚ ਹੋਵੇ। ਮੈਂ ਪ੍ਰੈਕਟੀਕਲ ਗੱਲ ਕਰਦਾ, ਆਪਾਂ ਇੱਕ ਹਲਵਾਈ ਦੀ ਦੁਕਾਨ 'ਤੇ ਗੱਲ ਕਰ ਲਈਏ। ਹਲਵਾਈ ਜਿਹੜਾ ਹੁੰਦਾ, ਇੱਕ ਹਲਵਾਈ ਬਹੁਤ ਕਾਮਯਾਬ ਹੁੰਦਾ ਵੀ ਇਹਦੀ ਮਿਠਾਈ ਬੜੀ ਵਧੀਆ, ਇਹਦੇ ਸਮੋਸੇ ਬੜੇ ਸਵਾਦ ਨੇ, ਇਹਦੇ ਰੇਟ ਵੀ ਠੀਕ ਨੇ। ਉਹ ਕਿਉਂ ਕਾਮਯਾਬ ਹੁੰਦਾ ਕਿ ਜਿਹਦੀ ਸਾਡੀ ਸੋਚ ਹੈ ਨਾ, ਜੋ ਨੈਗੇਟਿਵ ਹੁੰਦੀ ਹੈ। ਇੱਕ ਬੰਦੇ ਨੇ, ਹਲਵਾਈ ਨੇ ਸਮੋਸੇ ਬਣਾਏ, ਕੋਈ ਬੰਦਾ ਲੈਣ ਆਇਆ ਵੀ ਅੰਕਲ ਜੀ 10 ਸਮੋਸੇ ਪਾ ਦਿਓ, ਉਹ ਜਿਹੜੇ ਪੁਰਾਣੇ 2 ਪਏ ਨੇ 8 ਪਾਉਂਦਾ, 2 ਬਾਸੇ ਪਾਉਂਦਾ, ਅਤੇ ਜਦੋਂ ਬਾਸੇ ਪਾਉਂਦਾ ਅਤੇ ਘਰ ਜਿਹਦੇ ਹਿੱਸੇ 'ਚ ਜਾਂਦਾ ਉਹ ਕਹਿੰਦਾ ਇਹ ਤਾਂ ਬਕਵਾਸ ਹੀ ਯਾਰ, ਕੋਈ ਟੇਸਟ ਹੀ ਨਹੀਂ, ਇਹਦੇ ਵਿੱਚ ਤਾਂ ਲੇਸ ਆਈ, ਆਲੂਆਂ 'ਚ ਉਹ ਲੱਗਿਆ, ਫਲਾਣ ਲੱਗਿਆ, ਉਹ ਗਾਹਕ ਪੱਕੇ ਤੌਰ 'ਤੇ ਹਟ ਜੂਗਾ। ਅਤੇ ਇਸੇ ਤਰ੍ਹਾਂ ਹੀ ਰੇਟ ਵਧਾ ਦੇਣੇ ਵੀ ਮੇਰੀ ਤਾਂ ਚੀਜ਼ ਵਧੀਆ, ਹਰੇਕ ਹੀ ਕਹਿੰਦਾ ਵਧੀਆ, ਰੇਟ ਦੂਜੇ ਮਾਰਕੀਟ ਦੇ ਵਿੱਚ ਰੇਟ ਘੱਟ ਹੈ, ਮੁੜ ਕੇ ਉੱਥੇ ਕੋਈ ਨਹੀਂ ਜਾਂਦਾ। ਫਿਰ ਰੀਫੰਡ ਪਾਲਿਸੀ ਹੈ, ਜੇ ਰੀਫੰਡ ਪਾਲਿਸੀ ਹੈ ਸਾਡੇ ਜਿਹੜੇ ਛੋਟੇ ਛੋਟੇ ਮੈਂ ਗੱਲਾਂ ਕਰਦਾ, ਜਿਹੜੇ ਸਾਡੇ ਗਰੋਸਰੀ ਦੇ ਸਟੋਰ ਨੇ, ਫਰਕ ਕਰੋ, ਮੈਂ ਤੁਹਾਨੂੰ ਦੱਸਦਾ, ਮੈਨੂੰ ਕਿਸੇ ਬੰਦੇ ਨੇ ਦੱਸੀ ਅੱਜ ਹੀ, ਉਹ 2 ਅਚਾਰ ਦੇ ਪਚਰੰਗੇ ਦੇ ਡੱਬੇ ਲਿਆਇਆ, ਇੱਕ ਅੰਬ ਦਾ ਲਿਆਇਆ ਅਤੇ ਇੱਕ ਮਿਕਸ ਲਿਆਇਆ, ਉੱਥੋਂ ਲਿਆਇਆ, ਰਸੀਦ ਕੋਲੇ ਸੀਗੀ। ਉਹ ਜਦੋਂ ਆ ਕੇ ਉਹਨੇ ਅੰਬ ਦਾ ਖੋਲ੍ਹਿਆ, ਬਹੁਤ ਵਧੀਆ ਸੀਗੇ, ਪੀਲਾ ਰੰਗ ਵਧੀਆ ਤਾਜ਼ਾ ਸੀ, ਅਤੇ ਜਦੋਂ ਉਹਨੇ ਦੂਸਰਾ ਖੋਲ੍ਹਿਆ, ਉਹ ਨਿੰਬੂਆਂ ਦਾ, ਅਦਰਕ ਦਾ, ਅਤੇ ਉਹਦੇ ਉੱਤੇ ਉਰਲੀ ਲੱਗੀ ਵੀ ਸੀ, ਉਹਨੇ ਉਸੇ ਤੋਂ ਢੱਕਣ ਦਾ ਚੱਕ ਕੇ ਵਾਪਸ ਲੈ ਗਿਆ। 15-20 ਮਿੰਟ 'ਚ ਉਹਨੂੰ ਕਿਹਾ ਵੀ ਆ ਮੈਂ ਤੁਹਾਡੇ ਕੋਲੋਂ ਉਸੇ ਤੋਂ ਹੀ ਲਏ ਸੀਗੇ। ਉਹਨੂੰ ਕਹਿੰਦੇ ਜੀ ਆਹ ਮੈਂ 2 ਡੱਬੇ 4 ਦੇ ਲੈ ਗਿਆ ਤੁਹਾਡੇ ਕੋਲ, ਕਹਿੰਦੇ ਹਾਂਜੀ, ਕਹਿੰਦੇ ਇੱਕ ਤਾਂ ਵਧੀਆ ਨਿਕਲਿਆ, ਆਹ ਜਿਹੜਾ ਦੂਜਿਆਂ ਨਾਲ ਦੇਖੋ ਜੇ ਉਰਲੀ ਲੱਗੀ ਵੀ ਹੈ, ਕਹਿੰਦੇ ਓਕੇ ਲੈ ਕੇ ਅੰਦਰ 'ਚ ਜਾ ਕੇ ਆ ਕੇ ਕਹਿੰਦਾ, ਕਹਿੰਦੇ ਵੈਸੇ ਤਾਂ ਗੱਲ ਠੀਕ ਹੈ ਪਰ ਇਹ ਸਾਡਾ ਡੱਬਾ ਨਹੀਂ ਹੈ, ਕਿੱਡੀ ਬੇਇੱਜ਼ਤੀ ਹੋ ਗਈ। ਉਹ ਕਹਿੰਦਾ ਜੀ ਮੈਂ 2 ਡਾਲਰਾਂ ਪਿੱਛੇ ਝੂਠ ਥੋੜ੍ਹਾ ਬੋਲਦਾ, ਡੱਬਾ ਨਹੀਂ ਤਾਂ ਡੱਬਾ ਤੁਸੀਂ ਉਹ ਸਕੈਨ ਕੀਤਾ, ਡੱਬੇ ਨੂੰ ਸਕੈਨ ਕਰਕੇ ਦੇਖ ਲਓ, ਪਤਾ ਲੱਗ ਜੂ, ਰਸੀਦ ਵੀ ਤੁਹਾਡੀ ਹੈ ਅਤੇ ਸਕੈਨ ਵੀ ਕਰਕੇ ਪਤਾ ਲੱਗ ਜੂ ਵੀ ਡੱਬਾ ਤੁਹਾਡਾ ਹੈਗਾ ਕਿ ਨਹੀਂ ਹੈਗਾ। ਉਹ ਕਹਿੰਦਾ ਸਕੈਨ ਚ ਤਾਂ ਗਿਆ ਪਰ ਇਹਦੇ ਨਾਲ ਅਸੀਂ ਕਦੇ ਵੇਚਿਆ ਨੀ, ਮੁਫ਼ਤ ਦੀ ਗੱਲ। ਹੁਣ ਇਹੋ ਜਿਹੇ ਬੰਦੇ ਜਿਹੜੇ ਆਰਗੂਮੈਂਟ ਹੋਊ ਕਦੇ ਉਹਦੀ ਦੁਕਾਨ ਤੇ ਮੁੜ ਕੇ ਜਾਊ, ਇਸ ਤਰ੍ਹਾਂ ਫੇਲ ਹੋ ਜਾਣਾ, ਕਿਉਂਕਿ ਉਹਨੇ ਆਪਣੀ ਆਦਤ ਬੁਰੀਆਂ ਆਦਤਾਂ ਛੱਡੀਆਂ, ਨੈਗੇਟਿਵ ਸੋਚ ਛੱਡਣੀ ਨਹੀਂ ਤੇ ਲੋਕ ਰਹਿ ਜਾਣਗੇ। ਸੋ ਨੈਗੇਟਿਵ ਸੋਚ ਦੇ ਵਿੱਚ ਮੈਂ ਆਪਣੀ ਲਾਈਫ ਦੇ ਵਿੱਚ ਦੱਸ ਦਿੰਦਾ, ਸਾਡੇ ਜਗਦੀਸ਼ ਮਿੱਤਲ IPS ਆਫਿਸਰ ਨੇ, IG ਰਿਟਾਇਰ ਹੋਏ ਨੇ, ਬੜੀ ਪੋਜ਼ਿਟਿਵ ਅਪਰੋਚ ਹੈ ਉਹਨਾਂ ਨੂੰ, ਹਰ ਵਕਤ ਗਰੀਬੀ ਯਾਦ ਆ ਵੀ ਕਿਵੇਂ ਗਰੀਬੀ ਤੋਂ ਪਰਵਰਿਸ਼ ਹੋ ਕੇ ਆਪਾਂ ਉੱਪਰ ਹੋਏ। ਕੋਈ ਵੀ ਕੰਮ ਕਾਲਾ ਚਲਿਆ ਜਾਵੇ ਕਦੇ ਕੋਈ ਨਹੀਂ, ਤਾਂ ਬੰਦਾ ਉਈ ਉਹਦੇ ਸਿਪਾਹੀ ਨੂੰ ਦੇਖਿਆ ਜਾਂ IG ਨੂੰ ਮਿਲਣਾ ਤਾਂ ਬਹੁਤ ਮੁੱਖ ਹੈ। ਕੋਈ ਵੀ ਕੰਮ ਹੈ ਬਿਨਾਂ ਪੈਸੇ ਤੋਂ ਨਾਲੇ ਚਾਹ ਪਿਲਾਉਂਦੇ ਨੇ ਤੇ ਨਾਲੇ ਕੰਮ ਕਰਦੇ ਨੇ, ਤੇ ਇਸੇ ਤਰ੍ਹਾਂ ਸਾਡੇ ਬਰਨਾਲੇ ਦਾ ਇੱਕ ਹੋਰ ਵੀ ਹੈਗਾ IPS ਅਫਸਰ, ਉਹਦੇ ਕੋਲ ਕੋਈ ਜਾਂਦਾ ਹੀ ਨਹੀਂ, ਉਹਦੇ 'ਚ ਅਫਸਰੀ ਬੜੀ ਵੀ ਹੈ, ਇਹ 'ਚ ਹਲੀਮੀ ਬੜੀ ਵੀ ਹੈ। ਅੱਜ ਇਹ ਰਿਟਾਇਰ ਵੀ ਹੋ ਗਏ, ਮੈਂ ਅੱਜ ਰੇਡੀਓ 'ਤੇ ਖੜ ਕੇ ਉਹਨਾਂ ਦੀ ਇੱਜ਼ਤ ਮਾਨ ਕਰਦਾ ਕਿ ਪਰਮਾਤਮਾ ਇਸੇ ਕਰਕੇ ਉਹਨਾਂ ਨੂੰ ਖੁਸ਼ ਰੱਖਦਾ। ਦੋ ਬੱਚਾ ਇੱਕ IPS IAS ਅਫਸਰ ਬਣ ਗਿਆ, ਦੂਜਾ ਵੈਂਕੂਵਰ ਦੇ ਵਿੱਚ ਆ, ਖੁਸ਼ੀ ਹੈ, ਕੋਈ ਲੋੜ ਨਹੀਂ ਉਹਨਾਂ ਨੂੰ, ਘਰ ਰਹਿੰਦੇ ਨੇ ਵਧੀਆ, ਰਿਟਾਇਰਮੈਂਟ ਦੇ ਲੋਕ ਉਹਨਾਂ ਨੂੰ ਇੱਜ਼ਤ ਮਾਨ ਕਰਦੇ ਨੇ। ਸੋ ਇਸ ਕਰਕੇ ਇਸ ਤਰ੍ਹਾਂ ਸਾਡੇ SD ਕਾਲਜ ਬਰਨਾਲੇ 'ਚ ਮੈਨੂੰ ਯਾਦ ਹੈ ਪੰਡਿਤ ਆਨੰਦ ਸਰੂਪ ਜੀ ਹੁੰਦੇ ਸੀਗੇ, ਉਹਨਾਂ ਦੀ ਡੈਥ ਹੋ ਗਈ, ਸਾਡੇ ਕਾਲਜ ਦੀ ਕਮੇਟੀ ਦੇ ਸੈਕਟਰੀ ਸੀ, ਮੈਂ ਅੱਧੀ ਫੀਸ ਮਾਫ਼ ਕਰਨ ਲਈ ਕਿਹਾ 70 ਦੇ ਵਿੱਚ, ਅਤੇ ਪ੍ਰਿੰਸੀਪਲ ਮੈਤਰੇ ਸੀਗੇ, ਉਹ ਪ੍ਰਧਾਨ ਜੀ ਕਰਦੇ ਨਹੀਂ ਸੀਗੇ, ਅਤੇ ਪੰਡਿਤ ਜੀ ਕਹਿੰਦੇ ਆਨੰਦ ਸਰੂਪ ਬੋਲਡ ਸੀਗੇ, ਉਹਨੂੰ ਪ੍ਰਿੰਸੀਪਲ ਕਹਿੰਦੇ ਪ੍ਰਿੰਸੀਪਲ ਕਹਿੰਦੀ ਪੂਰੀ ਕਰ ਦਿਓ, ਅੱਧੀ ਵੀ ਕਿਉਂ ਕਰੀਆਂ, ਪੂਰੀ ਹੀ ਕਰ ਦਿਓ। ਹੁਣ ਜੇ ਮੇਰੇ $10-15 ਬਚ ਗਏ, ਮੈਂ ਅੱਜ ਵੀ ਯਾਦ ਰੱਖਦਾ, ਇਹ ਪੋਜ਼ਿਟਿਵ ਅਪਰੋਚ, ਸਕੂਲ ਨੂੰ ਕਿਹੜਾ, ਕਾਲਜ ਨੂੰ ਕਿਹੜਾ ਘਾਟਾ ਪੈਣ ਲੱਗਿਆ, ਇਹ ਸਾਰੀਆਂ ਪੋਜ਼ਿਟਿਵ ਅਪਰੋਚ ਨੇ। ਅਤੇ ਇਸ ਤੋਂ ਇਲਾਵਾ ਡੋਂਟ ਕੇਅਰ ਅਦਰਸ, ਜੇ ਸਫਲ ਹੋਣਾ ਨਾ ਲੋਕ ਕੀ ਕਹਿੰਦੇ ਉਹਨਾਂ ਦੀ ਪਰਵਾਹ ਨਾ ਕਰੋ। ਦੇਖ ਲਓ ਇਹਦੀ ਐਗਜ਼ਾਮਪਲ ਆਪਾਂ ਦੇ ਸਕਦੇ ਹਾਂ ਕਿ ਭਾਰਤੀ ਸਿੰਘ ਕਪਿਲ ਸ਼ਰਮਾ ਦੇ ਸ਼ੋਅ 'ਚ ਆਉਂਦੀ ਹੈ, ਭਾਰਤੀ ਭਾਰੀ ਹੈ ਸੀਗੀ, ਸੋਰੀ ਹੁਣ ਤਾਂ ਨਹੀਂ ਹੈ ਭਾਰੀ, ਭਾਰਤੀ ਸਿੰਘ ਭਾਰੀ ਹੈ, ਅੰਮ੍ਰਿਤਸਰ ਦੀ ਰਹਿਣ ਵਾਲੀ ਹੈ, ਪਿਓ ਨੇਪਾਲੀ ਹੈ, ਮਾਂ ਪੰਜਾਬਣ ਹੈ, ਸੋ ਗਰੀਬੀ ਸੀ ਘਰੇ, ਮਾਂ ਕੱਪੜੇ ਸੀ, ਰਾਤ ਨੂੰ ਜਾਗ ਜਾ ਕੇ ਸੀਗੇ ਉਹਦਾ ਗੁਜ਼ਾਰਾ ਕਰਦੀ ਸੀ, ਇਹ ਨੈਸ਼ਨਲ ਦੀ ਪਲੇਅਰ ਬਣੀ ਸ਼ੂਟਰ, ਉਸ ਤੋਂ ਬਾਅਦ ਇਹ ਕੁਦਰਤੀ ਕਿਉਂਕਿ ਕੌਨਫੀਡੈਂਸ ਸੀਗੀ, ਮਜ਼ਾਕ ਮਜੂਕ ਕਰ ਲੈਂਦੀ ਸੀ, ਕਾਲਜ GCW ਅੰਮ੍ਰਿਤਸਰ ਦੀ ਪੜ੍ਹਨ ਵਾਲੀ ਹੈ, ਉੱਥੇ ਮਜ਼ਾਕ ਮਜੂਕ ਕਰ ਲੈਂਦੀ ਸੀਗੀ, ਅਤੇ ਅਖੀਰ ਦੇ ਵਿੱਚ ਉਹ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਅੱਜ ਕੱਲ੍ਹ ਲੱਲੀ ਦਾ ਰੋਲ ਕਰਦੀ ਹੈ। ਦੇਖ ਲਓ ਕਿਹੜੀ ਇੰਨੀ ਗਰੀਬ ਸੀਗੀ, ਉਹ ਤਾਂ ਆਪਣਾ ਦੱਸਦੀ ਹੈ ਕਿ ਜਹਾਜ਼ 'ਚ ਮੈਂ ਪਹਿਲੀ ਵਾਰ ਬੈਠੀ, ਮੈਨੂੰ ਐਂ ਨਹੀਂ ਪਤਾ ਲੱਤਾਂ ਉੱਪਰ ਰੱਖਣੀਆਂ ਕਿ ਥੱਲੇ ਰੱਖਣੀਆਂ, ਕਹਿੰਦੇ ਜਿਹੜੇ ਵੇਟਰਸ ਹੁੰਦੇ ਸੀ ਪਤਾ ਨਹੀਂ ਜਦੋਂ ਰੋਟੀ ਮੰਗਣੀ ਕਿ ਨਹੀਂ ਮੰਗਣੀ, ਜਦੋਂ 5-star ਹੋਟਲ 'ਚ ਪਹਿਲੀ ਵਾਰ ਗਈ ਕਹਿੰਦੇ ਉੱਥੇ ਖਾਣੇ ਆਉਣ ਗਿੰਦ ਪਿਆ ਸੀਗਾ, ਕਹਿੰਦੇ ਅਸੀਂ ਉਹ ਸਾਨੂੰ ਕਹਿੰਦੇ ਜੂਸ ਪੀ ਲਓ, ਅਸੀਂ ਕਿਹਾ ਪਾਣੀ ਪੀਣਾ, ਹਾਂਜੀ ਜੂਸ ਫ੍ਰੀ ਸੀ, ਪਾਣੀ ਦੇ ਪੈਸੇ ਸੀ, ਉਹਦੇ ਉਲਟ ਗੱਲ ਸੀ 5-star ਹੋਟਲ ਦੇ ਵਿੱਚ। ਸੋ ਇਹ ਬੰਦੇ ਜਿਹੜੇ ਸੀਗੇ ਇਹਨਾਂ ਨੇ ਕੇਅਰ ਨਹੀਂ ਕੀਤੀ ਵੀ ਲੋਕ ਕੀ ਕਹਿਣਗੇ, ਭਾਰੀ ਹੈ ਜੀ, ਇਹਦਾ ਅਗਲੀ ਜੀ ਸ਼ਕਲ ਦੀ ਹੈ ਜੀ, ਕੁਛ ਵੀ ਹੈ, ਆਪਣਾ ਗੁਣ ਅੰਦਰ ਦੇਖੋ ਕਿ ਮੇਰੇ ਅੰਦਰ ਮਾਲਕ ਬੈਠਾ, ਅਤੇ ਜਦੋਂ ਲੋਕਾਂ ਦੀ ਕੇਅਰ ਨਾ ਕਰੋ, ਅੱਜ ਦੁਨੀਆ ਉਹਦੇ ਨਾਲ ਫੋਟੋਆਂ ਖਿਚਾਉਣ ਦੀ ਤਿਆਰ ਹੈ, ਮੇਰੇ ਨਾਲ ਫੋਟੋ ਭਾਰਤੀ ਜੀ ਕਿ ਮੇਰੇ ਨਾਲ ਫੋਟੋ ਕਰਾ ਲਓ, ਪਹਿਲਾਂ ਜੇ ਕਿਤੇ ਨਾ ਬਣੀ ਹੁੰਦੀ ਤਾਂ ਕਿਸੇ ਨੇ ਨੇੜੇ ਨਹੀਂ ਲੱਗਣ ਦੇਣਾ ਸੀ। ਸੋ ਲੋਕਾਂ ਦੀ ਕਦੇ ਵੀ ਕੇਅਰ ਨਾ ਕਰੋ, ਘਟੀਆ ਸੋਚ ਅਤੇ ਪੈਰ ਦੀ ਮੋਚ, ਜੇ ਪੈਰ 'ਚ ਮੋਚ ਪੈ ਜਾਂਦਾ ਅਸੀਂ ਚੱਲਣਾ ਔਖਾ ਹੋ ਜਾਂਦਾ, ਅਤੇ ਇਸ ਤਰ੍ਹਾਂ ਜਿਹੜੀ ਸਾਡੀ ਘਟੀਆ ਸੋਚ ਹੈ ਨਾ, ਉਹ ਵੀ ਅਸੀਂ ਜ਼ਿੰਦਗੀ 'ਚ ਉਹਦੇ ਕਰਕੇ ਤਰੱਕੀ ਨਹੀਂ ਕਰ ਸਕਦੇ। ਹਮੇਸ਼ਾ ਵਧੀਆ ਸੋਚ ਰੱਖੋ, ਕਿਸੇ ਦਾ ਫਾਇਦਾ ਹੋ ਜੇ, ਕੋਈ ਚੰਗਾ ਕੰਮ ਕਰੋ, ਚੰਗੀ ਰੱਬ ਦੀ ਇਬਾਦਤ ਕਰੋ, ਲੋਕਾਂ ਦਾ ਫਾਇਦਾ ਕਰੋ, ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਮਾਲਕ ਵੀ ਤੁਹਾਡਾ ਫਾਇਦਾ ਕਰਦਾ, ਅਤੇ ਨਾਲ ਹੀ ਚੰਗੀ ਕੰਪਨੀ ਰੱਖੋ, ਮਾੜਿਆਂ ਦੀ ਕੰਪਨੀ ਰੱਖੋਗੇ ਤਾਂ ਮਾੜੇ ਹੋਵੋਗੇ, ਚੰਗਿਆਂ ਦੀ ਕੰਪਨੀ ਰੱਖੋਗੇ, ਪੋਜ਼ਿਟਿਵ ਲੋਕਾਂ ਦੀ ਕੰਪਨੀ ਰੱਖੋਗੇ, ਤੁਹਾਨੂੰ ਹੱਲਾ ਛਿਰੀ ਦੇਣਗੇ, ਉਹਨਾਂ ਨੂੰ ਦੇਖ 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 ਕੇ ਤੁਸੀਂ ਵੀ ਹੋਰ ਤਰੱਕੀ ਕਰੋਗੇ। ਅਤੇ ਜਿਹੜੇ ਲੋਕ ਜੈਲਸੀ ਕਰਦੇ, ਨਫ਼ਰਤ ਕਰਦੇ ਨੇ, ਨਿੰਦਿਆ ਚੁਗਲੀ ਕਰਦੇ, ਜਦੋਂ ਉਹਨਾਂ ਨਾਲ ਕਰੋਗੇ ਤੁਹਾਡਾ ਉਹੋ ਜਿਹਾ ਸੁਭਾਅ ਬਣ ਜੂਗਾ। ਦੇਖ ਲਓ, ਸਿੰਪਲ ਐਗਜ਼ਾਮਪਲ ਹੈ, ਦੁੱਧ ਦੇ ਵਿੱਚ ਪਾਣੀ ਪਾ ਦਿਓ, ਪਾਣੀ ਰਹਿੰਦਾ ਉਹ ਵੀ ਦੁੱਧ ਬਣ ਜਾਂਦਾ, ਸ਼ਰਾਬ ਦੇ ਵਿੱਚ ਪਾਣੀ ਪਾਉਂਦੇ ਹਾਂ ਕਦੇ ਪਾਣੀ ਜਾਂਦੀ ਹੈ, ਉਹ ਸ਼ਰਾਬ ਬਣ ਜਾਂਦੀ ਹੈ। ਇਸੇ ਕਰਕੇ ਕਹਿੰਦੇ ਨਾ, ਦੁੱਧ ਮੇ ਮਿਲਕਰ ਪਾਣੀ ਵੀ ਦੁੱਧ ਬਣ ਜਾਂਦਾ ਹੈ, ਸ਼ਰਾਬ ਸੇ ਮਿਲਕਰ ਪਾਣੀ ਵੀ ਸ਼ਰਾਬ ਹੋ ਜਾਂਦਾ ਹੈ, ਜੈਸੀ ਸੰਗਤ ਹਮ ਕਰਤੇ ਹੈ ਵੈਸਾ ਹੀ ਫਲ ਪਾ ਲੈਤੇ ਹੈ। ਸੋ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਚੰਗੀ ਕੰਪਨੀ ਰੱਖੋ, ਜਿਹੜੇ ਕਾਮਯਾਬ ਲੋਕਾਂ ਦੀ ਕੰਪਨੀ ਰੱਖੋ, ਚਾਹੇ ਉਹ ਕਾਮਯਾਬ ਅੰਦਰੋਂ ਨੇ, ਜਿਹੜੇ ਕੀ ਕਹਿੰਦੇ ਨੇ ਗੁਰਮੁਖ ਨੇ, ਗੁਰੂ ਦੀ ਮੱਤ 'ਤੇ ਚੱਲਦੇ ਨੇ, ਮਨ ਮੱਤ ਦੇ ਉੱਤੇ ਨਹੀਂ ਚੱਲਦੇ, ਅਤੇ ਇਸੇ ਦਿਨ ਜਿਹੜੇ ਦੁਨੀਆਂ ਦੇ ਵਿੱਚ ਬਾਹਰ ਸਫਲ ਨੇ, ਉਹਨਾਂ ਨਾਲ ਜਦੋਂ ਤੁਸੀਂ ਕੰਪਨੀ ਰੱਖੋਗੇ, ਸੱਚੀ ਰੱਖੋਗੇ, ਉਹਨਾਂ ਦੀ ਪ੍ਰੋਪਰ ਗਾਈਡੈਂਸ ਲਓਗੇ, ਫਿਰ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਵੀ ਬਣੋਗੇ। ਮੇਰੇ ਖਿਆਲ ਟਾਈਮ ਸਾਡਾ ਹੁਣ 5 ਮਿੰਟ ਪਏ ਨੇ, ਅਤੇ ਅਸੀਂ ਮੇਰੇ ਖਿਆਲ ਚਲੋ ਨੈਕਸਟ ਵੀਕ ਆਪਾਂ ਕੋਈ ਹੋਰ ਪ੍ਰੋਗਰਾਮ, ਕੋਈ ਟੋਪਿਕ ਲੈ ਕੇ ਆਏ ਹੋਵੋਗੇ, ਲੈ ਕੇ ਜ਼ਰੂਰ ਆਵਾਂਗੇ, ਅਤੇ ਤੁਸੀਂ ਵੀ ਆਪਣੇ ਵਿਚਾਰ ਦਿਓ। ਅਤੇ ਨੈਕਸਟ ਵੀਕ ਸੱਚ ਮੈਂ ਦੱਸਣੀ ਗੱਲ ਭੁੱਲ ਗਿਆ, ਡਾਕਟਰ ਅੰਕੁਸ਼ ਗੋਇਲ ਆਪਣੇ ਕਲੀਨਿਕ ਤੋਂ ਹੀ 10 ਜਾਂ 15 ਮਿੰਟ ਲਈ ਸ਼ੁਰੂ ਕਰਨਗੇ, ਅਤੇ ਤੁਹਾਡਾ ਕੋਈ ਹੈਲਥ ਨਾਲ ਕੋਈ ਵੀ ਰਿਲੇਟਡ ਸਵਾਲ ਹੋਵੇ, ਜਿਵੇਂ ਹੁਣ ਕੋਵਿਡ ਦੀ ਗੱਲ, ਕੋਵਿਡ ਤਾਂ ਨਹੀਂ ਹੈਗੀ ਪਰ ਲੋਕਾਂ ਨੂੰ ਬਿਮਾਰ ਪਏ ਨੇ, ਛਿੱਕਾਂ ਆ ਰਹੀਆਂ, ਜ਼ੁਕਾਮ ਆ ਰਿਹਾ, ਠੰਡ ਲੱਗ ਰਹੀ ਹੈ, ਬੁਰਾ ਹਾਲ ਹੈ, ਅਤੇ ਵੀ ਇਹ ਕੀ ਕੋਵਿਡ ਆ ਗਿਆ ਨਹੀਂ ਆ ਗਿਆ ਤਾਂ ਕੀ ਬਿਮਾਰੀ, ਕੋਈ ਵੀ ਬਿਮਾਰੀ ਹੋਵੇ, ਉਹ ਜਦੋਂ ਫੌਜੀ ਜਾਂਦਾ ਨਾ ਉਹਦੇ ਉੱਤੇ ਬਾਰਡਰ ਦੇ ਉੱਤੇ, ਉਹ ਬੰਦੂਕ ਉਹਦੇ ਨਾਲ ਹੁੰਦੀ ਹੈ, ਉਹਨੂੰ ਇਹ ਨਹੀਂ ਕਹਿ ਸਕਦੇ ਵੀ ਗੋਲੀ ਕਿਹੜੀ ਚਲਾਏਗਾ, ਉਹ ਤਾਂ ਲੜਨ ਲਈ ਤਿਆਰ ਹੁੰਦਾ। ਸੋ ਜਿਹੜੇ चार बज के दस मिनट से आप लाइन खोल देंगे, मैं तुम्हें दस देंगे चार बज के दस मिनट तो लैके तीह मिनट तक भी पच्ची मिनट जिन्ना चिर देंगे टाइम वो कर लेंगे, बाकी फिर आप स्पिरिचुअल टॉपिक कर लेंगे हौली हौली उन्होंने मना के स्टूडियो से लियावेंगे फिर उही काम शुरू कर लेंगे। सो नैक्सट वीक आप डॉक्टर अंकुश गोयल जेडे कि ब्रैमली के उत्ते ब्रैमली एंड कंट्री साइड के उत्ते बी एन सी अर्जेंट केयर के काम करते हैं, पर यह ना सोचियो भी असं कोई पेशेंट लेने ने। मैं तुम्हें साफ दस दिया मैं इसे गल तो डरदा, आला कहना पता नहीं दवाइया बेचनी है पता नहीं पेशेंट लेने, मैं तुम्हें हाथ जोड़ के कहना जे तुम कहो भी तो भी नहीं उन्होंने पेशेंट लेने, उत्थे तो लाइना लंबिया लगिया ने। सिर्फ ए सिर्फ तो सिर्फ सेवा भाव है, क्योंकि जो आप एयर के उत्ते किसी सवाल का जवाब देने तो लखा बंदे सुन लेंगे ने, हो सकता उन्होंने फायदा हो जाए, तो कई बार पूछ नहीं सकते सवाल, टाइम इन्ना हुंदा नहीं क्लीनिक दे, तुसी इत्थे तुहानू डिटेल देंगे। सो नैक्सट वीक डॉक्टर अंकुश गोयल 10-15-20 मिनट लिए आउणगे, 4-10 दे नेड़े तुसी अपना सवाल कोई भी पूछना तुसी पूछ सकते हो। हुण सुनो गीत, मेथों कोई गलत किया गया होवे बोलिया गया होवे सच्चे दिनों दोनों हाथ जोड़ के मैं तुहाडे कोलों खिमा दा जा सकां, सुनो की लगना।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
Taza Milton Halal Food Festival.
August 21st, Sunday from 12 p.m. to 10 p.m.
Free entry, free parking, musical show with the Fakhir live performance. آئیے 75th سیلیبریشن آف پاکستان انڈیپینڈنس مل کے مناتے ہیں. ملٹن کمیونٹی اسپورٹس پارک 805 سینٹا ماریا بولیوارڈ ان ملٹن. فار اسپانسرشپ انسٹال بکنگ کال امیر شمسی 416-662-7861.
یو کے سوئٹزرلینڈ اٹلی تو بعد خالستان ریفرنڈم دیاں ووٹاں دا اگلا پڑا کینیڈا. کینیڈا وچ خالستان ریفرنڈم دیاں ووٹاں دا پہلا سینٹر 18 ستمبر دن ایتوار نو ٹرانٹو وچ لگے گا. ووٹنگ سینٹر دی لوکیشن جاننے لئی جاں ہور جانکاری لین لئی سمپرک کرو 437-423-2669 جاں 437-423-2666.
کینیڈین سپورٹس اینڈ ریکریشن مارکیٹنگ کی جانب سے پیش خدمت ہے فنٹاسٹک فیملی فن فیسٹیول ایک بار پھر آ رہا ہے آپ کے شہر برامپٹن میں اور ساتھ لا رہا ہے طرح طرح کے چٹخارے دار کھانے بچوں کے کھیل جھولے مقابلے لائیو شوز اوپن ایئر بازار شائقین کرکٹ کے لیے عظیم الشان کرکٹ ٹورنامنٹ اور بہت کچھ زبردست تفریح اور داخلہ بالکل مفت آن اگست 26th, 27th and 28th ایٹ سی اے سینٹر برامپٹن. مزید معلومات اور فری رجسٹریشن کے لیے وزٹ کریں fantasticfest.com.
ٹرک کا گھومتا پہیا کینیڈا کی معیشت کی ترقی کا ضامن. آپ کا ٹرک سڑکوں پر راج کرے اور کینیڈا